ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਜੀ ਗੁਰ ਕਾ ਬਚਨ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਦਾ ਸ਼ਬਦ ਪੜ੍ਹੀਏ ਕੋਈ ਰਸਨਾ ਬਾਂਝੀ ਨਾ ਰਵੇ ਸਾਰੇ ਵੀਰ ਭਰਾ ਭੈਣਾਂ ਮਾਤਾਵਾਂ ਬੱਚੇ ਬਜ਼ੁਰਗ ਸਾਰੇ ਬੋਲੋ ਜੀ ਗੁਰ ਕਾ ਬਚਨ ਬਸੈ ਜੀ ਨਾ ਗੁਰ ਕਾ ਬਚਨ ਬਸੈ ਜੀ ਨਾ ਗੁਰ ਕਾ ਬਚਨ ਬਸੈ ਜੀ ਨਾ ਬਸੈ ਜੀ ਨਾ ਜੀ ਗੁਰ ਕਾ ਬਚਨ ਬਸੈ ਜੀ ਨਾ ਜਲ ਨਹੀਂ ਡੂਬ ਤਸ ਕਰ ਨਹੀਂ ਲੈ
ਜਲ ਨਹੀਂ ਡੂਬੇ ਤਸ ਕਰ ਨਹੀਂ ਲੈ
ਜਲ ਨਹੀਂ ਡੂਬੇ ਤਸ ਕਰ ਨਹੀਂ ਲੈ
ਜਲ ਨਹੀਂ ਡੂਬੇ
ਪਾਹੇ ਨਾ ਸਾਖੇ ਜਾ
ਪਾਹੇ ਨਾ ਸਾਖੇ
ਬੱਚ ਬੋਲੋ गोद का बसे जी का। सिमरो सिमर सिमर सुख पावो सास समाले।
सिमरो सिमर सिमर सुख पावो सास सास समाले।
एह लोक पर लोक एह लोक पर लोक संग सहाई जत कत मोहे रखवा। एह लोक पर लोक संग सहाई जल जगत मोहे रखवाले।
एह लोक पर लो कत मोहे रखवाले। एह पर लोक संग सहाई जद कत मोहे
जत कत मोहे रखवाले।
जत कत मोहे रखवाले।
गोद का बचन बसे जीना।
गोद का बचन बसे जीना।
जल नहीं डूबे तस कर नहीं ले।
जल नहीं डूबे तस कर नहीं ले।
पाहे ना साथे जाले।
Oh,
ਵਾਹਿਗੁਰੂ 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 ਵਾਹਿਗੁਰੂ
ਸਿਮਰੋ ਸਿਮਰ ਸਿਮਰ ਸੁਖ ਪਾਵੋ
ਕਰ ਨਹੀਂ ਲੈਵੇ ਪਾਹੇ ਨਾ ਸਕੇ ਜਲੇ ਨਿਰਤਨ ਕੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
सारे जुड़ के
सिमरन में तू सेवा ते सिमरन में तू
सेवा ते सिमरन मैनू सेवा ते सिमरन मैनू बख्शी गुर मेरिया सेवा ते सिमरन मैनू बख्शी गुर मेरिया सेवा ते सिमरन मैनू ओ बख्शी गुर मेरिया सेवा ते सिमरन मैनू बख्शी गुर मेरिया सेवा ते सिमरन मैनू बख्शी गुर मेरिया सेवा ते सिमरन मैनू बख्शी गुर मेरिया सेवा ते सिमरन मैनू
सतगुरां दी साजी नवाजी गुरु प्यारी गुरु सवारी सात संगत जी रसना पवित्र करो गुरु साहब जी की बख्शिश दोहराओ प्यार नाल फतेह बुलाओ जी कई बारी कहण ते गज के आखो वाहेगुरु जी का खालसा वाहेगुरु जी की फतेह पहली ते पहरेदार वीरां नूं बेनती है भी जिहड़ी संगत आवे हुण टाइम काफी हो गया इत्थे ही रस्ते दे विच बिठा दिओ जां फिर पिछे ही पंडाल विच बह जाओ पहरेदार लाइन बना के अद अद तों पिछे बैठ जाण लाइन बना लैण अद तों पिछे जिहड़ी भी संगत आवे उत्थे राह च टकाई जाए काफी अजकल ठंड पै रही है गुरु जी कहते हैं कि जे मन की ठंड चाहिए है मन की शीतलता चाहिए है अंदर ठंड चाहिए है बाहर भावे जिनी मर्जी सर्दी होवे अंदर ते साडे भांबड़ मचदा रहिंदा है जे काम वधिया होया तां तड़फदे रहांगे लोभ वधिया होया तां तड़फदे रहांगे मोह वधिया होया लोड़ अनुसार ते मोह चाहीदा ही है बच्चियां दा करदे ही है सारे हरेक चीज लोड़ अनुसार चाहीदी है माड़ी कोई नहीं काम भी एक एनर्जी है हर चीज है जिहड़ी परमात्मा ने पैदा कीता जो भी ਉਹ ਲੋੜ ਅਨੁਸਾਰ ਚਾਹੀਦਾ ਵਧਿਆ ਮਾੜਾ ਹੁਣ ਲੋਭ ਵੱਧ ਗਿਆ ਜੇ ਉਹ ਵੀ ਨੁਕਸਾਨ ਕਰਦਾ ਮੋਹ ਵੱਧ ਗਿਆ ਉਹ ਵੀ ਖਤਰਾ ਹੀ ਹੈ ਇਸੇ ਤਰ੍ਹਾਂ ਹੰਕਾਰ ਕੌਨਫੀਡੈਂਸ ਦੇ ਅੰਦਰ ਬੰਦੇ ਦੇ ਚਾਹੀਦਾ ਹੀ ਹੈ ਕੌਨਫੀਡੈਂਸ ਹੋਵੇ ਜਿਹਨੂੰ ਅਸੀਂ ਆਤਮ ਵਿਸ਼ਵਾਸ ਕਹਿੰਦੇ ਹਾਂ ਉਹ ਹੰਕਾਰ ਥੋੜਾ ਹੁੰਦਾ ਜਿਵੇਂ ਹੁਣ ਮੰਨ ਲਓ ਇੱਕ ਬੱਚਾ ਕਵੇ ਵੀ ਐਤਕੀ ਨੰਬਰ ਪੂਰੇ ਲੈ ਕੇ ਆਵਾਂਗੇ ਆਪਾਂ ਕਹਾਂਗੇ ਵੀ ਹੰਕਾਰਿਆ ਫਿਰ ਜਿਹੜਾ ਬੱਚਾ ਐਂ ਕਵੇ ਵੀ ਆਪਾਂ ਐਤਕੀ ਪਾਸ ਹੋਣਾ ਹੀ ਹੋਣਾ ਆਪਾਂ ਕੀ ਕਹਾਂਗੇ ਵੀ ਹੰਕਾਰ ਹੈ ਇਹਨੂੰ ਨਹੀਂ ਇਹਨੂੰ ਕੌਨਫੀਡੈਂਸ ਹੈ ਇਹਨੂੰ ਆਤਮ ਵਿਸ਼ਵਾਸ ਜਿਹੜਾ ਬੱਚਾ ਕੋਈ ਮੈਚ ਖੇਡਣ ਚੱਲਿਆ ਉਹ ਕਵੇ ਐਤਕੀ ਜਿੱਤ ਕੇ ਆਵਾਂਗੇ ਇਹ ਹੰਕਾਰ ਹੈ ਥੋੜਾ ਇਹ ਤੇ ਕੌਨਫੀਡੈਂਸ ਹੋਣਾ ਚਾਹੀਦਾ ਆਤਮ ਵਿਸ਼ਵਾਸ ਹੋਣਾ ਚਾਹੀਦਾ ਵੀ ਆਹ ਕੰਮ ਮੈਂ ਕਰ ਲੈਣਾ ਹੋ ਜਾਣਾ ਐਤਕੀ ਕਰਾਂਗਾ ਐਤਕੀ ਜਿੱਤਾਂਗਾ ਇਹ ਕੌਨਫੀਡੈਂਸ ਹੈ ਇਹ ਹੋਵੇ ਹੁਣ ਜਦੋਂ ਇਹ ਵੱਧ ਜਾਂਦਾ ਫਿਰ ਇਹ ਹੰਕਾਰ ਦਾ ਰੂਪ ਧਾਰ ਜਾਂਦਾ ਜੇ ਕਾਮ ਦੀ ਪੂਰਤੀ ਨਾ ਹੋਵੇ ਗੁੱਸਾ ਫਿਰ ਸਿਰ ਤੇ ਚੜਿਆ ਰਹਿੰਦਾ ਬੰਦੇ ਦੇ ਗੱਲ ਗੱਲ ਤੇ ਗੁੱਸਾ ਇਹ ਜਿਹੜਾ ਗੁੱਸਾ ਹੈ ਇਹ ਇਹਨਾਂ ਚਾਰਾਂ ਤੇ ਸਵਾਰ ਹੀ ਰਹਿੰਦਾ ਜੇ ਬੰਦਾ ਕਾਮ ਦੀ ਪੂਰਤੀ ਨਾ ਹੋਈ ਗੁੱਸਾ ਫੇਰ ਆਊ ਜੇ ਲੋਭ ਦੀ ਪੂਰਤੀ ਨਾ ਹੋਈ ਗੁੱਸਾ ਫੇਰ ਚੜਦਾ ਜੇ ਮੋਹ ਵਿੱਚ ਠੋਕਰ ਖਾਏਗਾ ਉੱਥੇ ਫੇਰ ਗੁੱਸਾ ਚੜਦਾ ਤੇ ਜੇ ਕੋਈ ਹੰਕਾਰ ਸਾਡੇ ਨੂੰ ਸੱਟ ਮਾਰਦਾ ਫੇਰ ਗੁੱਸਾ ਚੜਦਾ ਭਾਵ ਗੁੱਸਾ ਤੇ ਉੱਤੇ ਹੀ ਪਿਆ ਚੜਦਾ ਹੀ ਉਦੋਂ ਹੈ ਜਦੋਂ ਜਾਂ ਕਾਮ ਦੀ ਪੂਰਤੀ ਨਹੀਂ ਹੋਈ ਹੋਣੀ ਜਾਂ ਲੋਭ ਦੀ ਪੂਰਤੀ ਨਹੀਂ ਹੋਈ ਹੋਣੀ ਜਾਂ ਜਿੱਥੇ ਮੋਹ ਕਰਦਾ ਸੀ ਉੱਥੋਂ ਸੱਟ ਵੱਜੀ ਹੋਊ ਤੇ ਜਾਂ ਫਿਰ ਇਹਦੀ ਈਗੋ ਹੈ ਜਿਹੜੀ ਇਹਦੇ ਹੰਕਾਰ ਨੂੰ ਕਿਸੇ ਨੇ ਸੱਟ ਮਾਰੀ ਹੈ, ਇਹਦਾ ਨਾਂ ਸਿੱਧਾ ਜਿਹਾ ਲੈਤਾ ਹੋਣਾ, ਜਾਂ ਇਸ ਬੰਦੇ ਨੂੰ ਕਿਤੇ ਬਸ ਤਾਂ ਤਾਂ ਗੁੱਸਾ ਚੜ੍ਹਦਾ, ਗੁੱਸਾ ਤੇ ਚੜ੍ਹਨਾ ਹੀ ਚੜ੍ਹਦਾ। ਸੋ ਇਸ ਕਰਕੇ ਅੰਦਰ ਬੰਦਾ ਇਹ ਸਾਰੀਆਂ ਚੀਜ਼ਾਂ ਵਧਣ ਕਰਕੇ ਸੜਦਾ ਸੜਦਾ ਰਹਿੰਦਾ, ਹਰ ਵੇਲੇ ਦੁਖੀ ਰਹਿੰਦਾ। ਤੇ ਜਦੋਂ ਸੱਚਾ ਗਿਆਨ ਹੋ ਜਾਂਦਾ ਫਿਰ ਇਹਨਾਂ ਤੇ ਕੰਟਰੋਲ ਕਰ ਲੈਂਦਾ, ਵੀ ਲੋੜ ਅਨੁਸਾਰ ਤੇ ਠੀਕ ਸੀ ਪਰ ਕੰਟਰੋਲ ਰੱਖਦਾ। ਫਿਰ ਜਦੋਂ ਗਿਆਨ ਦੇ ਨਾਲ ਇਹਨਾਂ ਤੇ ਕਾਬੂ ਪੈ ਜਾਂਦਾ, ਜਿਵੇਂ ਹੁਣ ਅੱਥਰਾ ਘੋੜਾ ਹੁੰਦਾ ਹੈ, ਜਦੋਂ ਫਿਰ ਕਾਬੂ ਪੈ ਜਾਂਦਾ ਹੈ, ਅੱਥਰਾ ਬਲਦ ਦੇਖੋ ਤੁਸੀਂ ਜਦੋਂ ਫਿਰ ਉਹਨੂੰ ਨੱਥ ਪੈਂਦੀ ਹੈ ਫਿਰ ਆ ਜਾਂਦਾ ਕੰਟਰੋਲ ਵਿੱਚ। ਪਹਿਲਾਂ ਪਹਿਲਾਂ ਤੇ ਔਖਾ ਹੀ ਕਰਦਾ, ਇਦਾਂ ਹੀ ਹੌਲੀ ਹੌਲੀ ਕੰਟਰੋਲ ਚ ਹੁੰਦਾ। ਇਸੇ ਤਰ੍ਹਾਂ ਸਾਡੇ ਅੰਦਰ ਇਹ ਐਨਰਜੀ ਹੈ ਭਾਈ, ਇਹ ਹਨੇਰੀ ਹੈ, ਇੱਕ ਇਹ ਉਬਾਲ ਹੈ, ਹਰੇਕ ਦੇ ਅੰਦਰ ਹੀ ਹੈ ਇਹ, ਕੋਈ ਇਹ ਹਿਊਮਨ ਨੇਚਰ ਹੈ ਇੱਦਾਂ ਦੀ, ਬੰਦੇ ਦਾ ਸੁਭਾਅ ਹੈ, ਇਹ ਮਨੁੱਖੀ ਸਾਈਕੀ ਹੈ ਇੱਦਾਂ ਦੀ, ਇਹਦੇ ਚ ਹੋਣਾ ਹੀ ਹੋਣਾ। ਇਹ ਨਹੀਂ ਵੀ ਇਹ ਖਤਮ ਹੋ ਜਾਂਦਾ, ਖਤਮ ਨਹੀਂ ਹੁੰਦਾ, ਇਹ ਕੁਦਰਤ ਦਾ ਸਿਸਟਮ ਹੈ, ਇਹ ਇੱਦਾਂ ਹੀ ਚੱਲਦਾ, ਬਸ ਹਾਂ ਇਹਦਾ ਰੂਪਾਂਤਰਣ ਹੋ ਜਾਂਦਾ, ਇਹਦਾ ਰੂਪ ਬਦਲ ਜਾਂਦਾ, ਇਹਦੀ ਡਾਇਰੈਕਸ਼ਨ ਬਦਲ ਸਕਦੀ ਹੈ, ਇਹਦੀ ਦਿਸ਼ਾ ਚੇਂਜ ਹੋ ਸਕਦੀ ਹੈ, ਇਹ ਖਤਮ ਨਹੀਂ ਹੁੰਦਾ, ਇਹਦੀ ਦਿਸ਼ਾ ਬਦਲ ਜਾਂਦੀ। ਕਿਰਪਾ ਕਰਕੇ ਸਮਝਣ ਦੀ ਖੇਚਲ ਕਰੋ। ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲੈਂਦੇ ਹਾਂ ਫਿਰ ਇਹ ਚੀਜ਼ਾਂ ਕੰਟਰੋਲ ਚ ਆ ਜਾਂਦੀਆਂ। ਹੁਣ ਬੰਦਾ ਦੁਖੀ ਕਿਉਂ ਰਹਿੰਦਾ ਹੈ? ਮੈਂ ਤੁਹਾਨੂੰ ਅੱਗੇ ਦੱਸ ਚੁੱਕਿਆ ਵੀ ਚਾਰੇ ਚੀਜ਼ਾਂ ਨੇ ਵੱਧ ਗਈਆਂ ਹੋਣਗੀਆਂ, ਕੰਟਰੋਲ ਤੋਂ ਬਾਹਰ ਹੋ ਗਿਆ ਹੋਣਾ, ਗੁੱਸਾ ਆਈ ਜਾਂਦਾ। ਹੁਣ ਜਦੋਂ ਬੰਦਾ ਅਕਲ ਅਸੀਂ ਲੈਂਦੇ ਹਾਂ, ਗਿਆਨ ਲੈਂਦੇ ਹਾਂ, ਫਿਰ ਇਹਨਾਂ ਚੀਜ਼ਾਂ ਤੇ ਕਾਬੂ ਰੱਖਦੇ ਹਾਂ, ਜਾਗੇ ਹੋਏ ਰਹਿੰਦੇ ਹਾਂ ਵੀ ਯਾਰ ਆਹ ਵਧਿਆ ਹੋਇਆ, ਆਹ ਪ੍ਰੋਬਲਮ ਹੈ ਮੇਰੀ, ਆਪ ਹੀ ਮੋਹ ਵਿੱਚ ਫਸਿਆ, ਆਹ ਮੇਰੀ ਪ੍ਰੋਬਲਮ ਹੈ, ਮੇਰਾ ਹੰਕਾਰ ਹੀ ਮੈਨੂੰ ਤੰਗ ਕਰੀ ਜਾਂਦਾ। ਫਿਰ ਕੀ ਹੋ ਗਿਆ ਜੇ ਅਗਲੇ ਨੇ ਮੈਨੂੰ ਸਿੱਧਾ ਜਿਹਾ ਬੁਲਾ ਲਿਆ? ਫਿਰ ਕੀ ਹੋ ਗਿਆ ਜੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ? ਕੀ ਹੋ ਗਿਆ ਜੇ ਫਤਿਹ ਨਹੀਂ ਬੁਲਾਈ? ਮੇਰੇ ਗਏ ਤੇ ਖੜਾ ਨਹੀਂ ਹੋਇਆ, ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ ਜੇ ਮੈਨੂੰ ਗੇਟ ਤੱਕ ਛੱਡਣ ਨਹੀਂ ਆਇਆ? ਫਿਰ ਕੀ ਹੋ ਗਿਆ ਜੇ ਮੈਨੂੰ ਫੋਨ ਨਹੀਂ ਕੀਤਾ? ਤੇ ਕੀ ਹੋ ਗਿਆ ਜੇ ਮੇਰਾ ਹਾਲ ਚਾਲ ਨਹੀਂ ਪੁੱਛਿਆ? ਇਹ ਜਿਹੜੀ ਈਗੋ ਹੈ ਨਾ, ਉਹ ਤਾਂ ਸਮਝ ਆ ਜਾਂਦੀ ਵੀ ਮੇਰੀ ਗਲਤੀ ਹੈ ਕਿਤੇ ਨਾ ਕਿਤੇ, ਯਾਰ ਕੰਟਰੋਲ ਰੱਖੋ। ਉੱਥੇ ਫਿਰ ਜਦੋਂ ਬੰਦਾ ਜਾਗ ਕੇ ਆਪਣੇ ਕਾਮ ਨੂੰ ਚੈੱਕ ਕਰਦਾ ਹੈ, ਇਹਦੇ ਕਰਕੇ ਤੇ ਨਹੀਂ ਤੂੰ ਗੁੱਸੇ ਦੇ ਵਿੱਚ ਰਹਿੰਦਾ ਹਰ ਵੇਲੇ, ਤੇਰੀ ਪੂਰਤੀ ਨਹੀਂ ਹੋ ਰਹੀ ਜੋ ਤੂੰ ਚਾਹੁੰਦਾ ਹੈ, ਉਹ ਮਿਲ ਨਹੀਂ ਰਿਹਾ ਤੈਨੂੰ, ਤਾਂ ਤੇ ਨਹੀਂ ਗੁੱਸਾ ਚੜ੍ਹਦਾ ਕਿਤੇ, ਤਾਂ ਤੇ ਨਹੀਂ ਦੁਖੀ, ਜਾਂ ਫਿਰ ਲੋਭ, ਜਾਨੀ ਕਿ ਜੇਬ ਖਰਚੀ ਜ਼ਿਆਦਾ ਚਾਹੁੰਦਾ ਹੈ, ਲੋੜਾਂ ਜ਼ਿਆਦਾ ਵਧਾ ਲਈਆਂ ਨੇ। ਪਹਿਰੇਦਾਰਾਂ ਨੂੰ ਬੇਨਤੀ ਹੈ, ਸਿੰਘੋ ਜਰਾ ਕਹੋ ਉੱਥੇ ਇੱਕ ਨੂੰ ਹੋਰ ਬਹਿ ਜਾਓ ਯਾਰ, ਕਾਇਮ ਜੇ ਹੋ ਕੇ, ਉੱਥੇ ਜਿਹੜੀਆਂ ਮਾਈਆਂ ਆਉਂਦੀਆਂ ਉੱਥੇ ਪਿੱਛੇ ਭਾਈ ਚਾਹੀਦੇ, ਇੱਕ ਦੋ ਜਣੇ ਉੱਧਰ ਵੀ ਰਹੋ, ਇੱਧਰ ਧਿਆਨ ਵੀ ਰੱਖੋ। ਹਾਂਜੀ ਇੱਧਰ ਸੁਣਿਓ ਸਿੰਘੋ, ਸੁਣਿਓ ਇੱਧਰ ਧਿਆਨ ਰੱਖਿਓ ਭਾਈ, ਦਿਨ ਬੜੇ ਛੋਟੇ ਜਿਹੇ ਹੈ, ਘੰਟੇ ਦੋ ਘੰਟੇ ਲੰਘਣ ਦਾ ਪਤਾ ਹੀ ਨਹੀਂ ਲੱਗਣਾ, ਤਾਂ ਕਰਕੇ ਇੰਨੇ ਤੁਸੀਂ ਉਪਰਾਲੇ ਕਰਦੇ ਹੋ ਕਿ ਤੇਰੇ ਵਿਛਾਈ ਕੀਤੀ ਹੈ, ਟੈਂਟ ਲਾਇਆ, ਸਾਊਂਡ ਲਾਇਆ। ਮੈਂ ਲੰਘਦਾ ਆਉਂਦਾ ਸੀ, ਮੈਂ ਕਿਹਾ ਛੱਪੜ ਵੀ ਲੁਕੋਇਆ ਪਿਆ ਇਹਨਾਂ ਨੇ ਵੀ ਦੇਸ ਨਾ ਜਾਏ ਕਿਤੇ, ਉਹ ਵੀ ਲੁਕੋਇਆ ਪਿਆ, ਤੁਸੀਂ ਇੰਨੇ ਪੜਦੇ ਪੁੜਦੇ ਲਾ ਕੇ ਇੰਨਾ ਪ੍ਰਬੰਧ ਕੀਤਾ, ਫਿਰ ਲੰਗਰ ਦਾ ਪ੍ਰਬੰਧ ਕਰਦੇ ਹੋ, ਕਿੰਨਾ ਇੰਤਜ਼ਾਮ ਕੀਤਾ ਹੈ ਤੁਸੀਂ, ਕੋਸ਼ਿਸ਼ ਕੀਤੀ, ਕਿੰਨੇ ਗੇੜੇ ਮਾਰੇ ਹੋਣਗੇ, ਫਿਰ ਸਮਾਂ ਮਿਲਿਆ ਹੋਣਾ। ਤੇ ਅੱਜ ਆਪਾਂ ਜੇ ਕੁਝ ਚਿਰ ਆਏ ਹਾਂ ਤੇ ਕਿਰਪਾ ਕਰਕੇ ਆਪਾਂ ਕੋਸ਼ਿਸ਼ ਕਰੀਏ ਵੀ ਥੋੜੀ ਥੋੜੀ ਜਿਹੀ ਗੱਲ ਜੇ ਸਾਡੇ ਪਕੜ ਚ ਆਵੇ, ਕੋਈ ਮੈਂ ਡੂੰਘੀ ਗੱਲ ਨਹੀਂ ਕਰਦਾ ਜਿਹੜੀ ਸਮਝ ਚ ਨਾ ਆਵੇ, ਸਿੱਧੀਆਂ ਸਿੱਧੀਆਂ ਗੱਲਾਂ ਕਰੀਦੀਆਂ ਵੀ ਸਮਝ ਚ ਆਵੇ, ਹਰ ਪਕੜ ਚ ਆਵੇ। ਹਾਂਜੀ ਜਿਹੜਾ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਨਾ, ਇਹ ਕਹਿ ਕੇ ਥੋੜਾ ਸਰ ਜੂਗਾ ਵੀ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਵੀ ਸਤਿਗੁਰੂ ਨੂੰ ਜਦੋਂ ਪਾ ਲਿਆ ਬੰਦੇ ਨੇ ਤੇ ਆਨੰਦ ਆ ਗਿਆ। ਜੱਫੀ ਪਾ ਲਓ ਗੁਰੂ ਗ੍ਰੰਥ ਸਾਹਿਬ, ਸਾਡੇ ਵਰਗੇ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਸਿਰ ਤੇ ਚੱਕਦੇ ਨੇ, ਆ ਗਿਆ ਆਨੰਦ ਉਹਨਾਂ ਦੀ ਜ਼ਿੰਦਗੀ ਚ, ਸਵੇਰੇ ਸ਼ਾਮ ਸਵੇਰੇ ਪ੍ਰਕਾਸ਼ ਕਰਦੇ ਨੇ, ਸ਼ਾਮ ਨੂੰ ਸੁੱਖ ਆਸਣ ਕਰਦੇ ਨੇ, ਗੁਰਦੁਆਰਿਆਂ ਚ ਰਹਿਣ ਵਾਲੇ ਇਹੀ ਕੁਝ ਕਰਦੇ ਨੇ, ਕੀ ਉਹ ਖੁਸ਼ੀ ਖੁਸ਼ ਨੇ, ਆਨੰਦ ਹੀ ਆਨੰਦ ਹੈ। ਸਤਿਗੁਰੂ ਤੇ ਪਾ ਲਿਆ, ਹੁਣ ਤੇ ਪਾ ਲਿਆ, ਹੁਣ ਤੇ ਆਨੰਦ ਚ ਹੋ ਜਾਈਏ, ਜਿੰਨੇ ਅੰਮ੍ਰਿਤਧਾਰੀ ਸੀ ਅਸੀਂ ਹੋ ਗਏ ਆਨੰਦ ਚ, ਖਿੜ ਗਏ ਭਲਾ ਜਿੰਨੇ ਅੰਮ੍ਰਿਤਧਾਰੀ ਗਾਤਰੇ ਕਰਬਾਨਾਂ ਵਾਲੇ ਫਿਰਦੇ ਤੇ, ਸਾਰੇ ਖਿੜੇ ਹੋਏ ਨੇ। ਨਹੀਂ ਅਸਲ ਚ ਜਿੰਨਾ ਚਿਰ ਉਸ ਫਿਲਾਸਫੀ ਨੂੰ, ਉਸ ਮੈਥਡ ਨੂੰ, ਉਸ ਜੁਗਤੀ ਨੂੰ, ਉਸ ਢੰਗ ਤਰੀਕੇ ਨੂੰ ਸਮਝਦੇ ਨਹੀਂ, ਉਹਨਾਂ ਚਿਰ ਗੱਲ ਨਹੀਂ ਬਣਦੀ। ਜਿੰਨਾ ਚਿਰ ਬਣਾਉਣਾ ਹੀ ਨਹੀਂ ਆਇਆ, ਗਿਆਨ ਤੇ ਹੋ ਗਿਆ, ਰਾਸ਼ਨ ਲੈ ਕੇ ਆ ਗਿਆ, ਸਬਜ਼ੀ ਬਣਾਉਣੀ ਨਹੀਂ ਆਈ, ਰਾਸ਼ਨ ਤੇ ਕਾਹਦਾ ਮਾਣ ਕਰੀ ਜਾਂਦਾ, ਵੀ ਮੈਂ ਤੇ ਮੇਰੇ ਤੇ ਘਰੇ ਸਾਰਾ ਹੀ ਸਮਾਨ ਪਿਆ ਹੈ ਸਮਾਨ ਨੂੰ ਕੀ ਕਰੇਗਾ ਜੇ ਉਹਨੂੰ ਬਣਾਉਣਾ ਨਹੀਂ ਆਉਂਦਾ ਵੀ ਸਬਜ਼ੀ ਬਣਾਉਣੀ ਕਿੱਦਾਂ ਇਹਦੀ ਜੁਗਤੀ ਨਹੀਂ ਆਉਂਦੀ ਰਾਸ਼ਨ ਤੇ ਕਿਉਂ ਮਾਨ ਕਰਦਾ ਹੈ ਗੁਰਬਾਣੀ ਦਾ ਗਿਆਨ ਹੈ ਜਿਹੜਾ ਗੁਰਬਾਣੀ ਦੇ ਲੜ ਲੱਗਣਾ ਹੈ ਤੇ ਰਾਸ਼ਨ ਤੇ ਠੀਕ ਹੈ ਤੇਰੇ ਕੋਲ ਹੈ ਮਾਨ ਨਾਲ ਕਹਿੰਦਾ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਛਕ ਲਿਆ ਤੂੰ ਠੀਕ ਹੈ ਪਰ ਹੁਣ ਜੋ ਇਹਦੇ ਤੋਂ ਬਣਾਉਣਾ ਸੀ ਉਹ ਤੇ ਸਿੱਖਣਾ ਪੈਣਾ ਸਾਨੂੰ ਵੀ ਮਨ ਦੇ ਵਾਸਤੇ ਖੁਰਾਕ ਬਣਦੀ ਕਿੱਦਾਂ ਹੈ ਰਾਸ਼ਨ ਤੇ ਸਾਰਾ ਹੀ ਪਿਆ ਸਬਜ਼ੀ ਵੀ ਪਈ ਹੈ ਭਾਈ ਮਿਰਚਾਂ ਨਮਕ ਵੀ ਪਿਆ ਹੈ ਮਸਾਲੇ ਵੀ ਪਏ ਹੈ ਪਰ ਜੇ ਤੈਨੂੰ ਐ ਨਹੀਂ ਪਤਾ ਵੀ ਤੇਲ ਕਿੰਨਾ ਪੈਂਦਾ ਹੈ ਮਿਰਚ ਪੈਂਦੀ ਕਿੰਨੀ ਹੈ ਸਬਜ਼ੀ ਕਿੰਨੀ ਪੈਂਦੀ ਹੈ ਲੂਣ ਕਿੰਨਾ ਪੈਂਦਾ ਜੇ ਤੈਨੂੰ ਇਹੀ ਹਿਸਾਬ ਨਾ ਆਇਆ ਫਿਰ ਤੇ ਫਾਇਦਾ ਹੀ ਕੋਈ ਨਹੀਂ ਹੋਣਾ ਭਰੀ ਫਿਰ ਰਸੋਈਆਂ ਕਿਚਨ ਭਰੀ ਫਿਰ ਆਪਦਾ ਉਹਦਾ ਕੀ ਅਰਥ ਹੈ ਤਾਂ ਕਰਕੇ ਜਦੋਂ ਅਸੀਂ ਗੁਰਬਾਣੀ ਨੂੰ ਸਮਝਾਂਗੇ ਫਿਰ ਸਾਨੂੰ ਪਤਾ ਲੱਗਦਾ ਯਾਰ ਆਹ ਬਿਮਾਰੀ ਹੈ ਐ ਮਲਮ ਲੱਗਦੀ ਹੈ ਏਦਾਂ ਸਮਝਣਾ ਪੈਣਾ ਵੀ ਮੇਰੀ ਪਹਿਲਾਂ ਬਿਮਾਰੀ ਪਹਿਲਾਂ ਇਹ ਤੇ ਵੇਖੀਏ ਵੀ ਮੇਰਾ ਰੋਗ ਹੈ ਕੀ ਮੈਂ ਤੜਫਦਾ ਤੜਫਦਾ ਤੰਗ ਤੰਗ ਜਿਹਾ ਰਹਿੰਦਾ ਯਾਰ ਇੰਨੀ ਠੰਡ 'ਚ ਵੀ ਮੈਂ ਠੰਡਾ ਕਿਉਂ ਨਹੀਂ ਵੇਖਣਾ ਤੇ ਪੈਣਾ ਹੈ ਨਾ ਕਿਤੇ ਨਾ ਕਿਤੇ ਵੀ ਇੰਨੀ ਠੰਡ 'ਚ ਵੀ ਮੈਂ ਠੰਡਾ ਕਿਉਂ ਨਹੀਂ ਕੋਈ ਪ੍ਰੋਬਲਮ ਤੇ ਹੈ ਵਿੱਚ ਉਹਨੂੰ ਕੱਢੀਏ ਕਿਵੇਂ ਆਪਾਂ ਇਹੀ ਗੱਲ ਕਰਦੇ ਸੀ ਨਾ ਵੀ ਨਹਿ ਸੀਤਲੰਗ ਚੰਦਰ ਦੇਵ ਹੈ ਨਹਿ ਸੀਤਲੰਗ ਬਾਵਨ ਚੰਦਨਾ ਨਹਿ ਸੀਤਲੰਗ ਸੀਤ ਰੁਤੇ ਨਾਨਕ ਸੀਤਲੰਗ ਸਾਧ ਸਵਜਨੈ ਕਹਿੰਦੇ ਚੰਦਰਮਾ ਦੀ ਰੋਸ਼ਨੀ ਨੂੰ ਠੰਡਾ ਮੰਨਿਆ ਇਹ ਵੀ ਇੰਨੀ ਠੰਡੀ ਨਹੀਂ ਨਹਿ ਸੀਤਲੰਗ ਚੰਦਰ ਦੇਵ ਕਹਿੰਦੇ ਜੀ ਚੰਦਨ ਨੂੰ ਵੀ ਠੰਡਾ ਮੰਨਦੇ ਆ ਲੋਕ ਮਹਾਰਾਜ ਕਹਿੰਦੇ ਨਹਿ ਸੀਤਲੰਗ ਬਾਵਨ ਚੰਦਨ ਹੈ ਕਹਿੰਦੇ ਇਹ ਵੀ ਠੰਡਾ ਨਹੀਂ ਮਹਾਰਾਜ ਜੀ ਸਰਦੀ ਦੀ ਰੁੱਤ ਨੂੰ ਲੋਕ ਠੰਡਾ ਕਹਿੰਦੇ ਕਹਿੰਦੇ ਨਹਿ ਸੀਤਲੰਗ ਸੀਤ ਰੁਤੇਨ ਇਹ ਵੀ ਇੰਨੀ ਠੰਡੀ ਨਹੀਂ ਫਿਰ ਗੁਰੂ ਜੀ ਠੰਡ ਹੈ ਕਾਹਦੇ ਚ ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨੈ ਸਾਧੂ ਸਤਿਗੁਰੂ ਦੀ ਸੰਗਤ ਵਿੱਚ ਕਹਿੰਦੇ ਸੀਤਲਤਾ ਹੈ ਸਾਡਾ ਸਾਧ ਸਾਡਾ ਸਤਿਗੁਰੂ ਹੀ ਹੈ ਸਤਿਗੁਰੂ ਦੀ ਸੰਗਤ ਵਿੱਚ ਜਦੋਂ ਅਸੀਂ ਗਿਆਨ ਦੀ ਸੰਗਤ ਕਰਦੇ ਹਾਂ ਸਮਝ ਲੈਂਦੇ ਹਾਂ ਅਕਲ ਲੈਂਦੇ ਹਾਂ ਧਿਆਨ ਲਾ ਕੇ ਸੁਣਦੇ ਹਾਂ ਉਦੋਂ ਅਸੀਂ ਸਾਧੂ ਦੀ ਸੰਗਤ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਨੀ ਕੀ ਹੈ ਜਦੋਂ ਧਿਆਨ ਲਾ ਕੇ ਸੁਣ ਰਹੇ ਹੁੰਦੇ ਹਾਂ ਸੰਗਤ ਕਰਨੀ ਹੈ ਨੇੜੇ ਬਹਿ ਜਾਣਾ ਸੰਗਤ ਨਹੀਂ ਵੀ 3 ਵਜੇ ਆ ਕੇ ਅੱਖਾਂ ਬੰਦ ਕਰਕੇ ਬੈਠਾ ਰਹੇ 5 ਵਜੇ ਤੱਕ 7 ਵਜੇ ਤੱਕ ਬੈਠਾ ਰਹੇ ਤੂੰ ਕਮਰਾ ਹੀ ਗੁਰਦੁਆਰੇ ਲੈ ਲੈ ਰਹਿਣ ਹੀ ਗੁਰਦੁਆਰੇ ਲੱਗ ਜਾ ਭਾਵੇਂ ਦਰਬਾਰ 'ਚ ਸੌਂ ਜਿਆ ਕਰ ਇਹ ਸੰਗਤ ਨਹੀਂ ਵੀ ਇੰਨਾ ਟਾਈਮ ਕੱਢ ਲਿਆ ਇੰਨਾ ਟਾਈਮ ਨਹੀਂ ਜਦੋਂ ਧਿਆਨ ਲਾ ਕੇ ਸੁਣ ਰਹੇ ਹਾਂ ਸੰਗਤ ਹੋ ਰਹੀ ਹੈ ਧਿਆਨ ਹਿੱਲ ਗਿਆ ਸੰਗਤ ਗਈ ਗਿਆਨ ਲੈਣਾ ਸੰਗਤ ਕਰਨੀ ਹੈ ਗਿਆਨ ਨਹੀਂ ਲੈ ਰਹੇ ਭਾਵੇਂ ਇੱਥੇ ਬੈਠੇ ਵੀ ਹੋਈਏ ਤਾਂ ਵੀ ਸੰਗਤ ਮਨ ਕਿਤੇ ਹੋਰ ਹੀ ਚੱਲਿਆ ਗਿਆ ਫਿਰ ਤੇ ਸੰਗਤ ਹੈ ਹੀ ਹਰ ਸਟੇਜ ਤੇ ਪੁੱਛਦਾ ਹੁੰਦਾ ਮੈਂ ਤੁਹਾਨੂੰ ਵੀ ਇੱਕ ਵਾਰ ਪੁੱਛ ਲਾਂ ਸਿੰਘੋ ਜਰਾ ਮੈਨੂੰ ਬੋਲ ਕੇ ਜਵਾਬ ਦਿਓ ਵੀ ਸਿੱਖਾਂ ਦਾ ਗੁਰੂ ਦੇਹ ਹੈ ਕਿ ਗਿਆਨ ਹੈ ਬੋਲੋ ਪਿਆਰਿਓ ਗਿਆਨ ਹੈ ਇੰਨਾ ਕੁ ਤੇ ਸਾਰਿਆਂ ਨੂੰ ਪਤਾ ਵੀ ਸ਼ਬਦ ਗੁਰੂ ਹੈ ਗਿਆਨ ਹੈ ਸ਼ਬਦ ਦੇ ਦੁਆਰਾ ਜਿਹੜਾ ਗਿਆਨ ਮਿਲਦਾ ਉਹ ਗੁਰੂ ਹੈ ਸ਼ਬਦ ਤੇ ਬਹੁਤ ਨੇ ਦੁਨੀਆ ਵਿੱਚ ਪਰ ਸ਼ਬਦ ਦੇ ਜਦੋਂ ਆਪਾਂ ਸ਼ਬਦ ਨੇ ਜਿਹੜੇ ਸ਼ਬਦਾਂ ਦੇ ਦੁਆਰਾ ਜਿਹੜਾ ਗਿਆਨ ਮਿਲਦਾ ਉਹ ਗੁਰੂ ਹੈ ਸਾਡਾ ਹੁਣ ਮੈਂ ਫੇਰ ਪੁੱਛਦਾ ਦੇਹ ਗੁਰੂ ਹੈ ਕਿ ਗਿਆਨ ਗੁਰੂ ਹੈ ਬੋਲੋ ਜੀ ਗਿਆਨ ਗੁਰੂ ਹੈ ਹੁਣ ਮੈਨੂੰ ਇਹ ਦੱਸੋ ਵੀ ਗਿਆਨ ਵੇਖਣ ਦਾ ਵਿਸ਼ਾ ਹੈ ਕਿ ਗਿਆਨ ਲੈਣ ਦਾ ਵਿਸ਼ਾ ਹੈ ਗਿਆਨ ਵੇਖਿਆ ਵੀ ਜਾਂਦਾ ਕਿ ਗਿਆਨ ਲਿਆ ਜਾਂਦਾ ਵੇਖਿਆ ਤੇ ਨਹੀਂ ਜਾਂਦਾ ਵੇਖਿਆ ਨਹੀਂ ਜਾਂਦਾ ਗਿਆਨ ਲਿਆ ਜਾਂਦਾ ਪਰ ਸਾਡੇ ਤੇ ਵੇਖਿਆ ਜਾਂਦਾ ਸਿੱਖਾਂ 'ਚ ਤੇ ਵੇਖਿਆ ਜਾਂਦਾ ਕਈ ਤੇ ਜਾਂਦੇ ਹਾਂ ਵੀ ਗਿਆਨ ਜੇ ਦੇਹ ਗੁਰੂ ਹੈ ਫਿਰ ਵੇਖਿਆ ਜਾਂਦਾ ਜੇ ਗਿਆਨ ਗੁਰੂ ਹੈ ਫਿਰ ਲਿਆ ਜਾਂਦਾ ਪਰ ਸਾਡੇ ਕੀ ਕੀਤਾ ਜਾਂਦਾ ਭਲਾ ਵੇਖਿਆ ਜਾਂਦਾ ਸਾਡੀ ਬੇਬੇ ਸਾਡੀ ਮਾਂ ਸਾਡੀਆਂ ਚਾਚੀਆਂ ਤਾਈਆਂ ਸਾਡੇ ਵੱਡੇ ਸਾਰੇ ਹੀ ਆਪਣੇ ਇਦਾਂ ਹੀ ਹੈ ਵੀ ਆਟੇ ਦੀ ਕੌਲੀ ਲੈ ਗਏ ਗੁਰਦੁਆਰੇ ਪੀਪੇ 'ਚ ਪਾਇਆ ਹੈ ਐ ਮਹਾਰਾਜ ਕਹਿੰਦੀ ਵੇਖ ਕੇ ਲਓ ਜੀ ਅੱਜ ਤੇ ਬਹੁਤ ਦਰਸ਼ਨ ਹੋ ਗਏ ਆਖੋ
ਸਤਨਾਮ
ਆਪਾਂ ਤੇ ਐਂ ਕਹਿੰਦੇ ਅੱਜ ਤਾਂ ਕਈ ਸੁਣਿਆ ਸਾਨੂੰ ਤੇ ਦੱਸਿਆ ਹੀ ਇਦਾਂ ਜਾਂਦਾ
ਹੁਣ ਤੁਸੀਂ ਸਾਰੇ ਬੈਠੇ ਹੋ ਇੱਥੇ ਸੇਵਾਦਾਰ ਖੜੇ ਨੇ ਇੱਕ ਮਿੰਟ ਖੜ ਜਾਓ ਬਸ ਉਹਦੀ ਬਾਹ ਤੋਂ ਫੜ ਕੇ ਚੱਲ ਵੀ ਚੱਲ ਹੋ ਗਏ ਦਰਸ਼ਨ ਹੋ ਗਏ ਬਸ ਤੇ ਘਰੇ ਜਾ ਕੇ ਕੀ ਕਹਾਂਗੇ ਵੀ ਅੱਜ ਤੇ ਬਹੁਤ ਦਰਸ਼ਨ ਵਧੀਆ ਹੋਏ ਐਂ ਕਹਿੰਦੇ ਜਾ ਕੇ ਪਰ ਇਹਦਾ ਮਤਲਬ ਇਹ ਹੋਇਆ ਇੱਥੇ ਫਿਰ ਅਸੀਂ ਮਾਰ ਨਹੀਂ ਖਾ ਗਏ ਇੱਥੇ ਅਸੀਂ ਗਲਤ ਟਰੈਕ ਤੇ ਨਹੀਂ ਚੜ ਗਏ ਤੇ ਜੇ ਬੰਦਾ ਇੱਕ ਵਾਰੀ ਗਲਤ ਟਰੈਕ ਨੂੰ ਪੈ ਜੇ ਹੁਣ ਤੁਰ ਪਿਆ ਬਲਾਡੇ ਨੂੰ ਜਾਣਾ ਸੁਨਾਮ ਕੰਨੀ ਸੀ ਫਿਰ ਬਲਾਡੇ ਨੂੰ ਜਾਏਗਾ ਮੂੰਹ ਜਦੋਂ ਉਧਰ ਨੂੰ ਕਰ ਲਿਆ ਤੇ ਜਿੰਨੀ ਮਰਜ਼ੀ ਸਪੀਡ ਨਾਲ ਜਾ ਭਾਵੇਂ ਹੌਲੀ ਜਾ ਜਾਏਗਾ ਪੁੱਠਾ ਹੀ ਜਾਣਾ ਹੋਰ ਪਾਸੇ ਸੀ ਤੁਰ ਹੋਰ ਪਾਸੇ ਪਿਆ ਜੇ ਪਹਿਲਾਂ ਹੀ ਟਰੈਕ ਗਲਤ ਹੋ ਜੇ ਫਿਰ ਤੇ ਬੰਦਾ ਗਲਤ ਹੀ ਗਲਤ ਜਾਊਗਾ ਗਿਆਨ ਲੈਣ ਦਾ ਵਿਸ਼ਾ ਹੈ ਭਾਵੇਂ ਅੱਖਾਂ ਖੋਲ ਕੇ ਗਿਆਨ ਲੈ ਲਓ ਭਾਵੇਂ ਅੱਖਾਂ ਬੰਦ ਕਰਕੇ ਲੈ ਲਓ ਗਿਆਨ ਲੈਣ ਦਾ ਵਿਸ਼ਾ ਹੈ ਸਮਝਣ ਦਾ ਵਿਸ਼ਾ ਹੈ ਪਰ ਸਾਡੇ ਤੇ ਵੇਖਣ ਦਾ ਵਿਸ਼ਾ ਹੈ ਤੇ ਜੇ ਗਿਆਨ ਵੇਖਣ ਦਾ ਵਿਸ਼ਾ ਬਣਾਇਆ ਹੈ ਤੇ ਫਿਰ ਬੇੜਾ ਵੀ ਤੇ ਗਰਕ ਹੋ ਗਿਆ ਸਾਡੇ ਪੰਜਾਬ ਦਾ ਹਾਲ ਵੀ ਤੇ ਵੇਖੋ ਅੱਜ ਮਨ ਐਡੇ ਦੋਲੇ ਪਏ ਹੈ ਕਿ ਡੇਢ ਗਿੱਠ ਦੀ ਬੋਤਲ ਨੇ ਚੱਕਰੀ ਘੁਮਾਈ ਪਈ ਹੈ ਸਾਡੀ ਚਰਖੜੀਆਂ ਤੇ ਚੜ੍ਹ ਕੇ ਜਿਹੜੇ ਸਿੱਖ ਦੋੜਦੇ ਨਹੀਂ ਸੀ ਅੱਜ ਤੇ ਚੱਕਰੀ ਘੁਮਾਈ ਪਈ ਹੈ ਸਾਡੀ ਆ ਹੁਣ ਵੇਖ ਲਓ 4 ਕੁ ਵੱਜ ਗਏ 5 ਕੁ ਵਜੇ ਫਿਰ ਕਈਆਂ ਨੇ ਤੁਹਾਡੇ 'ਚ ਹੋਣਗੇ ਠੰਡ ਜਈ ਹੈ ਯਾਰ ਅੱਜ ਦਿਨੇ ਤੇ ਸੁਣ ਲਿਆ ਸਤਸੰਗ ਕਰ ਲਿਆ ਦਿਨੇ ਹੁਣ ਸ਼ਾਮ ਵਾਲਾ ਮਿਸ ਥੋੜਾ ਕਰਾਂਗੇ ਆਪਾਂ ਬੜੇ ਬੰਦੇ ਵਿੱਚ ਹੋਣਗੇ ਵੀ ਪੈਗ ਲਾਏ ਬਿਨਾਂ ਨੀਂਦ ਆਉਣੀ ਨਹੀਂ ਉਹਨਾਂ ਨੇ ਫਿਰ ਜਾ ਕੇ ਠੰਡ ਜੀ ਹੈ ਯਾਰ ਉਹਦੀ ਮਾਰਨਗੇ ਫੋਨ ਇੱਕ ਦੂਜੇ ਨੂੰ ਵੀ ਆ ਜਾ ਯਾਰ ਬਈਏ ਹੁੰਦਾ ਹੈ ਨਾ ਇਦਾਂ ਕੰਮ ਬੇੜਾ ਵੀ ਤੇ ਗਰਕ ਹੋਇਆ ਨਾ ਪਿਆਰਿਓ ਖੱਟਿਆ ਵੀ ਕੀ ਫਿਰ ਅਸੀਂ ਹਾਲ ਵੀ ਤੇ ਵੇਖੋ ਤੁਸੀਂ ਬਾਹਰਲੀ ਡਿਵੈਲਪਮੈਂਟ ਦੀ ਗੱਲ ਨਾ ਕਰੋ ਵੀ ਕੋਠੀਆਂ ਪੈ ਗਈਆਂ ਲੋਕਾਂ ਨੇ ਤੇ ਕੋਠੀਆਂ ਪਾ ਲਈਆਂ ਗੱਡੀਆਂ ਕਿੰਨੀਆਂ ਆ ਗਈਆਂ ਪਿੰਡ 'ਚ ਪਹਿਲਾਂ ਤੇ ਇੰਨੀਆਂ ਹੈ ਹੀ ਨਹੀਂ ਹਰੇਕ ਹਰ ਘਰ ਗੱਡੀ ਖੜੀ ਹੈ ਜੀ ਹਰ ਘਰ ਮੋਟਰਸਾਈਕਲ ਖੜਾ ਹੈ ਜੀ ਹਰ ਘਰ ਵਿੱਚ ਹੁਣ ਤੇ ਮਕਾਨ ਪੱਕੇ ਬਣ ਗਏ ਸਾਰੇ ਕੋਠੀਆਂ ਪੈ ਗਈਆਂ ਕਿੱਡੀ ਡਿਵੈਲਪਮੈਂਟ ਹੋ ਗਈ ਨਹੀਂ ਜੀ ਡਿਵੈਲਪਮੈਂਟ ਕਾਹਦੀ ਹੋਈ ਡਿਵੈਲਪ ਤੇ ਮਾਈਂਡ ਹੋਣਾ ਚਾਹੀਦਾ ਸੀ ਦਿਮਾਗ ਵਿਕਸਿਤ ਹੋਣਾ ਚਾਹੀਦਾ ਸੀ ਜੇ ਗਿਆਨ ਲੈਣ ਦਾ ਵਿਸ਼ਾ ਬਣਾਵਾਂਗੇ ਤੇ ਗਿਆਨ ਜੇ ਲੈਣਾ ਹੈ ਫਿਰ ਅੱਖਾਂ ਦੇ ਵਿੱਚ ਥੋੜਾ ਲਿਆ ਜਾਣਾ ਜੇਬ 'ਚ ਲਵਾਂਗੇ ਬੋਲੋ ਬਈ ਝੋਲੀ 'ਚ ਲਿਆ ਜਾਂਦਾ ਗਿਆਨ ਕਾਹਦੇ 'ਚ ਲਿਆ ਜਾਂਦਾ ਵਾਲਾ ਦਿਮਾਗ ਤੇ ਫਿਰ ਖੁੱਲਣਾ ਕੀ ਸੀ ਦਿਮਾਗ ਮਾਈਂਡ ਸ਼ਾਂਤ ਹੋਣਾ ਸੀ ਮਾਈਂਡ ਅੱਜ ਹਿੱਲਿਆ ਕੀ ਪਿਆ ਸ਼ਰਾਬ ਕੌਣ ਪੀਂਦਾ ਨਸ਼ੇ ਕੌਣ ਕਰਦਾ ਗਲਤ ਪਾਸੇ ਕੌਣ ਜਾਂਦਾ ਜਿਹਦਾ ਬੋਲੋ ਕੀ ਹਿੱਲ ਗਿਆ ਦਿਮਾਗ ਮਾਈਂਡ ਉਹ ਕੰਟਰੋਲ ਨਹੀਂ ਕਰ ਸਕਦਾ ਬੜੇ ਮੇਰੇ ਵੀਰ ਕਹਿੰਦੇ ਜੀ ਤੇ ਕਰਦਾ ਛੱਡਦੀ ਏ ਪਰ ਕੰਟਰੋਲ ਨਹੀਂ ਹੁੰਦਾ ਸ਼ਾਮ ਨੂੰ ਚੂਹੇ ਜੇ ਨੱਚਣ ਲੱਗ ਜਾਂਦੇ ਨੇ ਅੰਦਰ ਵੀ ਚੱਲ ਵੀ ਚੱਲ ਚੱਲ ਧੱਕੇ ਨਾਲ ਹੀ ਜਾਵੜ ਕਰੀਏ ਕੀ ਹੁਣ ਅਸੀਂ ਅਸੀਂ ਕੋਸ਼ਿਸ਼ ਤੇ ਕਰਦੇ ਹਾਂ ਵੀ ਛੱਡ ਦਈਏ ਮਨ ਤੇ ਸਾਡਾ ਕਰਦਾ ਹੈ ਵੀ ਛੱਡ ਦਈਏ ਯਤਨ ਤੇ ਕਰਦੇ ਹਾਂ ਤਾਂ ਕਰਕੇ ਭਾਈ ਹਰ ਜਗ੍ਹਾ ਕਹਿੰਦਾ ਇਹ ਪੱਕੀ ਗੱਲ ਪੱਲੇ ਬੰਨੋ ਇੱਕ ਟਰੈਕ ਸਹੀ ਇੱਕ ਵਾਰੀ ਟਰੈਕ ਸਹੀ ਛੱਡ ਦਿਓ ਇੱਕ ਵਾਰੀ ਲਈ ਸਹੀ ਦੇ ਛੱਡ ਦਿਓ ਗਿਆਨ ਨੂੰ ਲੈਣ ਦਾ ਵਿਸ਼ਾ ਬਣਾਓ ਵੇਖਣ ਦਾ ਨਾ ਵੇਖ ਕੇ ਭਲਾ ਨਾ ਕਿਸੇ ਦਾ ਅੱਜ ਤੱਕ ਹੋਇਆ ਤੇ ਨਾ ਹੋਣਾ ਹੈ ਨਾ ਵੇਖ ਕੇ ਭਲਾ ਹੋਇਆ ਨਾ ਹੋਣਾ ਹੈ ਜਵਾਬ ਦਿਓ ਸਿੰਘੋ ਜਿਹੜਿਆਂ ਜਲਾਦਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਭਾਇਆ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਬੋਲੋ ਹੋ ਗਿਆ ਸੀ ਭਲਾ ਉਹਨਾਂ ਦਾ ਅਗਲੇ ਰੇਤਾ ਪਾਉਂਦੇ ਰਹੇ ਸਿਰ 'ਚ ਤਵੀ ਦੇ ਬਾਅਦ ਤਾਂ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਸਾਹਿਬਜ਼ਾਦੇ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਬੋਲੋ ਹੋ ਗਿਆ ਸੀ ਭਲਾ ਉਹਨਾਂ ਦਾ ਨਾ ਵੇਖ ਕੇ ਹੁੰਦਾ ਹੀ ਨਹੀਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਜੁਦਾ ਕੀਤਾ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੇਖਿਆ ਸੀ ਕਿ ਨਹੀਂ ਸੀ ਵੇਖਿਆ ਹੋ ਗਿਆ ਸੀ ਭਲਾ ਨਾ ਹੁੰਦਾ ਹੀ ਨਹੀਂ ਵੇਖ ਕੇ ਸਮਝ ਕੇ ਹੁੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਣ ਲੈਂਦੇ ਫਿਰ ਭਲਾ ਹੋ ਜਾਂਦਾ ਜੇ ਸਾਹਿਬਜ਼ਾਦਿਆਂ ਦੀਆਂ ਗੱਲਾਂ ਨੂੰ ਸਮਝ ਲੈਂਦਾ ਵਜੀਦਾ ਫਿਰ ਭਲਾ ਹੋ ਜਾਂਦਾ ਸਮਝ ਕੇ ਭਲਾ ਹੁੰਦਾ ਹੈ। ਅਕਲ ਲੈਣੀ ਪੈਂਦੀ ਹੈ, ਅਕਲ ਅਕਲ ਵੇਖਣੀ ਨਹੀਂ ਅਕਲ ਲੈਣੀ ਹੈ। ਅਕਲ ਵੇਖਣ ਦਾ ਵਿਸ਼ਾ ਨਹੀਂ ਹੁੰਦਾ, ਅਕਲ ਲੈਣ ਦਾ ਵਿਸ਼ਾ ਹੈ, ਗਿਆਨ ਲੈਣ ਦਾ ਵਿਸ਼ਾ ਹੈ। ਜੇ ਸਾਡਾ ਗੁਰੂ ਦੇਹਧਾਰੀ ਹੁੰਦਾ ਵੀ, ਜੇ ਸਾਡੇ ਅੱਜ ਵੀ ਗੁਰੂ ਸਾਹਿਬ ਦੇਹਧਾਰੀ ਹੁੰਦੇ, ਵੀ ਸਾਡੇ ਗੁਰੂ ਅਰਜਨ ਦੇਵ ਜੀ ਅੱਜ ਵੀ ਹੁੰਦੇ, ਦੇਹ ਹੁੰਦੀ ਜਿਵੇਂ ਪਹਿਲਾ ਗੁਰੂ ਦੂਜਾ ਦਸਵਾਂ, ਏਦਾਂ ਆਪਾਂ ਕਹਿੰਦੇ ਹਾਂ ਗੁਰੂ ਤੇ ਇੱਕੋ ਹੀ ਰਿਹਾ ਗਿਆਨ, ਦਸ ਗੁਰੂ ਨੀ ਗੁਰੂ ਇੱਕ ਹੈ, ਇਹ ਸਾਡਾ ਭੁਲੇਖਾ ਹੈ। ਦਸ ਗੁਰੂ ਨੀ ਗੁਰੂ ਸ਼ਬਦ ਹੀ ਸੀ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ, ਗਿਆਨ ਨੂੰ ਹੀ ਗੁਰੂ ਮੰਨਿਆ ਦਸਾਂ ਨੇ, ਉਹ ਸਾਡੇ ਦਸੇ ਪਾਤਸ਼ਾਹ ਜਿਹੜੇ ਨੇ ਉਹ ਸਾਨੂੰ ਗਿਆਨ ਨਾਲ ਜੋੜਦੇ ਰਹੇ ਹੈ, ਗਿਆਨ ਨਾਲ ਜੋੜਿਆ ਸਾਨੂੰ, ਗੁਰੂ ਇੱਕ ਹੈ। ਤੇ ਜੇ ਅੱਜ ਦੇਹ ਕਰਕੇ ਹੋਣ ਵੀ, ਸਰੀਰ ਕਰਕੇ ਹੋਣ ਵੀ, ਅੱਜ ਵੀ ਜੇ ਇੱਥੇ ਬੈਠੇ ਹੋਣ ਤਖਤ ਤੇ, ਭਲਾ ਉਹਨਾਂ ਦਾ ਹੀ ਹੋਊ ਜਿਹੜਾ ਉਹਨਾਂ ਦੀ ਗੱਲ ਮੰਨੂ, ਜਿਹੜਾ ਬਚਨ ਮੰਨੂ, ਗਿਆਨ ਲਏਗਾ ਜਿਹੜਾ ਉਹਨਾਂ ਦਾ, ਨਹੀਂ ਤੇ ਭਲਾ ਹੋਣਾ ਨਹੀਂ। ਮੇਰਾ ਖਿਆਲ ਹੈ ਸਮਝ ਆ ਗਈ ਵੀ ਜੇ ਜਲਾਦਾਂ ਨੇ ਵੇਖਿਆ ਉਹਨਾਂ ਦਾ ਭਲਾ ਥੋੜਾ ਹੋ ਗਿਆ, ਅੱਖਾਂ ਨਾਲ ਵੇਖ ਕੇ ਭਲਾ ਹੁੰਦਾ ਹੀ ਨਹੀਂ। ਸਾਡੇ ਤੇ ਅਗਲਾ ਇੰਨੇ ਇੰਨੇ ਸਫ਼ਰ ਕਰਦਾ ਹੈ, ਚਾਹੇ ਅਗਲਾ ਹਜ਼ੂਰ ਸਾਹਿਬ ਜਾਵੇ, ਚਾਹੇ ਅਗਲਾ ਆਨੰਦਪੁਰ ਸਾਹਿਬ ਜਾਵੇ, ਚਾਹੇ ਦਮਦਮਾ ਸਾਹਿਬ ਜਾਓ, ਚਾਹੇ ਅੰਮ੍ਰਿਤਸਰ ਚਲ ਜਾਓ, ਬਸ ਐ ਐ ਖੜੋ, ਫਟਾਫਟ ਪੈਸੇ ਰੱਖੋ, ਅੱਧੇ ਮਿੰਟ ਤੋਂ ਪਹਿਲਾਂ ਪਹਿਲਾਂ ਚੱਲ ਬਾਹਰ, ਤੇ ਸਾਰੇ ਰਾਹੀ ਕਰਦਾ ਤੁਰਿਆ ਆਉਂਦਾ, ਬਹੁਤ ਦਰਸ਼ਨ ਵਧੀਆ ਹੋ ਗਏ, ਲਿਆ ਕੀ ਤੈਂ, ਪਵਾ ਕੇ ਕੀ ਲਿਆ ਦਿਮਾਗ। ਤਾਂ ਕਰਕੇ ਖਾਲੀ ਆ ਅੰਦਰੋਂ, ਆ ਖਾਲੀ ਪਏ ਨੇ ਜੀ ਦਿਮਾਗ, ਡੈਡ ਹੋਏ ਪਏ, ਕੁਛ ਨੀ ਇਹਦੇ ਚ ਪ੍ਰਾਪਤ ਹੋ ਸਕਿਆ। ਤਾਂ ਕਰਕੇ ਗਿਆਨ ਲੈਣ ਦਾ ਵਿਸ਼ਾ ਬਣਾਓ, ਵੇਖਣ ਦਾ ਨਹੀਂ। ਆ ਹੁਣ ਅੱਜ ਕੱਲ ਦੇ ਬੱਚੇ ਪ੍ਰਾਈਵੇਟ ਸਕੂਲ ਖੁੱਲਿਆਂ ਨੂੰ ਅਜੇ 25-30 ਸਾਲ ਹੀ ਹੋਏ ਆ, ਉਸ ਤੋਂ ਪਹਿਲਾਂ ਤੇ ਬਹੁਤੇ ਹੈ ਨਹੀਂ ਸੀ। ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਸਾਨੂੰ ਪਤਾ ਹੀ ਹੈ। ਮੰਨ ਲਓ ਆਪਣੇ ਇਹਨਾਂ ਪਿੰਡਾਂ ਦੇ ਵਿੱਚ ਕਿਤੇ ਕਿਤੇ ਹੁਣ ਪ੍ਰਾਈਵੇਟ ਸਕੂਲ ਖੁੱਲ੍ਹ ਗਏ, ਇੰਗਲਿਸ਼ ਮੀਡੀਅਮ ਸਕੂਲ ਖੁੱਲ੍ਹ ਗਏ, ਅੱਜ ਦੇ ਤੇ ਨਿਆਣੇ ਸਾਰੇ ਇੰਗਲਿਸ਼ ਮੀਡੀਅਮ 'ਚ ਹੀ ਪੜ੍ਹਦੇ ਨੇ, ਸਰਕਾਰੀ ਸਕੂਲਾਂ 'ਚ ਤੇ ਕੋਈ ਕੋਈ ਬੱਚੇ ਪੜ੍ਹਦੇ। ਤੇ ਹੁਣ ਦੀ ਪੀੜ੍ਹੀ ਵੇਖੋ ਫਿਰ ਤੇਜ਼ ਹੋਈ ਕਿ ਨਹੀਂ ਹੋਈ, ਜਦੋਂ ਪੜ੍ਹਨ ਲੱਗੇ ਲੈਣ ਲੱਗੇ ਗਿਆ, ਪੁਰਾਣਿਆਂ ਨਿਆਣਿਆਂ ਨੂੰ ਪੜ੍ਹਨੇ ਪਾਉਂਦੇ ਹੀ ਨਹੀਂ ਸੀ, ਕੋਈ ਅਗਲਾ ਉਹਦੀ ਡੰਗਰਾਂ ਮਗਰ ਲਾ ਦਿੰਦਾ ਸੀ। ਪਹਿਲੇ ਵੇਖੋ ਤੇ ਅੱਜ ਦੇ ਵੇਖੋ, ਅੱਜ ਵਾਲੇ ਲੈਣ ਲੱਗੇ ਹੈ। ਜੇ ਕਿਤੇ ਪੁਰਾਣੇ ਵੇਲਿਆਂ ਦੇ ਵਿੱਚ ਅਸੀਂ ਸਕੂਲ ਹੁੰਦੇ, ਸਾਡੇ ਦਾਦੇ ਪੜਦਾਦੇ ਧੱਕੇ ਨਾਲ ਸਾਨੂੰ ਭੇਜਦੇ, ਅਨਪੜ੍ਹ ਇੱਥੇ ਹੋਣਾ ਹੀ ਨਹੀਂ ਸੀ ਕੋਈ। ਅੱਜ ਰਾਹ ਖੁੱਲ੍ਹ ਕੇ ਕੈਨੇਡਾ ਜਾ ਰਹੇ ਨੇ ਬੱਚੇ, ਆਸਟ੍ਰੇਲੀਆ ਜਾ ਰਹੇ ਨੇ, ਬਾਹਰਲੇ ਦੇਸ਼ਾਂ 'ਚ ਪਹਿਲਾਂ ਸੁਣਦੇ ਹੁੰਦੇ ਵੀ ਇੱਕ ਪਿੰਡ 'ਚੋਂ ਇੱਕ ਅੱਧਾ ਬੰਦਾ ਮਸਾਂ ਹੀ, ਤੇ ਅੱਜ ਅੱਧਾ ਪਿੰਡ NRI ਹੋਇਆ ਪਿਆ ਲੋਕਾਂ ਦਾ, ਹਰੇਕ ਦੇ ਘਰੋਂ ਬੱਚੇ ਸਟੂਡੈਂਟ ਜਾ ਰਹੇ ਨੇ ਸਟੱਡੀ ਬੇਸ ਤੇ ਪੜ੍ਹਨ ਜਾ ਰਹੇ ਆ। ਅਸਲ 'ਚ ਐਜੂਕੇਟ ਹੋਣ ਲੱਗਿਆ, ਸਮਾਂ ਜ਼ਮਾਨਾ ਬਦਲ ਗਿਆ, ਨੌਲੇਜ ਲੈਣ ਲੱਗ ਪਏ, ਸਮਝ ਆਉਣ ਲੱਗ ਪਈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਝਣਾ ਸ਼ੁਰੂ ਕਰੋ, ਫਿਰ ਪੀੜ੍ਹੀ ਬਦਲ ਜੂ ਸਾਰੀ। ਆਪਣੇ ਵਾਂਗੂ ਨਹੀਂ ਹੋਣਗੇ ਜਿਵੇਂ ਪਹਿਲਾਂ, ਬਸ ਐਂ ਮੱਥਾ ਜਿਹਾ ਟੇਕ ਕੇ, ਐਂ ਜੇ ਕਰਕੇ, ਐਂ ਹੱਥ ਜੇ ਲਾ ਲਏ, ਕੰਨਾਂ ਨੂੰ ਲਾ ਲਏ, ਬਾਬਾ ਸੁੱਖ ਰੱਖੂ, ਬਸ ਕਿਰਪਾ ਹੀ, ਐਂ ਜੇ ਕਰੀਏ, ਐਂ ਅਗਲੀ ਪੀੜ੍ਹੀ ਬਦਲ ਜੂ। ਗਿਆਨ ਲਓ, ਸਮਝ ਫੇਰ ਗੁਰੂ ਸਾਹਿਬ ਕਹਿੰਦੇ ਕੀ। ਲਓ ਆ ਪੰਗਤੀ ਪੜ੍ਹੋ, ਫਿਰ ਅੱਗੇ ਗੱਲ ਕਰਦੇ ਹਾਂ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ,
ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ।
ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਡਿੱਠੇ ਮੁਕਤ ਨਾ ਹੋਵੇ, ਕਾਮ ਤੋਂ ਤੇਰੀ ਮੁਕਤੀ ਵੇਖ ਕੇ ਨਹੀਂ ਹੋ ਜਾਣੀ। ਮੁਕਤ ਕਾਹਦੇ ਤੋਂ ਹੋਣਾ? ਵਿਕਾਰਾਂ ਤੋਂ। ਮੁਕਤ ਕਾਹਦੇ ਤੋਂ ਹੋਣਾ? ਬੰਧਨਾਂ ਤੋਂ। ਤੇ ਜੇ ਬੰਧਨਾਂ ਤੋਂ ਮੁਕਤ ਹੋਣਾ ਹੈ ਜੇ ਸਾਡੇ ਮਨ ਨੂੰ ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਕਾਮ ਨੇ, ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਲੋਭ ਨੇ, ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਮੋਹ ਨੇ, ਸਾਡੇ ਮਾਈਂਡ ਤੇ ਕੰਟਰੋਲ ਕਰ ਲਿਆ ਹੰਕਾਰ ਨੇ, ਹੁਣ ਉਹ ਜਿਹੜਾ ਵੱਧ ਗਿਆ ਵਧਣ ਕਰਕੇ ਸਾਡਾ ਮਾਈਂਡ ਹੈ ਜਿਹੜਾ ਡੈਡ ਕਰਤਾ। ਜਿਹੜਾ ਬੰਦਾ ਕਾਮ ਵਿੱਚ ਅੰਨਾ ਹੋਇਆ ਹੋਵੇ ਉਹਨੂੰ ਹੋਰ ਕੁਛ ਨਹੀਂ ਦਿਸਦਾ, ਨਾ ਕੋਈ ਸੁਣਦਾ ਨਾ ਕਿਸੇ ਦੀ ਗੱਲ ਸੁਣਦਾ। ਮਾਂ ਪਿਓ ਸਮਝਾਉਂਦੇ ਰਹਿਣ, ਪਿੰਡ ਸਮਝਾਉਂਦਾ ਰਹੇ, ਸਾਰੇ ਗਾਲਾਂ ਕੱਢਦੇ ਰਹਿਣ, ਕਿਸੇ ਦੀ ਪਰਵਾਹ ਹੀ ਨਹੀਂ ਮੰਨਦਾ, ਭਾਵੇਂ ਉਹਨੂੰ ਇਹ ਵੀ ਪਤਾ ਮਾਰ ਦੇਣਗੇ ਤਾਂ ਵੀ ਨਹੀਂ ਹਟਦਾ ਪਿੱਛੇ, ਕਿਉਂਕਿ ਇਹਦੇ ਮਾਈਂਡ ਤੇ ਹੁਣ ਕੰਟਰੋਲ ਕਾਮ ਦਾ, ਮੁਕਤ ਹੋਣਾ ਇਹਦੇ ਤੋਂ। ਆਹ ਬੰਦਾ ਮੋਹ ਵਿੱਚ ਫਸਿਆ ਹੋਇਆ, ਇਹਦੇ ਮਾਈਂਡ ਤੇ ਕੰਟਰੋਲ ਮੋਹ ਦਾ। ਆਹ ਬੰਦਾ ਲੋਭ ਵਿੱਚ ਫਸਿਆ ਹੋਇਆ, ਇਹਨੂੰ ਪੈਸੇ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ, ਕੰਟਰੋਲ। ਹੁਣ ਮੁਕਤ ਹੋਣਾ ਹੈ ਵਿਕਾਰਾਂ ਤੋਂ, ਜਿਹੜੇ ਸਾਡੇ ਇਹ ਵੱਧ ਚੁੱਕੇ ਆ ਇਹਨਾਂ ਨੂੰ ਕੰਟਰੋਲ ਕਰੀਏ। ਤੇ ਗੁਰੂ ਜੀ ਕਹਿੰਦੇ ਆ ਵੇਖ ਕੇ ਇਹਨਾਂ ਤੋਂ ਮੁਕਤੀ ਨਹੀਂ ਹੁੰਦੀ, ਡਿੱਠੇ ਮੁਕਤ ਨਾ ਹੋਵੇ। ਕਾਹਦੇ ਨਾਲ ਹੁੰਦੀ ਹੈ? ਜਿੱਚਰ ਸ਼ਬਦ ਨਾ ਕਰੇ
ਵਿਚਾਰ।
ਜਿੰਨਾ ਚਿਰ ਬੰਦਾ ਸ਼ਬਦ ਨੂੰ ਨਹੀਂ ਸਮਝਦਾ, ਗਿਆਨ ਨਹੀਂ ਲੈਂਦਾ, ਉਹਨਾਂ ਮਸਲਿਆਂ ਦੇ ਉੱਤੇ ਗੱਲ ਸੁਣੋ ਸਮਝੋ, ਫਿਰ ਆਪਣੇ ਮਨ ਨੂੰ ਸਮਝਾਓ। ਏ ਮਨਾ ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣਾ। ਭਰਮ ਦਾ ਫਿਰਦਾ ਤੂੰ, ਭਰਮਣਾ ਭਰਮਦਾ ਭਟਕਦਾ। ਮਨਾ ਔਖਾ ਹੋਏਗਾ ਆਪਣੇ ਆਪ ਨੂੰ ਗੁਰੂ ਦੇ ਬਚਨਾਂ ਦੇ ਵਿੱਚ ਦੱਸ ਦੱਸ ਕੇ, ਆਪਣੇ ਮਨ ਨੂੰ ਸਮਝਾ ਸਮਝਾ ਕੇ, ਬਾਣੀ ਦੇ ਬਾਣ ਬਾਣੀ ਦੇ ਬੋਲ ਸੁਣ ਸੁਣ ਕੇ, ਆਪਣੇ ਮਨ ਨੂੰ ਸਮਝਾ ਸਮਝਾ ਕੇ ਇਹਨੂੰ ਤਕੜਾ ਕਰੀਏ, ਆਪਣੇ ਮਾਈਂਡ ਨੂੰ ਸਟਰੋਂਗ ਕਰੀਏ। ਫਿਰ ਜਦੋਂ ਅਸੀਂ ਕੰਟਰੋਲ ਕਰ ਲਿਆ, ਕਾਮ ਵੀ ਕਾਬੂ ਚ ਆ ਗਿਆ, ਲੋਭ ਵੀ ਕਾਬੂ ਚ ਆ ਗਿਆ, ਮੋਹ ਵੀ ਕਾਬੂ ਚ ਆ ਗਿਆ, ਹੰਕਾਰ ਵੀ ਕਾਬੂ ਚ ਆ ਗਿਆ, ਫਿਰ ਗੁੱਸਾ ਆਉਣਾ ਆਪੇ ਹਟ ਜਾਣਾ, ਫਿਰ ਆਪਣੇ ਆਪ ਹੀ ਸ਼ਾਂਤੀ ਬਣ ਗਈ। ਫਿਰ ਕਹਾਂਗੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਤੇ ਅਸੀਂ ਐਂ ਕੋਲ ਬਹਿ ਕੇ ਕਹਿੰਦੇ ਆਨੰਦ ਭਇਆ ਮੇਰੀ, ਮੈਂ ਤੁਹਾਨੂੰ ਇੱਥੋਂ ਹੀ ਗੱਲ ਸ਼ੁਰੂ ਕੀਤੀ ਵੀ ਭਾਵੇਂ ਸਿਰ ਤੇ ਚੁੱਕ ਲੈ ਸਵੇਰੇ ਸ਼ਾਮ ਗੁਰੂ ਗ੍ਰੰਥ ਸਾਹਿਬ। ਪਹਿਲਾਂ ਜੁਗਤ ਨੂੰ ਸਮਝੋ, ਮੈਥਡ ਨੂੰ ਸਮਝੋ, ਪੂਰੇ ਦੀ ਪੂਰੀ ਗੱਲ ਨੂੰ ਸੁਣੋ ਸਮਝੋ, ਫਿਰ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ, ਫਿਰ ਪਤਾ ਲੱਗੂ ਵੀ ਆਨੰਦ ਭਇਆ ਕਿਵੇਂ ਆਨੰਦ। ਜਦੋਂ ਬੰਦਾ ਬੰਧਨਾਂ ਚੋਂ ਮੁਕਤ ਹੋਏਗਾ, ਉਹਦੇ ਜੰਜਾਲ ਟੁੱਟਣਗੇ, ਉਹਦੀਆਂ ਬੇੜੀਆਂ ਟੁੱਟਣਗੀਆਂ, ਫਿਰ ਬੰਦਾ ਅੰਦਰੋਂ ਰਹਿੰਦਾ, ਫਿਰ ਦਿਲੋਂ ਆਨੰਦ ਪਾਇਆ ਮੇਰੀ ਮਾਏ। ਜਦੋਂ ਪੂਰੀ ਦੀ ਪੂਰੀ ਗੱਲ ਸਮਝਦਾ, ਆਪਣੇ ਮਨ ਨੂੰ ਕੰਟਰੋਲ ਚ ਰੱਖਦਾ, ਇਹਨਾਂ ਵਿਕਾਰਾਂ ਤੇ ਕਾਬੂ ਪਾ ਕੇ ਰੱਖਦਾ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। 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 ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।
ਆਨੰਦ ਪਾਇਆ ਮੇਰੀ ਮਾਏ
ਬੋਲੋ
ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਗੁਰ ਤਾਂ ਪਾਇਆ ਸਹਿਜ ਸੇਤੀ।
ਗੁਰ ਤਾਂ ਪਾਇਆ ਸਹਿਜ ਸੇਤੀ।
ਗੁਰ ਤਾਂ ਪਾਇਆ
ਸਤਿਗੁਰ ਤਾਂ ਪਾਇਆ ਸਹਿਜ
ਸੇਤੀ ਗੁਰਤਾ ਪਾਇਆ ਸਹਿਜ ਸੇਤੀ
ਮਨ ਵਜੀਆਂ ਵਧਾਈਆਂ ਮਨ ਵਜੀਆਂ ਵਧਾਈਆਂ ਸਤਿਗੁਰੂ ਮੈਂ ਪਾਇਆ ਮਨ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ
ਮਨ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਮਨ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ
ਮਨ ਪਾਇਆ ਮੇਰੀ ਪਾਏ ਸਤਿਗੁਰੂ ਮੈਂ ਪਾਇਆ ਨਾਨਕ ਪਾਇਆ ਮੇਰੀ ਮਾਏ
ਸਤਿਗੁਰੂ ਮੈਂ ਪਾਇਆ
ਫਿਰ ਅਸੀਂ ਕਹਾਂਗੇ ਜੀ ਆਨੰਦ ਆ ਗਿਆ ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ ਸਤਿਗੁਰੂ ਸੱਚਾ ਗਿਆਨ ਪਾਇਆ ਲੈ ਲਿਆ ਹੁਣ ਮੈਨੂੰ ਸੱਚਾ ਗਿਆਨ ਹੋ ਗਿਆ ਤਾਂ ਕਹਾਂਗੇ ਜੇ ਸਵਾਦ ਲਵਾਂਗੇ ਜ਼ਿੰਦਗੀ ਦਾ ਮੁਕਤ ਹੋਵਾਂਗੇ ਤੇ ਡਿੱਠੇ ਮੁਕਤ ਨਾ ਹੋਵੇ ਇਹ ਚੇਤਾ ਰੱਖਿਓ ਵੀ ਵੇਖ ਕੇ ਨਹੀਂ ਵੇਖ ਕੇ ਤੇ ਦਾੜੀ ਚਿੱਟੀ ਹੋ ਜੂ ਸਾਰੀ ਜ਼ਿੰਦਗੀ ਲੰਘ ਜਾਣੀ ਏਦਾਂ ਹੀ ਵੇਖ ਕੇ ਤੇ ਭਾਈ ਜਿੰਨਾ ਸਾਡੇ ਵਰਗੇ ਵਹਿੰਦੇ ਨੇ ਗੁਰਦੁਆਰਿਆਂ 'ਚ ਰਹਿਣ ਵਾਲੇ ਇੰਨਾ ਤੁਸੀਂ ਕਿੱਥੇ ਵੇਖ ਲਓਗੇ ਫਿਰ ਤੇ ਅੱਗੇ ਹੀ ਰਹਿਣਗੇ ਵੇਖਣ ਵਾਲੇ ਸਾਰਿਆਂ ਨੇ ਅੱਠ ਅੱਠ ਘੰਟੇ ਜਿਹੜਾ ਬੰਦਾ ਨੌਕਰੀ ਕਰਦਾ ਉਹਨੂੰ ਕਹਿੰਦੇ ਤੇਰੀ ਅੱਠ ਘੰਟੇ ਡਿਊਟੀ ਹੈ ਕਹਿੰਦਾ ਕੰਮ ਕੀ ਕਰਨਾ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਚੋਰ ਕਰਨਾ ਅੱਠ ਘੰਟੇ ਤਨਖਾਹ ਲੈਂਦਾ ਅਗਲਾ 10,000 ਮਹੀਨਾ ਚੋਰ ਹੀ ਕਰੀ ਜਾਂਦਾ ਬੈਠਾ ਉਹਦਾ ਮੁਕਾਬਲਾ ਕੀ ਕਰ ਲਓਗੇ ਖੇਤਾਂ 'ਚ ਕੰਮ ਕਰਨਾ 24 ਘੰਟੇ ਕਿੱਥੇ ਬੈਠੇ ਰਹੋਗੇ ਵੇਖਣ ਦਾ ਵਿਸ਼ਾ ਨਹੀਂ ਸਮਝਣ ਦਾ ਵਿਸ਼ਾ ਚਾਹੇ ਚੋਰ ਕਰਨ ਵਾਲਾ ਸਮਝ ਜੇ ਤੇ ਚਾਹੇ ਖੇਤ 'ਚ ਹਲ ਚਲਾਉਣ ਵਾਲਾ ਟਰੈਕਟਰ ਤੇ ਬਹਿਣ ਵਾਲਾ ਸਮਝ ਜੇ ਚਾਹੇ ਦੁੱਧ ਪਾਉਣ ਵਾਲਾ ਸਮਝ ਜੇ ਚਾਹੇ ਰੋਟੀ ਪਕਾਉਣ ਵਾਲੀ ਸਮਝ ਜੇ ਗੱਲ ਸਮਝਣ ਦੀ ਹੈ ਲੈਣ ਦੀ ਹੈ ਲਓ ਉਹਨੂੰ ਸਮਝੋ ਵੀ ਗੁਰੂ ਜੀ ਕਹਿੰਦੇ ਕੀ ਤੇ ਜਿਵੇਂ ਜਿਵੇਂ ਸਮਝ ਆਉਂਦੀ ਜਾਂਦੀ ਹੈ ਉਵੇਂ ਉਵੇਂ ਖੇੜਾ ਜ਼ਿੰਦਗੀ ਵਿੱਚ ਆਈ ਜਾਂਦਾ ਹੈ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਿਰਤਾਰੀ ਰੇ ਫਿਰ ਹਰੇਕ ਦੇ ਵਿੱਚ ਪਰਮਾਤਮਾ ਦਿਸਦਾ ਕਹਿੰਦੇ ਪਰ ਗੁਰਬਾਣੀ ਦਾ ਗਿਆਨ ਐਸਾ ਵੀ ਹਰ ਪਾਸੇ ਸਰਬ ਵਿਆਪਕ ਦੇ ਦਰਸ਼ਨ ਹੁੰਦੇ ਫੀਲ ਹੁੰਦਾ ਉਹਦੀ ਸ਼ੋਅ ਮਹਿਸੂਸ ਹੁੰਦੀ ਹੈ ਪਰਸਨ ਸਰਸਨ ਹਮੇਸ਼ਾ ਬੰਦਾ ਆਨੰਦ 'ਚ ਰਹਿੰਦਾ ਹਰਸਨ ਖੜਾਓ 'ਚ ਰਹਿੰਦਾ ਖੜਾਓ 'ਚ ਰਹਿੰਦਾ ਹਰ ਵੇਲੇ ਆਨੰਦ 'ਚ ਰਹਿੰਦਾ ਚੜ੍ਹਦੀ ਕਲਾ ਵਿੱਚ ਰਹਿੰਦਾ ਜਦੋਂ ਸਮਝ ਦਾ ਪੱਧਰ ਉੱਚਾ ਹੋ ਜਾਂਦਾ ਹੈ ਗੁਰਬਾਣੀ ਦੇ ਗਿਆਨ ਨਾਲ ਜਦੋਂ ਅੰਦਰੋਂ ਬੰਦਾ ਡਿਵੈਲਪ ਹੋ ਜਾਂਦਾ ਹੈ ਤਾਂ ਕਰਕੇ ਜੇ ਦੁੱਖਾਂ ਤੋਂ ਮੁਕਤੀ ਚਾਹੁੰਦੇ ਆ ਪ੍ਰੋਬਲਮਾਂ ਜਿਹੜੀਆਂ ਜਿੰਨੀਆਂ ਤਕਲੀਫਾਂ ਨੇ ਇਹ ਸਾਨੂੰ ਫੀਲ ਨਾ ਹੋਣ ਮਨ ਕੰਟਰੋਲ ਵਿੱਚ ਕਰੋ ਇਹਨੂੰ ਤਕੜਾ ਕਰੋ ਮਾਈਂਡ ਨੂੰ ਇਹਦੇ ਨੇੜੇ ਨਹੀਂ ਆਉਣਾ ਜੀ ਕੁਛ ਵੀ ਫਿਰ ਇਹਦੇ ਨੇੜੇ ਨਹੀਂ ਆਉਣਾ ਜਿਵੇਂ ਹੁਣ ਆਪਾਂ ਸ਼ਬਦ ਸ਼ੁਰੂ ਚ ਪੜ੍ਹ ਕੇ ਹਟੇ ਆ ਨਾ ਵੀ ਗੁਰ ਕਾ ਬਚਨ ਵਸੈ ਜੀ ਨਾਲੇ ਔਖਾ ਕੀ ਹੁੰਦਾ ਜਿੰਦ ਔਖੀ ਹੁੰਦੀ ਹੈ ਅੰਦਰ ਵਾਲਾ ਜੀ ਔਖਾ ਹੁੰਦਾ ਤੇਰੀ ਸੁਰਤ ਔਖੀ ਹੁੰਦੀ ਹੈ ਜਿਹੜੀ ਬਾਹਰ ਵੇਖੋ ਨਾ ਪਿਆਰਿਓ ਧਿਆਨ ਨਾਲ ਸੁਣਿਓ ਕਿਸੇ ਬੰਦੇ ਦੀ ਮੌਤ ਹੋ ਗਈ ਕਿਸੇ ਦੀ ਸੁਰਤ ਘੱਟ ਤਕਲੀਫ ਮੰਨ ਰਹੀ ਹੈ ਕਿਸੇ ਦੀ ਜ਼ਿਆਦਾ ਮੰਨ ਰਹੀ ਹੈ ਕਿਸੇ ਦਾ ਜ਼ਿਆਦਾ ਮੋਹ ਸੀ ਉਹਦੇ ਨਾਲ ਕਈ ਉਹਦੇ ਮਰਨ ਜਿਹੜਾ ਮਰਿਆ ਉਹਦੇ ਨਾਲ ਜ਼ਿਆਦਾ ਅਟੈਚ ਸਨ ਕਈ ਘੱਟ ਅਟੈਚ ਨੇ ਜਿਹੜੇ ਜ਼ਿਆਦਾ ਅਟੈਚ ਨੇ ਉਹ ਜ਼ਿਆਦਾ ਦੁਖੀ ਹੋ ਰਹੇ ਨੇ ਜਿਹੜੇ ਘੱਟ ਅਟੈਚ ਨੇ ਉਹ ਘੱਟ ਦੁਖੀ ਹੋ ਰਹੇ ਨੇ ਉਹ ਦੁਖੀ ਤੇ ਇੰਨੇ ਹੋਣਾ ਅੰਦਰ ਵਾਲੇ ਨੇ ਤੇ ਜਦੋਂ ਸਾਡਾ ਜਿਹੜਾ ਸੁਰਤ ਹੈ ਸਾਡੀ ਜਿੰਦ ਗੁਰੂ ਦੇ ਬਚਨਾਂ ਨਾਲ ਜੁੜ ਜਾਂਦੀ ਹੈ ਫਿਰ ਤੇ ਆਪੇ ਗੁਰ ਕਾ ਬਚਨ ਵਸੈ ਜੀ ਨਾਲੇ ਫਿਰ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਲੇ ਫਿਰ ਸੁਰਤ ਹੈ ਜਿਹੜੀ ਡੁੱਬਦੀ ਨਹੀਂ ਮੋਹ ਦੇ ਜਲ ਵਿੱਚ ਮੋਹ ਦੇ ਪਾਣੀ ਵਿੱਚ ਮੋਹ ਦੇ ਚਿੱਕੜ ਵਿੱਚ ਇਹਨੂੰ ਫਿਰ ਚੋਰ ਚੁਰਾ ਨਹੀਂ ਸਕਦਾ ਐਸਾ ਖਜ਼ਾਨਾ ਹੈ ਅੱਗ ਇਹਨੂੰ ਸਾੜ ਨਹੀਂ ਸਕਦੀ ਗੁਰੂ ਦੇ ਗਿਆਨ ਨੂੰ ਤ੍ਰਿਸ਼ਨਾ ਦੀ ਅੱਗ ਵਿੱਚ ਫਿਰ ਬੰਦਾ ਸੜਦਾ ਨਹੀਂ ਵਕਾਰ ਫਿਰ ਉਹਨੂੰ ਖਤਮ ਨਹੀਂ ਕਰ ਸਕਦੇ। ਇਹ ਗੁਰੂ ਦਾ ਬਚਨ ਜੇ ਸਾਡੇ ਅੰਦਰ ਵਸਿਆ ਹੋਵੇ ਫਿਰ ਦੁੱਖ ਤਕਲੀਫਾਂ ਆਉਣਗੀਆਂ। ਆਪਾਂ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਗਾਸ, ਕਹਿੰਦੇ ਭਗਤ ਸਦਾ ਹੀ ਖੁਸ਼ ਰਹਿੰਦੇ ਆ, ਭਗਤ ਸਦਾ ਖੇੜੇ ਚ ਰਹਿੰਦੇ ਆ, ਨਾਨਕ ਭਗਤਾਂ ਸਦਾ ਵਿਗਾਸ। ਸੁਣਿਆ ਕਹਿੰਦੇ ਦੁੱਖ ਪਾਪ ਉਹਨਾਂ ਦੇ ਜਿਹੜੇ ਆ ਖਤਮ ਹੋ ਜਾਂਦੇ ਆ, ਦੁੱਖ ਪਾਪ। ਇਹ ਗੱਲ ਪੱਕੀ ਹੈ ਵੀ ਦੁੱਖ ਆਉਂਦੇ ਜ਼ਰੂਰ ਹੈ। ਇਹਦਾ ਅਰਥ ਇਹ ਨਹੀਂ ਵੀ ਬਾਣੀ ਪੜ੍ਹਨ ਵਾਲੇ ਜਿਹੜੇ ਗੁਰਬਾਣੀ ਦਾ ਗਿਆਨ ਸਮਝਣਗੇ ਉਹਨਾਂ ਦੇ ਦੁੱਖ ਆਉਣੋਂ ਹਟ ਜਾਣਗੇ। ਭਾਈ ਉਹ ਬੰਦੇ ਕਦੇ ਦੁਖੀ ਨਹੀਂ ਹੋਣਗੇ, ਦੁੱਖ ਤੇ ਐਂ ਚੱਲਦੇ ਐ। ਦੁੱਖ ਤਕਲੀਫਾਂ ਜਿਹੜੀਆਂ ਨੇ, ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿਹੜੇ ਬੰਦੇ ਨੂੰ ਸਰੀਰ ਮਿਲਿਆ ਉਹਨੂੰ ਦੁੱਖ ਸੁੱਖ ਮਿਲਣਗੇ, ਜਿਹੜੇ ਬੰਦੇ ਨੂੰ ਘਰ ਮਿਲਿਆ ਘਰ ਦੀਆਂ ਬਿੱਲ ਬੱਤੀਆਂ ਦੇਣੀਆਂ ਹੀ ਪੈਣਗੀਆਂ। ਸਰੀਰ ਦੇ ਦੁੱਖ ਸੁੱਖ ਹਰੇਕ ਤੇ ਆਏ ਐ ਆਉਣਗੇ। ਜਿਹੜਾ ਜੰਮਿਆ ਉਹਨੇ ਮਰਨਾ ਵੀ ਹੈ, ਜਿਹੜਾ ਅੱਜ ਬੱਚਾ ਹੈ ਇਹਨੇ ਬੁੱਢਾ ਹੋਣਾ ਹੈ। ਆ ਜਿਹੜੇ ਅੱਜ ਦੰਦ ਆ ਰਹੇ ਨੇ ਇਹਨਾਂ ਦੰਦਾਂ ਨੇ ਕਦੇ ਨਾ ਕਦੇ ਟੁੱਟਣਾ ਵੀ ਹੈ। ਜਿਹੜੇ ਕੰਨ ਸੁਣਦੇ ਨੇ ਹੌਲੀ ਹੌਲੀ ਬੋਲੇ ਹੋਣਗੇ, ਜਿਹੜੀਆਂ ਅੱਖਾਂ 'ਚ ਵੇਖਦੀਆਂ ਨੇ ਹੌਲੀ ਹੌਲੀ ਅੰਨੀਆਂ ਹੋ ਜਾਂਦੀਆਂ। ਇਹ ਚੀਜ਼ਾਂ ਕੁਦਰਤ ਦੇ ਨਿਯਮ ਨੇ, ਇਹ ਇਦਾਂ ਹੀ ਚੱਲਦੇ ਆ। ਇਹ ਕਿਤੇ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਤੇਰੇ ਤੇ ਦੁੱਖ ਆਉਣੇ ਨਹੀਂ। ਬਸ ਇਦਾਂ ਇੰਨਾ ਕੁ ਅੰਦਰੋਂ ਤਕੜਾ ਹੋ ਜਾਏਗਾ ਜਦੋਂ ਗੁਰਬਾਣੀ ਦਾ ਅਕਲ ਗਿਆਨ ਲੈਣ ਲੱਗਿਆ, ਦੁੱਖਾਂ ਨੂੰ ਜਾਣੇਗਾ ਨਹੀਂ, ਪਰਵਾਹ ਜੀ ਨਹੀਂ ਮੰਨੇਗਾ। ਇਹ ਨਹੀਂ ਵੀ ਦੁੱਖ ਆਉਂਦੇ ਨਹੀਂ ਹੁੰਦੇ, ਇਦਾਂ ਨਹੀਂ ਭਾਈ। ਦੁੱਖ ਤਕਲੀਫਾਂ ਤੇ ਐਂ ਆਉਂਦੀਆਂ। ਦੁਨੀਆਂ ਵਿੱਚ ਕੋਈ ਪੀਰ ਪੈਗੰਬਰ ਦਾ ਨਾਂ ਦੱਸੋ, ਕੋਈ ਗੁਰੂ ਏਦਾਂ ਦਾ ਦੱਸੋ ਜਿਹੜਾ ਆਇਆ ਹੋਵੇ ਜਿਹਦੇ ਕੋਈ ਜਿਹਦੇ ਉੱਤੇ ਕੋਈ ਤਕਲੀਫ ਨਾ ਆਈ ਹੋਵੇ, ਜਿਹਦੇ ਤੇ ਦੁੱਖ ਨਾ ਆਇਆ ਹੋਵੇ। ਜਦੋਂ ਅਰਦਾਸ ਕਰਦੇ ਹਾਂ ਆਪਾਂ ਹੁਣ ਕਿ ਬਾਜਾਂ ਵਾਲਿਆ ਦੁੱਖ ਨਾ ਕੋਈ ਜ਼ਿੰਦਗੀ ਚ ਆਵੇ, ਉਹ ਕਹਿਣਗੇ ਮੇਰੇ ਕੰਨੀ ਵੇਖ ਲੈ, ਆ ਜਾ ਮੇਰੇ ਕੰਨੀ ਵੇਖ ਕਿੰਨੇ ਦੁੱਖ ਨੇ। ਬਚਪਨ ਤੋਂ ਲੈ ਕੇ 41 ਸਾਲ ਦੀ ਉਮਰ ਗੁਰੂ ਸਾਹਿਬ ਦੀ 42 ਦੇ ਪੂਰੇ ਨਹੀਂ ਜਦੋਂ ਚਲੇ ਗਏ, ਇਹਨਾਂ 42 ਸਾਲਾਂ ਵਿੱਚ ਕਿੰਨੇ ਦੁੱਖ ਵੇਖੇ ਕਿ ਲਿਆ ਜਾ ਆ ਵਿਖਾਵਾਂ। ਤੇ ਤੂੰ ਕਹੇਂਗਾ ਵੀ ਅਸੀਂ ਤੇ ਕੁਛ ਵੀ ਨਹੀਂ ਦੁਖੀ, ਇੱਥੇ ਤੇ ਬਹੁਤ ਵੱਡੇ ਵੱਡੇ ਦੁੱਖ ਇਹਨਾਂ ਤੇ ਆਏ। ਫਿਰ ਗੁਰੂ ਸਾਹਿਬ ਤੁਹਾਡੇ ਤੋਂ ਸਿੱਖਣਾ ਕੀ ਹੈ? ਜੇ ਦੁੱਖ ਤੁਹਾਡੇ ਤੇ ਵੀ ਆਉਂਦੇ ਆ, ਦੁੱਖ ਸਾਡੇ ਤੇ ਵੀ ਆਉਂਦੇ ਆ, ਤਕਲੀਫਾਂ ਤੁਹਾਡੇ ਤੇ ਵੀ ਆਉਂਦੀਆਂ ਸਾਡੇ ਤੇ ਵੀ ਆਉਂਦੀਆਂ, ਫਿਰ ਤੁਹਾਡੇ ਕੋਲੋਂ ਸਿੱਖਣਾ ਕੀ ਹੈ? ਮਹਾਰਾਜ ਨੇ ਕਹਿਣਾ ਆਨੰਦ 'ਚ ਰਹਿਣਾ ਵੀ ਦੁੱਖਾਂ ਦੀ ਪਰਵਾਹ ਨਾ ਮੰਨਣੀ, ਇਹ ਸਿੱਖ ਆ ਸਿਖਾਮ। ਦੁੱਖ ਜ਼ਰੂਰ ਸੀ ਪਰ ਦੁਖੀ ਤੇ ਨਹੀਂ ਹੋਇਆ ਮੈਂ, ਤੇਰੇ ਉੱਤੇ ਕਈ ਵਾਰੀ ਦੁੱਖ ਆਇਆ ਵੀ ਨਹੀਂ ਹੁੰਦਾ, ਤੂੰ ਐਵੇਂ ਦੁਖੀ ਹੋਈ ਜਾਂਦਾ ਹੁੰਦਾ ਸੋਚ ਸੋਚ ਕੇ। ਅਜੇ ਦੁੱਖ ਆਇਆ ਨਹੀਂ ਹੁੰਦਾ, ਦੁਖੀ ਤੂੰ ਪਹਿਲਾਂ ਹੀ ਹੋਇਆ ਹੁੰਦਾ। ਮੈਂ ਤੈਨੂੰ ਇਹ ਸਿਖਾਉਂਦਾ ਵੀ ਦੁੱਖ ਆਏ ਬਹੁਤ ਸੀ ਪਰ ਮੈਂ ਦੁਖੀ ਹੋਇਆ ਨਹੀਂ। ਗੁਰੂ ਅਰਜਨ ਸਾਹਿਬ ਕਹਿਣਗੇ 33 ਦੇ ਬਹਿਣ ਵਾਲਾ ਦੁੱਖ ਵੇਖਿਆ ਤੈਂ? ਤੂੰ ਕਹਿੰਦਾ ਮੈਂ ਦੁਖੀ ਹਾਂ, ਕਿਸੇ ਨੇ ਤੈਨੂੰ 33 ਤੇ ਬਹਾਇਆ? ਐ ਸਰ ਸਰ ਕਰਕੇ ਸੜਿਆ ਮਾਸ ਦੇ ਨਾਲ? ਕੋਈ ਤੈਨੂੰ ਉਬਲਦੀ ਦੇਗ ਵਿੱਚ ਭਾਵੇ ਤੇ ਆਲੂ ਵਾਂਗੂ ਉਬਲ ਜੇ, ਇਹ ਵੇਖਿਆ ਕਦੇ ਤੈਂ ਦੁੱਖ? ਸਿਰ ਵਿੱਚ ਕੋਈ ਗਰਮ ਰੇਤਾ ਪਾਵੇ ਨਾਲੇ ਭਾ ਦੇ ਤਵੀ ਤੇ, ਆ ਵੇਖਿਆ ਦੁੱਖ ਤੈਂ? ਆਪਾਂ ਕਹਾਂਗੇ ਨਾ ਮਰ, ਇੰਨੇ ਦੁੱਖ। ਕਹਿਣਗੇ ਪਰ ਮੈਂ ਸਿਖਾਉਣਾ ਤੈਨੂੰ ਪਤਾ ਕੀ ਹੈ ਵੀ ਵੇਖ ਲੈ, ਇੰਨੇ ਦੁੱਖ ਵੀ ਮੈਨੂੰ ਦੁਖੀ ਨਹੀਂ ਕਰ ਸਕਦੇ, ਮੈਂ ਦੁਖੀ ਨਹੀਂ, ਦੁੱਖ ਬਹੁਤ ਨੇ। ਤਨ ਦੁਖੀ ਹੋ ਗਿਆ ਪਰ ਮੈਂ ਦੁਖੀ ਨਹੀਂ, ਆਪਣੇ ਆਪ ਨੂੰ ਇੰਨਾ ਸਟਰੋਂਗ ਰੱਖਿਆ, ਤਵੀ ਤੇ ਬਹਿਣ ਦਾ ਫੈਸਲਾ ਮੇਰਾ ਹੈ, ਤਵੀ ਤੇ ਜਲਾਦਾਂ ਨੇ ਭਾਇਆ ਪਿਆਰਿਓ, ਚੰਦੂ ਨੇ ਭਾਇਆ, ਉਹਨੇ ਕਿਹਾ ਸੀ ਕਹਿੰਦਾ ਨਹੀਂ ਭਾਵਾਂਗੇ, ਸ਼ਰਤਾਂ ਮੰਨ ਲਓ। ਗੁਰੂ ਸਾਹਿਬ ਨੇ ਸ਼ਰਤਾਂ ਨਹੀਂ ਮੰਨੀਆਂ, ਕਹਿੰਦੇ ਤਵੀ ਤੇ ਬਹਿਣਾ ਮਨਜ਼ੂਰ ਹੈ। ਇਹ ਫੈਸਲਾ ਗੁਰੂ ਸਾਹਿਬ ਦਾ ਹੈ ਵੀ ਐ ਕਰਨਾ ਹੈ। ਵਜੀਦੇ ਨੇ ਸਾਹਿਬਜ਼ਾਦਿਆਂ ਕੇ ਸ਼ਰਤਾਂ ਰੱਖੀਆਂ ਹੀ ਸੀ, ਕਹਿੰਦੇ ਇਸਲਾਮ ਕਬੂਲ ਕਰ ਲਓ, ਸਿੱਖੀ ਛੱਡ ਦਿਓ, ਸ਼ਰਤਾਂ ਰੱਖੀਆਂ ਸੀ। ਤੇ ਜੇ ਸਾਹਿਬਜ਼ਾਦੇ ਸ਼ਰਤਾਂ ਮੰਨ ਲੈਂਦੇ ਫਿਰ ਕਿਵੇਂ ਨੀਹਾਂ 'ਚ ਚਿੰਨ ਦਿੰਦੇ? ਫਿਰ ਨੀਹਾਂ ਵਿੱਚ ਖੜਨ ਦਾ ਫੈਸਲਾ ਕਿਹਦਾ ਹੋਇਆ ਭਲਾ? ਬੋਲੋ ਪਿਆਰਿਓ, ਆਪਣਾ ਹੋਇਆ ਉਹਨਾਂ ਦਾ। ਨੀਹਾਂ ਵਿੱਚ ਖੜਨ ਦਾ ਫੈਸਲਾ ਸਾਹਿਬਜ਼ਾਦਿਆਂ ਦਾ ਆਪਣਾ ਹੈ। ਉਹਨਾਂ ਨੇ ਤੇ ਆਪਸ਼ਨ ਦਿੱਤੀ ਸੀ, ਆਪਸ਼ਨ ਦਿੱਤੀ ਸੀ ਵੀ ਚਾਹੇ ਜਿਉਂਦੇ ਰਹਿ ਜਾਓ ਤੇ ਚਾਹੇ ਨੀਹਾਂ 'ਚ ਖੜ ਜਾਓ, ਇੱਕ ਚੀਜ਼ ਚੂਜ਼ ਕਰੋ, ਇੱਕ ਚੀਜ਼ ਮੰਨੋ, ਇੱਕ ਲੈ ਲਓ ਜਿਹੜੀ ਮਰਜ਼ੀ, ਚਾਹੇ ਮੌਤ ਲੈ ਲਓ ਚਾਹੇ ਜ਼ਿੰਦਗੀ ਲੈ ਲਓ। ਉਹਨਾਂ ਦਾ ਆਪਣਾ ਫੈਸਲਾ ਵੀ ਮੌਤ ਲੈਣੀ, ਤਵੀ ਤੇ ਬਹਿਣ ਦਾ ਫੈਸਲਾ ਗੁਰੂ ਜੀ ਦਾ ਆਪਣਾ, ਸੀਸ ਲਵਾਉਣ ਦਾ ਫੈਸਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ। ਤਾਂ ਕਰਕੇ ਇਹ ਫੈਸਲਾ ਤਾਂ ਹੀ ਕੀਤਾ ਜਾ ਸਕਦਾ ਨਾ ਜੇ ਪਤਾ ਹੋਏਗਾ ਕਿ ਮੈਂ ਕੰਟਰੋਲ ਕਰ ਸਕਦਾ, ਤਵੀ ਤੇ ਬਹਿ ਕੇ ਵੀ ਮੈਂ ਦੁਖੀ ਨਹੀਂ ਹੋਊ। ਐਡਾ ਐਡਾ ਆ ਮਾਈਂਡ ਤਕੜਾ। ਹੁਣ ਫਿਰ ਅੱਗੇ 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 ਸੁਣੋ, ਸਾਡੇ ਚ ਪਤਾ ਕੀ ਕਹਿਣਗੇ, ਹਾਂ ਹੋ ਜੀ ਫਿਰ ਹੁਣ ਅਗਲਾ ਤਵੀ ਤੇ ਵੀ ਬਹਿ ਸਕਦਾ ਹੈ, ਬੰਦ ਬੰਦ ਵੀ ਕਟਾ ਸਕਦਾ ਹੈ, ਰੱਬ ਨੇ ਉਹਨਾਂ ਨੂੰ ਸਪੈਸ਼ਲ ਬਣਾ ਕੇ ਭੇਜਿਆ ਸੀ। ਹੋ ਗਈ ਨਾ ਗੱਲ, ਇਹ ਦੁੱਖ ਝੱਲ ਗਏ ਉਹ ਸਾਰੇ, ਕਿਉਂ ਝੱਲ ਗਏ ਭਲਾ ਬਈ? ਪਰਮਾਤਮਾ ਨੇ ਉਹਨਾਂ ਨੂੰ ਸਪੈਸ਼ਲ ਭੇਜਿਆ ਸੀ ਨਾ, ਦੁੱਖ ਝੱਲ ਗਏ। ਫਿਰ ਆਪਾਂ ਨੂੰ ਸਪੈਸ਼ਲ ਭੇਜਿਆ ਨਹੀਂ, ਫਿਰ ਕਸੂਰਵਾਰ ਕੌਣ ਹੈ? ਸਪੈਸ਼ਲ ਕਿਰਪਾ ਨਹੀਂ ਕੀਤੀ, ਕਸੂਰਵਾਰ ਕੌਣ ਹੈ? ਆਪਾਂ ਕੇ ਰੱਬ, ਜਿਹਨੇ ਭੇਜਿਆ ਨਹੀਂ ਉਹ ਨਾ ਕਸੂਰਵਾਰ ਹੋਇਆ ਹੋਇਆ। ਇੱਕ ਸੁਣੋ ਨਾ ਗੱਲ ਪਿਆਰਿਓ, ਧਿਆਨ ਨਾਲ ਸੁਣੋ। ਇੱਕ ਗੱਡੀ ਤੇ ਹੈ 800 ਸੀਸੀ ਮਰੂਤੀ, 800 ਸੀਸੀ, ਤੇ ਇੱਕ ਗੱਡੀ ਹੈ 4000 ਸੀਸੀ, ਇੰਜਣ ਬਹੁਤ ਵੱਡਾ ਹੈ। ਇੱਕ ਕੰਪਨੀ ਨੇ ਐਡੀ ਵੱਡੀ ਮਰੂਤੀ ਵਾਲਿਆਂ ਨੇ ਇੱਕ ਗੱਡੀ ਤੇ ਬਣਾਈ 4000 ਸੀਸੀ ਦੀ, ਇੰਜਣ ਉਹਦਾ 8 ਸਿਲੰਡਰ, ਤੇ ਇੱਕ ਬਣਾਈ ਮਰੂਤੀ 800 ਸੀਸੀ, ਉਹਦਾ 2 ਸਿਲੰਡਰ। ਹੁਣ ਦੱਸੋ, ਹੁਣ ਅਗਲਾ ਕਵੇ ਭਜਾਓ ਬਈ ਡਰਾਈਵਰ ਬਹਿ ਜਾਣ, ਹੁਣ ਤੁਸੀਂ ਦੱਸੋ ਵੀ ਭੱਜੂ ਅੱਗੇ ਕਿਹੜੀ ਲੰਘੂ ਭਲਾ, ਜਿਹੜੀ 4000 ਸੀਸੀ, ਤੇ ਜਿਹੜਾ 800 ਵਾਲਾ ਉਹ ਤਾਂ ਫਿਰ ਪਿੱਛੇ ਹੀ ਰਹਿ ਜੂ ਕਿਤੇ, ਫਿਰ ਉਹਨੂੰ ਕਸੂਰ ਕਿਹਦਾ ਫਿਰ ਭਲਾ? ਜਿਨ੍ਹਾਂ ਨੇ ਬਣਾਈ ਹੋਈ ਛੋਟੀ ਹੈ, ਕੰਪਨੀ ਦਾ ਕਸੂਰ ਹੋਇਆ ਫਿਰ? ਬਣਾਉਣ ਵਾਲੇ ਦਾ ਕਸੂਰ ਥੋੜਾ ਹੋਇਆ? ਜੇ ਰੱਬ ਇਸ ਜੇ ਰੱਬ ਸਪੈਸ਼ਲ ਕਿਰਪਾ ਕਰਕੇ ਹਰੇਕ ਤੇ ਭੇਜਦਾ ਹੈ, ਫਿਰ ਤੇ ਰੱਬ ਹੀ ਕਸੂਰਵਾਰ ਹੈ। ਕਿਸੇ ਨੂੰ ਜ਼ਿਆਦਾ ਜ਼ਿਆਦਾ ਪਾਵਰ ਦੇ ਦਿੰਦਾ, ਕਿਸੇ ਨੂੰ ਘੱਟ ਦੇ ਦਿੰਦਾ, ਫਿਰ ਪਿੱਛੇ ਰਹਿਣ ਵਾਲੇ ਦਾ ਕੀ ਕਸੂਰ ਹੈ? ਆਪਾਂ ਤਾਂ ਫਿਰ ਸਾਰੇ ਹੀ ਬਚ ਗਏ ਵੀ ਸਾਡਾ ਕਸੂਰ ਕੀ ਹੈ ਯਾਰ, ਸਾਨੂੰ ਤਾਂ ਸਪੈਸ਼ਲ ਪਾਵਰ ਦਿੱਤੀ ਹੋਈ ਨਹੀਂ ਆ ਕੋ
ਸਤਨਾਮ,
ਸਾਰੇ ਹੀ ਬਚ ਗਏ, ਫਿਰ ਤੇ ਰੱਬ ਦਾ ਕਸੂਰ ਹੈ ਜਿਹਨੇ ਸਪੈਸ਼ਲ ਨਹੀਂ ਬਣਾਇਆ ਸਾਨੂੰ। ਏਦਾਂ ਨਹੀਂ, ਫਿਰ ਕ੍ਰੈਡਿਟ ਵੀ ਰੱਬ ਨੂੰ ਮਿਲੇਗਾ ਜਿਹੜਾ ਸਪੈਸ਼ਲ ਬਣਾਉਂਦਾ, ਜਿਹਨੂੰ ਨਹੀਂ ਬਣਾਇਆ ਇਹਦੀ ਜ਼ਿੰਮੇਵਾਰੀ ਵੀ ਰੱਬ ਦੀ ਹੋਈ। ਬੰਦਾ ਵਿੱਚ ਕਿੱਥੇ ਆਇਆ ਫਿਰ? ਸਾਹਿਬਜ਼ਾਦਿਆਂ ਦੀ ਕੁਰਬਾਨੀ ਕਿੱਥੇ ਰਹਿ ਗਈ? ਨਾ ਉਹਨਾਂ ਨੂੰ ਕ੍ਰੈਡਿਟ ਮਿਲ ਸਕਦਾ, ਨਾ ਜ਼ਿੰਮੇਵਾਰੀ ਮਿਲ ਸਕਦੀ, ਦੋਨੇ ਗੱਲਾਂ ਹੀ ਨਹੀਂ ਮਿਲਣੀ। ਅਸੀਂ ਨਿਕੰਮੇ ਰਹਿ ਗਏ, ਇਹਦੀ ਜ਼ਿੰਮੇਵਾਰੀ ਹੈ ਸਾਡੀ, ਤੇ ਸਾਹਿਬਜ਼ਾਦੇ ਸਾਹਿਬਜ਼ਾਦੇ ਬਣ ਕੇ ਸ਼ਹੀਦ ਹੋ ਗਏ, ਇਹਦਾ ਕ੍ਰੈਡਿਟ ਉਹਨਾਂ ਲਾਲਾਂ ਨੂੰ ਮਿਲਣਾ ਚਾਹੀਦਾ। ਰੱਬ ਦੋਨਾਂ ਵਿੱਚ ਹੀ ਨਹੀਂ ਆਉਂਦਾ, ਆਖੋ ਸਤਨਾਮ। ਪਰਮਾਤਮਾ ਨੇ ਤੇ ਘੜਿਆ ਹੈ ਬੰਦਾ, ਰੱਬ ਨੇ ਤੇ ਘੜਿਆ ਹੈ, ਜਾਨ ਦੋਨਾਂ ਨੂੰ ਦਿੰਦਾ। ਹੋਰ ਖੋਲਾਂ ਇਸ ਨੂੰ ਕਿਤੇ, ਸੁਣੋ ਬਈ ਵੇਖੋ, ਸਾਹਿਬਜ਼ਾਦੇ ਥੱਲੇ ਲੰਮੇ ਪਏ, ਜਲਾਦ ਉੱਤੇ ਬੈਠੇ, ਛਾਤੀਆਂ ਤੇ ਬਹਿ ਕੇ ਸ਼ਾਰਗਾ ਕੱਟੀਆਂ ਨਾ ਉਹਨਾਂ। ਹੁਣ ਤੁਸੀਂ ਇਹ ਦੱਸੋ ਵੀ ਜਿਹੜੇ ਥੱਲੇ ਪਏ ਐ ਉਹਦੇ ਚ ਜਾਨ ਕਿੰਨੇ ਪਾਈ ਐ ਭਲਾ? ਪਰਮਾਤਮਾ ਨੇ। ਤੇ ਜਿਹੜੇ ਜਲਾਦ ਜ਼ੋਰ ਲਾ ਰਹੇ ਨੇ ਉਹ ਜਾਨ ਕਿੱਥੋਂ ਆਈ ਐ ਭਲਾ? ਉਹ ਕਿੱਥੋਂ ਆਉਂਦੀ ਐ? ਪਰਮਾਤਮਾ ਤੋਂ। ਦੋਨਾਂ ਨੂੰ ਦਿੱਤੀ ਐ, ਪਰ ਦੋਵੇਂ ਜਣੇ ਉਹ ਨੇ, ਇੱਕ ਵਰਤੋਂ ਗਲਤ ਕਰ ਰਿਹਾ, ਇੱਕ ਵਰਤੋਂ ਸਹੀ ਕਰ ਰਿਹਾ। ਆਖੋ ਸਤਨਾਮ। ਦਿਮਾਗ ਚੋਰ ਕੋਲ ਵੀ ਹੁੰਦਾ ਹੈ, ਸਾਹ ਤੇ ਉਹਦਾ ਵੀ ਚੱਲਦਾ ਹੀ ਹੁੰਦਾ ਚੋਰ ਦਾ, ਚੋਰ ਦਾ ਸਾਹ ਵੀ ਚੱਲਦਾ ਹੁੰਦਾ, ਚੋਰ ਦਾ ਦਿਮਾਗ ਵੀ ਕੰਮ ਕਰਦਾ ਹੁੰਦਾ, ਚੋਰ ਦਾ ਦਿਲ ਵੀ ਧੜਕਦਾ ਹੁੰਦਾ, ਚੋਰ ਦਾ ਸਰਕੂਲੇਸ਼ਨ ਬਲੱਡ ਸਰਕੂਲੇਸ਼ਨ ਵੀ ਚੱਲਦਾ ਹੁੰਦਾ, ਪਰ ਪਰਮਾਤਮਾ ਦੀ ਦਾਤ ਦੀ ਗਲਤ ਵਰਤੋਂ ਕਰਦਾ ਚੋਰ, ਗਲਤ ਵਰਤੋਂ ਕਰਦਾ। ਪਰਮਾਤਮਾ ਤੇ ਘੜ ਕੇ ਭੇਜਦਾ ਭਾਈ, ਪਰਮਾਤਮਾ ਨੇ ਤੇ ਸਭ ਨੂੰ ਬਣਾਇਆ। ਆਪਾਂ ਇਸ ਟੌਪਿਕ ਤੇ ਕੱਲ ਗੱਲ ਕਰਾਂਗੇ ਖੁੱਲ ਕੇ, ਕਿਉਂਕਿ ਵਿਸ਼ਾ ਥੋੜਾ ਜਿਹਾ ਲੰਮਾ ਹੈ, ਖੁੱਲ ਕੇ ਆਪਾਂ ਕੱਲ ਗੱਲ ਕਰਾਂਗੇ। ਪਰ ਜਿਹੜੀ ਮੈਂ ਬੇਨਤੀ ਕਰਦਾ ਸੀ ਕਿ ਗੁਰੂ ਸਾਹਿਬ ਨੂੰ ਜਦੋਂ ਆਪਾਂ ਜਾ ਕੇ ਐਂ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਦੁੱਖ ਨਾ ਆਵੇ, ਉਹ ਕਹਿਣਗੇ ਦੁੱਖ ਤੇ ਇੱਧਰ ਵੇਖ, ਇੱਧਰ ਵੇਖ, ਮੇਰੇ ਨਾਲ ਗੱਲ ਕਰ। ਤੇ ਆਪਾਂ ਤੇ ਕਹਾਂਗੇ ਮਹਾਰਾਜ ਇੰਨੇ ਦੁੱਖ ਇੰਨੀਆਂ ਤਕਲੀਫਾਂ ਤੁਸੀਂ ਝੱਲ ਕਿੱਦਾਂ ਲਈ? ਅਵਗਿਆ ਦੇਖੇ ਬੜੇ ਦਿਲਾਵਰ ਮੈਂ ਦਿਲਾਂ ਵਾਲੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ, ਦੇਖੇ ਦਿਲ ਕਈ ਸੰਤ ਮਹਾਤਮਾ ਦੇ ਮਹਾਰਥੀ ਤੇ ਬਲੀ ਬਲਕਾਰ ਦਾ ਦਿਲ, ਦੇਖੇ ਦਿਲ ਕਈ ਪੀਰ ਪੈਗੰਬਰਾਂ ਦੇ, ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ, ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਵੇਖਿਆ ਕਲਗੀ ਧਰ ਅਵਤਾਰ ਦਾ ਦਿਲ। ਉਹ ਸਟਰੋਂਗ ਕਿੰਨੇ ਨੇ, ਇਹ ਫਰਕ ਹੈ, ਇਹ ਸਾਡੇ ਨਾਲੋਂ ਫਰਕ ਹੈ। ਉਹ ਕਹਿੰਦੇ ਦੁੱਖਾਂ ਨੂੰ ਮੈਂ ਜਾਣਦਾ ਥੋੜਾ, ਕੁਝ ਆ ਜਾਣਦੇ ਹੋ? ਕਈ ਬੰਦੇ ਬਹੁਤ ਜਾਣਦੇ ਹੁੰਦੇ ਨੇ, ਤਕਲੀਫਾਂ ਬਹੁਤ ਮੰਨਦੇ। ਆਪਾਂ ਕਿੰਨੀ ਵਾਰੀ ਗੱਲ ਕੀਤੀ ਵੀ ਕਈ ਬੰਦਿਆਂ ਨੂੰ ਕਹਿਣਗੇ ਸ਼ੂਗਰ ਹੋ ਜੇ ਤੇ ਹਾਏ ਮੈਨੂੰ ਤੇ ਸ਼ੂਗਰ ਹੋ ਗਈ, ਮੇਰਾ ਕਾਹਦਾ ਕਾਹਦਾ ਜਿਉਣਾ ਹੈ ਜੀ, ਹੁਣ ਤੇ ਬਸ ਮਿੱਠਾ ਖਾਣ ਤੋਂ ਡਾਕਟਰ ਨੇ ਰੋਕਤਾ, ਮੇਰਾ ਤੇ ਬੀਪੀ ਵਧਣ ਲੱਗ ਪਿਆ। ਆਪ ਹੀ ਦੱਸਦਾ ਫਿਰਦਾ ਨਾ ਕਈ, ਤੇ ਕਈਆਂ ਨੂੰ ਸ਼ੂਗਰ ਹੋ ਜੇ ਡਾਕਟਰ ਕਹਿੰਦੇ ਤੂੰ ਤੇ ਖਾਧਾ ਪਿਆ ਸ਼ੂਗਰ ਦਾ, ਤੇਰੀ ਤੇ 400 ਸ਼ੂਗਰ ਹੋਈ ਪਈ ਹੈ। ਉਹ ਘਰ ਆ ਕੇ ਤੁਸੀਂ ਪੁੱਛੋਗੇ ਵੀ ਕੀ ਤੈਨੂੰ ਸ਼ੂਗਰ ਹੋ ਗਈ? ਇੱਕ ਉਹ ਆ ਜਿਹੜਾ ਹਰੇਕ ਕੋਲ ਦੱਸਦਾ ਫਿਰਦਾ ਸੀ ਮੇਰਾ ਕਾਹਦਾ ਜਿਉਣ ਹੈ ਜੀ, ਮੈਨੂੰ ਤੇ ਸ਼ੂਗਰ ਹੋ ਗਈ ਭਾਈ, ਮਿੱਠਾ ਨਾ ਪਾਇਓ ਭਾਈ ਮੇਰੀ ਚਾਹ ਚ, ਮੈਨੂੰ ਤੇ ਡਾਕਟਰ ਨੇ ਸ਼ੂਗਰ ਦੱਸਤੀ, ਮੈਂ ਤੇ ਹੁਣ ਏਦਾਂ ਕਰਦਾ ਫਿਰਦਾ ਸੀ। ਪਰ ਇੱਕ ਬੰਦਾ ਉਹ ਹੈ ਜਦੋਂ ਤੁਸੀਂ ਪੁੱਛੋਗੇ ਫਲਾਣਾ ਸਿਆ ਤੈਨੂੰ ਸ਼ੂਗਰ ਹੋ ਗਈ, ਉਹ ਕੋਈ ਨੀ ਭਾਈ ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੂ ਕੋਈ ਪਰਵਾਹ ਨਹੀਂ। ਇੱਕ ਬੇਪਰਵਾਹ, ਇੱਕ ਕਿੰਨੀ ਪਰਵਾਹ ਬਣਦਾ। ਤਾਂ ਕਰਕੇ ਇਸ ਗੱਲ ਨੂੰ ਆਪਾਂ ਸਮਝਣ ਦੀ ਖੇਚਲ ਕਰੋ ਵੀ ਦੁੱਖ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣਾ, ਜਾਣਦਾ ਨਹੀਂ ਕਹਿੰਦੇ ਬੰਦਾ ਦੁੱਖਾਂ ਨੂੰ। ਇਹ ਨਹੀਂ ਵੀ ਦੁੱਖ ਆਉਂਦੇ ਨਹੀਂ, ਆਉਣਗੇ ਤੇ ਐਂ ਦੰਦ ਤੇ ਸਾਰਿਆਂ ਦੇ ਟੁੱਟਣਗੇ, ਅੱਖਾਂ ਸਭ ਦੀਆਂ ਜਾਣਗੀਆਂ, ਸਰੀਰ ਇੱਕ ਦਿਨ ਸਭ ਦਾ ਮਰਨਾ ਹੈ, ਵਡੇਪਾ ਸਭ ਤੇ ਆਊ ਹੀ ਆਊ ਭਾਈ। ਇਹਨਾਂ ਚੀਜ਼ਾਂ ਤੋਂ ਨਾ ਕੋਈ ਬਚ ਸਕਿਆ ਤੇ ਨਾ ਕੋਈ ਬਚ ਸਕਦਾ ਹੈ, ਪਰ ਗੁਰਬਾਣੀ ਨੂੰ ਸਮਝ ਕੇ ਅਸੀਂ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਬਸ ਫਿਰ ਪਰਵਾਹ ਕਰਨੀ ਛੱਡ ਦਿਆਂਗੇ। ਫਿਰ ਜਿਹੜਾ ਹੁਣ ਮਰੂ ਮਰੂ ਕਰਦੇ ਰਹਿੰਦੇ ਆ ਫਿਰ ਕਾਇਮ ਰਿਹਾ ਕਰਾਂਗੇ ਵੀ ਕੋਈ ਨੀ ਭਾਈ, ਆਪਣੇ ਆਪ ਨੂੰ ਦਿਲ ਤਗੜਾ ਹੋਏਗਾ, ਮਨ ਮਜ਼ਬੂਤ ਹੋਏਗਾ, ਅੰਦਰੋਂ ਸਟਰੋਂਗ ਹੋ ਜਾਏਗਾ। ਤਾਂ ਕਰਕੇ ਸਤਿਗੁਰੂ ਜੀ ਦੀ ਬਾਣੀ ਦੇ ਗਿਆਨ ਨਾਲ ਮਨ ਮਜ਼ਬੂਤ ਕਰੀਏ। ਜਿਹੜਾ ਮਨ ਮਾੜੀ ਮਾੜੀ ਗੱਲ ਤੇ ਡੋਲਦਾ ਰਹਿੰਦਾ ਨਾ, ਇਹਨੂੰ ਸ਼ਬਦ ਦਾ ਹੋੜਾ ਦੇਈਏ।
ਉਦੋਂ ਬਾਣੀ ਦਾ ਦੇ ਦਈਏ ਹੋੜਾ,
ਆਸਰਾ ਦਈਏ
ਜਦੋਂ ਮਨ ਦਿਸੇ ਡੋਲ, ਉਦੋਂ ਬਾਣੀ ਦਾ ਦੇ ਦਈਏ ਜੀ ਹੋੜਾ, ਜਦੋਂ ਮਨ ਦਿਸੇ ਡੋਲ, ਬਾਣੀ ਦਾ ਦੇ ਦਈਏ ਹੋੜਾ, ਜਦੋਂ ਮਨ ਦਿਸੇ ਡੋਲ, ਜਦੋਂ ਮਨ ਦਿਸੇ ਡੋਲਦਾ, ਉਦੋਂ ਬਾਣੀ ਦਾ ਦੇਰੀਏ ਹੋੜਾ, ਜਦੋਂ ਮਨ ਦਿਸੇ ਡੋਲਦਾ, ਉਦੋਂ ਬਾਣੀ ਦਾ ਦੇਰੀਏ ਹੋੜਾ, ਜਦੋਂ ਮਨ ਦਿਸੇ ਡੋਲਦਾ, ਉਦੋਂ ਬਾਣੀ ਦਾ ਦੇਰੀਏ ਹੋੜਾ, ਜਦੋਂ
ਜਾਂ ਤੇ ਦੀਏ ਜੀ ਹੋੜਾ ਜਦੋਂ ਮਨ ਦਿਸੇ ਡੋਲਦਾ
ਉਹ ਪਾਣੀ ਦਾ ਤੇ ਦੀਏ ਹੋੜਾ ਜਦੋਂ ਮਨ ਦਿਸੇ ਡੋਲਦਾ ਉਹ ਪਾਣੀ ਦਾ ਤੇ ਦੀਏ ਹੋੜਾ ਜਦੋਂ ਮਨ ਦਿਸੇ ਡੋਲਦਾ
ਉਦੋਂ ਪਾਣੀ ਦਾ ਤੇ ਦੀਏ ਜੀ ਹੋੜਾ ਜਦੋਂ ਮਨ ਦਿਸੇ ਡੋਲ ਪੜੋ 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 ਬਈ ਜਦੋਂ ਮਨ ਦਿਸੇ ਡੋਲ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ ਮਨ ਨੂੰ ਸਮਝਾਈਏ ਜੀ ਬਾਣੀ ਦੇ ਬਾਣ ਮਾਰ ਕੇ
ਇਸ ਕਰਕੇ ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ ਸ਼ਬਦ ਦਾ ਹੋੜਾ ਆਪਣੇ ਮਨ ਨੂੰ ਲਾਈਏ ਮਨ ਜਿਹੜਾ ਹੈ ਅਡੋਲ ਰਹੇ ਇਹ ਤਾਂ ਰਹਿ ਸਕਦਾ ਹੈ ਜੇ ਗੁਰਬਾਣੀ ਦਾ ਗਿਆਨ ਟਿਕ ਕੇ ਲਈਏ ਸਮਝ ਵਧਾਈਏ ਬੌਧਿਕ ਵਿਕਾਸ ਸਾਡਾ ਹੋਵੇ ਤਾਂ ਫਿਰ ਅੰਦਰੋਂ ਅਸੀਂ ਮਜ਼ਬੂਤ ਹੋ ਸਕਦੇ ਹਾਂ ਕਾਇਮ ਹੋ ਸਕਦੇ ਹਾਂ ਨਹੀਂ ਤੇ ਮਾੜੀ ਮਾੜੀ ਗੱਲ ਤੇ ਦੁਖੀ ਹੁੰਦੇ ਰਹਾਂਗੇ ਜ਼ਿੰਦਗੀ ਵਿੱਚ ਬਹੁਤ ਕਾਰਨ ਇੱਦਾਂ ਦੇ ਬਣਨਗੇ ਵੀ ਦੁਖੀ ਹੋਈ ਜਾਵਾਂਗੇ ਹੋਈ ਜਾਵਾਂਗੇ ਇੱਕ ਦੁੱਖ ਖਤਮ ਹੋ ਦੂਜਾ ਦੁੱਖ ਆ ਜਾਊ ਦੂਜਾ ਦੁੱਖ ਖਤਮ ਹੋਣਾ ਤੀਜਾ ਆ ਜਾਂਦਾ ਹੈ ਤੀਜਾ ਲੰਘਦਾ ਚੌਥਾ ਆ ਜਾਂਦਾ ਹੈ ਬਸ ਅਸੀਂ ਵੀ ਇੰਨੇ ਤਕੜੇ ਹੋ ਜਾਈਏ ਵੀ ਆਈ ਜਾਣ ਜਾਈ ਜਾਣ ਸਾਨੂੰ ਪਤਾ ਹੀ ਨਾ ਲੱਗੇ ਆਖੋ
ਸਤਨਾਮ
ਆਹ ਕੰਮ ਕਰਦਾ ਹੈ ਗੁਰਬਾਣੀ ਦਾ ਗਿਆਨ ਇਹ ਕੰਮ ਕਰ ਦਿੰਦਾ ਭਾਈ ਪਰਮਾਤਮਾ ਚਿੱਤ ਹੈ ਜਿਹੜਾ ਰੱਬ ਵਾਲੇ ਪਾਸੇ ਲੱਗ ਗਿਆ ਦੁੱਖਾਂ 'ਚ ਚਿੱਤ ਲੱਗਦਾ ਹੀ ਨਹੀਂ ਦੁੱਖਾਂ ਤਕਲੀਫਾਂ ਨੂੰ ਤੇ ਬੰਦਾ ਜਾਣਦਾ ਹੀ ਨਹੀਂ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ
ਚੀਤ
ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਪਰ ਇਹਦਾ ਫਾਇਦਾ ਕੀ ਹੁੰਦਾ ਔਖੀ ਘੜੀ ਨਾ ਦੇਖਣ ਦੇਈ ਔਖੀਆਂ ਘੜੀਆਂ ਬਹੁਤ ਆਉਂਦੀਆਂ ਪਰ ਬੰਦੇ ਨੂੰ ਵੇਖਣ ਨਹੀਂ ਦਿੰਦਾ ਰੱਬ ਨੇੜੇ ਨਹੀਂ ਆਉਂਦੇ ਦੁੱਖ ਸੁਰਤ ਦੇ ਨੇੜੇ ਨਹੀਂ ਪਹੁੰਚਦੇ ਅੰਦਰ ਤੱਕ ਤਕਲੀਫ ਨਹੀਂ ਹੁੰਦੀ ਅੰਦਰ ਤੱਕ ਅੰਦਰੋਂ ਬੰਦਾ ਇੱਕ ਰਸ ਰਹਿੰਦਾ ਹੈ ਬਾਹਰ ਜੋ ਮਰਜ਼ੀ ਹੋਈ ਜਾਵੇ ਅੰਦਰ ਤੱਕ ਨਹੀਂ ਕੰਡਿਆਂ ਦਾ ਦਰਦ ਗੁਰੂ ਜੀ ਦੇ ਅੰਦਰ ਤੱਕ ਨਹੀਂ ਪਹੁੰਚਿਆ ਤਕਲੀਫ ਹੋ ਰਹੀ ਹੋਣੀ ਹੈ ਸਰੀਰ ਨੂੰ ਪਰ ਆਪਣੇ ਆਪ ਨੂੰ ਕਾਇਮ ਕਰ ਲਿਆ ਹੋਣਾ ਵੀ ਕੋਈ ਨਹੀਂ ਤੇਰਾ ਹੀ ਫੈਸਲਾ ਹੈ ਸਰਕਾਰਾਂ ਨਾਲ ਟੱਕਰ ਲੈਣ ਦਾ ਮਨਾ ਤੇਰਾ ਹੀ ਫੈਸਲਾ ਹੈ ਵੀ ਕਰਨਾ ਹੈ ਤੇ ਪੈ ਗਏ ਹੋਣਗੇ ਵੀ ਕੋਈ ਨਹੀਂ ਫਿਰ ਹੁਣ ਹੋ ਕੇ ਆਪਣੇ ਆਪ ਨੂੰ ਕੈਸੇ ਸਹਾਰੇ ਦਿੱਤੇ ਹੋਣਗੇ ਕਿਵੇਂ ਆਪਣੇ ਆਪ ਨੂੰ ਤਕੜਾ ਕਰਕੇ ਗੁਰੂ ਜੀ ਨੇ ਰੱਖਿਆ ਹੋਇਆ ਕੰਡਿਆਂ ਤੇ ਪਏ ਹੋਣਗੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹ ਤਿੰਨ ਪਿਆਰੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚੋਂ ਗੁਰੂ ਸਾਹਿਬ ਨੂੰ ਲੱਭਦੇ ਲੱਭਦੇ ਆਏ ਸੀ ਇਹ ਉਹ ਸੇਵਕ ਨੇ ਸਾਰੇ ਜਿਨ੍ਹਾਂ ਨੇ ਤੋੜ ਨਿਭਾਈ ਆਪਾਂ ਪੰਚਮ ਪਾਤਸ਼ਾਹ ਦਾ ਬਚਨ ਪੜ੍ਹਦੇ ਹਾਂ ਸੇਵਕ ਕੀ ਓੜਕ ਨਿਭੀ ਸੇਵਕ ਉਹ ਹੈ ਜਿਹੜਾ ਤੋੜ ਨਿਭਾਵੇ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜਿਉਂਦਾ ਰੱਬ ਨੂੰ ਚੇਤੇ ਰੱਖੇ ਸੇਵਦਾ ਰਵੇ ਤੇ ਤੁਰਨ ਲੱਗਿਆ ਵੀ ਪਰਮਾਤਮਾ ਨੂੰ ਚੇਤੇ ਰੱਖੇ ਦੁਨੀਆ 'ਚ ਜਾਣ ਤੱਕ ਬਸ ਇੱਦਾਂ ਕਹਿ ਲਓ ਵੀ ਸ਼ੁਰੂ ਤੋਂ ਅਖੀਰ ਤੱਕ ਨਿਯਮਾਂ ਵਿੱਚ ਅਸੂਲਾਂ ਵਿੱਚ ਚੱਲੇ। ਹੁਣ ਅਸੀਂ ਪਰਮਾਤਮਾ ਦੇ ਨਿਯਮਾਂ ਵਿੱਚ ਚੱਲਣਾ ਹੈ, ਪਰਮਾਤਮਾ ਦੇ ਸੇਵਕ ਬਣ ਕੇ ਰਹਿਣਾ ਹੈ। ਰੱਬ ਦੇ ਸੇਵਕ ਰੱਬ ਦੇ ਨਿਯਮ ਪਾਲਣੇ ਨੇ ਸਾਰੀ ਜ਼ਿੰਦਗੀ, ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ, ਉਹਦੇ ਮੁਤਾਬਕ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਨੀ। ਸੇਵਕ ਉਹ ਹੈ ਜਿਹੜਾ ਨਿਯਮਾਂ ਵਿੱਚ ਜ਼ਿੰਦਗੀ ਜਿਉਂਦਾ। ਆ ਸ਼ਬਦ ਜਰਾ ਪੜਿਓ ਸ਼ੁਰੂ ਤੋਂ।
ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਕਾਲਿਓ।
ਸੇਵਕ ਦੀ ਡੈਫੀਨੇਸ਼ਨ ਹੈ ਕਹਿੰਦੇ ਮਾਨ ਮੋਹ, ਇਹ ਜਿਹੜਾ ਲੋਭ ਹੈ, ਇਹ ਹੰਕਾਰ ਹੈ ਜਿਹੜਾ, ਇਹ ਵਿਕਾਰ ਨੇ ਜਿਹੜੇ, ਕਹਿੰਦੇ ਇਹਦੇ ਨੇੜੇ ਵੀ ਨਹੀਂ ਆਉਂਦੇ, ਉਹਦੇ ਕਦੇ ਚਿੱਤ ਦੇ ਨੇੜੇ ਨਹੀਂ ਆਏ। ਕਿਉਂਕਿ ਚਿੱਤ ਪ੍ਰਭ ਸਿਉਂ ਲਾਗ ਰਿਹਾ, ਮੇਰਾ ਚੀਤ ਚਿੱਤ ਤੇ ਉੱਧਰ ਲੱਗਿਆ ਪਿਆ, ਆਉਣਗੇ ਨੇੜੇ ਕਿਵੇਂ? ਇੱਕ ਹੀ ਨੇੜੇ ਆ ਸਕਦਾ, ਜਾਂ ਰੱਬ ਆਊ ਜੋ ਫਿਰ ਵਿਕਾਰ ਆਉਣਗੇ। ਜਿਹੜਾ ਉਧਰੋਂ ਟੁੱਟਦਾ ਤਾਂ ਹੀ ਦੂਜੇ ਪਾਸੇ ਲੱਗਦਾ ਨਾ। ਜੇ ਚਿੱਤ ਤੁਹਾਡਾ ਇੱਕ ਪਾਸਿਓਂ ਟੁੱਟਿਆ ਹੋਏਗਾ ਤਾਂ ਹੀ ਦੂਜੇ ਪਾਸੇ ਗਿਆ। ਜੇ ਬੰਦਾ ਕਹੇ ਨਹੀਂ ਮੇਰਾ ਇੱਥੇ ਵੀ ਲੱਗਿਆ ਉੱਥੇ ਵੀ ਲੱਗਿਆ, ਦੋ ਜਗ੍ਹਾ ਨਹੀਂ ਹੁੰਦਾ, ਉੱਧਰ ਗਿਆ ਹੀ ਤਾਂ ਇੱਧਰੋਂ ਟੁੱਟ ਗਿਆ, ਇਹ ਪੱਕੀ ਗੱਲ। ਜਿੱਦਾਂ ਹੁਣ ਮੰਨ ਲਓ ਵੀ ਜੇ ਬੰਦਾ ਘਰ ਵਾਲਾ ਘਰ ਵਾਲੀ ਨਾਲ ਧੋਖਾ ਕਰਨ ਲੱਗ ਜਾਵੇ, ਘਰ ਵਾਲੀ ਦੇ ਨਾਲ ਨਾਲ ਇੱਕ ਬਾਹਰ ਵਾਲੀ ਵੀ ਰੱਖ ਲਵੇ, ਜਾਂ ਘਰ ਵਾਲੀ ਘਰ ਵਾਲੇ ਨਾਲ ਧੋਖਾ ਕਰੇ, ਤੇ ਫਿਰ ਉਹ ਕਹੇ ਨਹੀਂ ਨਹੀਂ ਮੇਰਾ ਤੇਰੇ ਨਾਲ ਵੀ ਚਿੱਤ ਲੱਗਿਆ, ਮੇਰਾ ਤੇਰੇ ਨਾਲ ਵੀ ਲੱਗਿਆ, ਦੋ ਜਗ੍ਹਾ ਨਹੀਂ, ਤੇਰਾ ਇੱਥੋਂ ਟੁੱਟਿਆ ਤਾਂ ਉੱਥੇ ਲੱਗਿਆ, ਦੋ ਜਗ੍ਹਾ ਨਹੀਂ ਲੱਗ ਸਕਦਾ, ਇੱਕ ਜਗ੍ਹਾ ਲੱਗਦਾ। ਤੇ ਜਦੋਂ ਹੁਣ ਚਿੱਤ ਪਰਮਾਤਮਾ ਨਾਲ ਲੱਗਿਆ ਫਿਰ ਕਾਮ ਵਾਲੇ ਪਾਸੇ ਕਿੱਦਾਂ ਲੱਗੂ, ਹੋਰ ਦੂਜੇ ਪੁੱਠੇ ਕੰਮਾਂ ਵਿੱਚ? ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ ਹੈ, ਜਦੋਂ ਫਿਰ ਦੂਜੇ ਪਾਸੇ ਜਾਂਦਾ ਹੀ ਨਹੀਂ ਧਿਆਨ, ਦੂਜੇ ਪਾਸੇ ਗਿਆ ਹੀ ਤਾਂ ਇੱਧਰੋਂ ਟੁੱਟ ਗਿਆ, ਹਿੱਲ ਗਿਆ। ਹੁਣ ਵੇਖਿਓ ਇਹ ਚੀਜ਼ਾਂ, ਸੇਵਕ ਹੈ ਜਿਹੜਾ ਸੱਚਮੁੱਚ ਰੱਬ ਨਾਲ ਜੁੜਿਆ, ਉਹਦੇ ਤੇ ਨੇੜੇ ਤੇੜੇ ਵੀ ਨਹੀਂ ਆਉਂਦੇ। ਅੱਗੇ
ਨਾਮ ਰਤਨ ਗੁਣਾ ਹਰ ਬਣਜੇ ਲਾਦ ਵਖਰ ਲੈ ਜਾਣਿਓ।
ਬਸ ਉਹ ਨਾਮ ਸੱਚ, ਇਹੀ ਰਤਨ ਨੇ ਉਹਦੇ, ਇਹ ਜਿਹੜੇ ਗੁਣ ਨੇ ਰੱਬ ਨਾਲ ਜੁੜ ਕੇ, ਜਿਹੜੇ ਗੁਣ ਉਹਨੇ ਇਕੱਠੇ ਕੀਤੇ ਆ, ਜ਼ਿੰਦਗੀ ਸੋਹਣੀ ਬਣਾਈ ਹੈ, ਗੁਣੀ ਬਣਿਆ ਜਿਹੜਾ, ਗੁਣੀ ਗੁਣਵਾਨ ਬਣਿਆ ਜਿਹੜਾ, ਕਹਿੰਦੇ ਇਹੀ ਖਜ਼ਾਨਾ ਲੈ ਕੇ ਚੱਲਦਾ ਜ਼ਿੰਦਗੀ ਚ, ਉਹ ਗਲਤ ਗੱਲ ਨੂੰ ਤਰਜੀਹ ਨਹੀਂ ਦਿੰਦਾ, ਮਾੜੇ ਕੰਮਾਂ ਵਿੱਚ ਨਹੀਂ ਪੈਂਦਾ, ਆਪਣੇ ਆਪ ਨੂੰ ਬਚਾ ਕੇ ਰੱਖਦਾ ਤੇ ਗੁਣੀ ਬਣਿਆ ਰਹਿੰਦਾ। ਗੁਣੀ ਗੁਣਵਾਨ ਬੰਦੇ ਥੋੜੇ ਥੋੜੇ ਹੁੰਦੇ, ਬਹੁਤੇ ਤੇ ਅਸੀਂ ਆਪਣਾ ਮੂੰਹ ਸ਼ੀਸ਼ੇ ਚ ਨਹੀਂ ਵੇਖ ਸਕਦੇ, ਇੰਨੇ ਦਾਗ ਲੱਗੇ ਪਏ ਆ ਜ਼ਿੰਦਗੀ ਚ। ਕਈ ਬੱਚੇ ਆਪਣੇ ਅੱਖ ਬੱਚਿਆਂ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ ਵੇਖਦੇ, ਕਈ ਬੰਦੇ ਸਾਰੇ ਪਿੰਡ ਦੀਆਂ ਅੱਖਾਂ ਚੱਖਾਂ ਪਾ ਕੇ ਨਹੀਂ, ਐਂ ਥੋੜਾ ਵੀ ਕਿਤੇ ਗੱਲ ਕਰ ਲੈਣਗੇ, ਕਰਤੂਤਾਂ ਹੀ ਇੱਦਾਂ ਦੀਆਂ ਕੀਤੀਆਂ ਹੁੰਦੀਆਂ ਨੇ, ਅੱਖ ਚੱਖ ਨਹੀਂ ਪਾ ਕੇ ਵੇਖ ਸਕਦੇ, ਕਈ ਆਪਣੇ ਨਿਆਣਿਆਂ ਦੀ ਅੱਖ ਚੱਖ ਨਹੀਂ ਪਾ ਕੇ ਵੇਖ ਸਕਦੇ, ਤੇ ਕਈ ਜਦੋਂ ਸ਼ੀਸ਼ੇ ਕੇ ਖੜਦੇ ਨੇ ਆਪਣੇ ਆਪ ਨੂੰ ਸ਼ਰਮ ਆਉਂਦਾ, ਇੰਨੇ ਦਾਗੀ ਹੋ ਜਾਂਦੇ, ਜੀਵਨ ਦਾਗਾਂ ਨਾਲ ਭਰ ਜਾਂਦਾ, ਪਰ ਲੱਗਦੇ ਨਹੀਂ ਦਾਗ। ਜੇ ਸੱਚ ਰੰਗ ਚੜ੍ਹ ਜੇ ਨਾ, ਇੱਕ ਰੰਗ ਚਾੜ ਦੋ ਫਿਰ ਦੂਜੇ ਰੰਗ ਚੜ੍ਹਦੇ ਨਹੀਂ, ਲਾਲ ਰੰਗ ਤੇ ਸਕੋ ਲੱਗਾ ਜਿਸ ਕੇਵਟ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲੱਗੇ ਦਾਗਾ। ਜੇ ਆਹ ਰੰਗ ਜਿਹਾ ਚੜਿਆ ਹੋਵੇ ਸਮਝ ਆ ਜੇ, ਫਿਰ ਆ ਬੰਦਾ ਦੂਜੇ ਦਾਗਾਂ ਤੋਂ ਬਚ ਜਾਂਦਾ ਭਾਈ। ਜ਼ਿੰਦਗੀ ਵਿੱਚ ਮਾੜੇ ਦਾਗ ਲੱਗਦੇ ਨਹੀਂ, ਜਿਹੜੇ ਤੰਗ ਕਰਦੇ ਰਹਿੰਦੇ ਐ, ਬੇਦਾਗ ਹੋ ਜਾਂਦਾ ਬੰਦਾ, ਫਿਰ ਅਣਖ ਨਾਲ ਜਾਂਦਾ, ਸਿਰ ਉੱਚਾ ਕਰਕੇ ਦਾਗ ਲੱਗਦਾ। ਕੋਈ ਵੀ ਚੀਜ਼ ਹਾਵੀ ਨਹੀਂ ਹੋ ਸਕਦੀ ਜ਼ਿੰਦਗੀ ਵਿੱਚ, ਗਲਤ ਗਲਤ ਪਾਸੇ ਨਹੀਂ ਤੁਰਦਾ, ਸੇਵਕ ਦੀ ਡੈਫੀਨੇਸ਼ਨ ਹੈ। ਨਹੀਂ ਤੇ ਪਤਾ ਹੀ ਨਹੀਂ ਲੱਗਣਾ ਕਦੋਂ ਬੰਦਾ ਵਕਾਊ ਹੋ ਜਾਏਗਾ, ਕਦੋਂ ਗਲਤ ਪਾਸੇ ਤੁਰ ਪਏਗਾ, ਪਤਾ ਹੀ ਨਹੀਂ ਲੱਗਣਾ। ਦਾਗ ਲੱਗਦਾ ਨਹੀਂ ਜੇ ਸੱਚ ਦਾ ਰੰਗ ਚੜਿਆ ਹੋਵੇ। ਅਗਲੀ ਪੰਕਤੀ ਸੁਣੋ,
ਸੇਵਕ ਕੀ ਓੜਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰੱਖਿਓ ਚੀਤ।
ਓੜਕ ਨਿਭਦੀ ਹੈ ਕਹਿੰਦੇ ਸਿਰੇ ਪਹੁੰਚਦੀ, ਸਿਰੇ ਸਿਰੇ ਲਾਉਂਦਾ ਕਹਿੰਦੇ ਗੁਰੂ ਦਾ ਪਿਆਰਾ, ਸਾਰੀ ਜ਼ਿੰਦਗੀ ਬੇਦਾਗ ਬਣ ਕੇ ਰਹਿੰਦਾ, ਵਾਅਦੇ ਨਿਭਾਉਂਦਾ ਹੈ, ਗੁਰੂ ਨਾਲ ਕੀਤਾ ਵਾਅਦਾ ਹੈ, ਪਰਮਾਤਮਾ ਦੇ ਨਿਯਮ ਪਾਲਦਾ ਹੈ। ਕਹਿੰਦੇ ਫਿਰ ਉਹ ਓੜਕ ਨਿਭਦੀ ਹੈ ਉਹਦੀ। ਅਸੀਂ ਵੀ ਅਰਦਾਸ ਇਹੀ ਕਰੀਏ ਸੱਚੇ ਪਾਤਸ਼ਾਹ
ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ,
ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ,
ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ,
ਸਾਡੀ ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ, ਤੋੜ ਨਵਾ ਦਿਓ ਜੀ ਚਰਣੀ ਲੱਗਿਆ ਦੀ,
ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਤੋੜ ਨਵਾਇਓ ਜੀ ਚਰਣੀ ਲੱਗਿਆ ਦੀ,
ਸਾਡੀ 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 ਤੋੜ ਨਵਾਇਓ ਜੀ ਚਰਣੀ ਲੱਗਿਆ ਦੀ, ਸਾਡੀ ਤੋੜ ਨਵਾਇਓ ਜੀ ਸਾਡੀ ਤੋੜ ਨਵਾਇਓ ਜੀ ਤੋੜ ਨਵਾਇਓ
ਸਾਡੀ ਤੋੜ ਨਵਾਇਓ ਜੀ ਤੋੜ ਨਵਾਇਓ ਜੀ ਸਾਡੀ ਤੋੜ ਨਵਾਇਓ ਜੀ ਤੋੜ ਨਵਾਇਓ ਜੀ ਸਾਡੀ ਤੋੜ ਨਵਾਇਓ ਜੀ ਤੋੜ ਨਵਾਇਓ ਤੋੜ ਨਵਾਇਓ ਜੀ ਤੋੜ ਨਵਾਇਓ ਜੀ
ਸਾਡੀ ਤੋੜ ਨਵਾਇਓ ਜੀ ਕਰਨੀ ਲੱਗਿਆ ਜੀ, ਤੋੜ ਨਵਾਇਓ ਜੀ ਕਰਨੀ ਲੱਗਿਆ ਜੀ,
ਸਾਡੀ ਤੋੜ ਨਵਾਇਓ ਜੀ ਕਰਨੀ ਲੱਗਿਆ ਜੀ,
ਸਾਡੀ ਤੋੜ ਨਵਾਇਓ ਜੀ
ਕਰਨੀ ਲੱਗਿਆ ਜੀ,
ਸਾਡੀ ਤੋੜ ਨਵਾਇਓ ਜੀ ਚਰਣੀ ਲੱਗਿਆ ਦੀ,
ਸਾਡੀ ਤੋੜ ਨਵਾਇਓ ਜੀ ਚਰਣੀ ਲੱਗਿਆ ਦੀ,
ਸੱਚੇ ਪਾਤਸ਼ਾਹ ਸਾਡੀ ਵੀ ਤੋੜ ਨਿਭੇ ਸੇਵਕ ਕੀ ਓੜਕ ਨਿਭੀ, ਜੀਵਤ ਸਾਹਿਬ ਸੇਵਿਓ ਆਪਣਾ ਚਲਦੇ ਰੱਖਿਓ, ਜਿਉਂਦਾ ਵੀ ਤੇ ਮਰਨ ਲੱਗਿਆ ਵੀ ਮਰਦੇ ਦਮ ਤੱਕ ਨਿਭਾ ਦਿੰਦਾ। ਅੱਗੇ
ਜੈਸੀ ਆਗਿਆ ਕਿਨੀ ਠਾਕੁਰ ਇਸ ਤੇ ਮੁਖ ਨਹੀਂ ਮੋੜਿਓ,
ਪਰਮਾਤਮਾ ਦੀ ਆਗਿਆ ਦੇ ਵਿੱਚ ਚੱਲਦਾ, ਉਹਦੇ ਨਿਯਮਾਂ ਤੋਂ ਮੂੰਹ ਨਹੀਂ ਮੋੜਦਾ, ਉਲਟ ਨਹੀਂ ਚੱਲਦਾ।
ਅੱਗੇ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉੱਠ ਆਹੂ ਕਉ ਦੌਰਿਓ,
ਕਹਿੰਦੇ ਜਿੱਧਰ ਜਿੱਧਰ ਮਾਲਕ ਹੁਕਮ ਕਰਦਾ ਹੈ ਉਹਦੇ ਨਿਯਮਾਂ ਦੇ ਵਿੱਚ ਕੰਮ ਕਰਦਾ ਰਹਿੰਦਾ, ਅੰਦਰ ਸਹਿਜ ਹੀ ਰੱਖਦਾ, ਬਾਹਰ ਦੌੜ ਭੱਜ ਬੜੀ ਕਰਨੀ ਪੈਂਦੀ ਇੱਕ ਬੰਦੇ ਨੂੰ ਜ਼ਿੰਦਗੀ ਵਿੱਚ ਨਾ, ਕਦੇ ਕਈਆਂ ਨੂੰ ਵਿਦੇਸ਼ਾਂ 'ਚ ਜਾ ਕੇ ਪੈਸਾ ਕਮਾਉਣਾ ਪੈਂਦਾ ਹੈ, ਕੋਈ ਕੰਬਾਈਨਾਂ ਲਈ ਫਿਰਦੇ ਹੈ, ਕੋਈ ਦਿਹਾੜੀਆਂ ਕਰਦਾ, ਕੋਈ ਨੌਕਰੀ ਕਰਦਾ, ਕੋਈ ਪੜ੍ਹਾਈ ਕਰਦਾ, ਪਰ ਕਹਿੰਦੇ ਪਰਮਾਤਮਾ ਦੇ ਦਿੱਤੇ ਨਿਯਮ ਬੱਚੇ ਪਰਿਵਾਰ ਜਿਵੇਂ ਅਸੂਲ ਨਿਯਮ ਬਣੇ ਆ ਉਹ ਪਾਲਦਾ ਰਹਿੰਦਾ, ਅੰਦਰ ਉਹਦੇ ਸਹਿਜ ਹੀ ਰਹਿੰਦਾ, ਅੰਦਰ ਇੱਕ ਰਸ ਰਹਿੰਦਾ, ਚਾਹੇ ਦਿਹਾੜੀ ਕਰਨੀ ਪੈ ਜੇ, ਚਾਹੇ ਰੇੜੀ ਲਾਉਣੀ ਪੈ ਜੇ, ਚਾਹੇ ਖੇਤੀਬਾੜੀ ਕਰਨੀ ਪਵੇ, ਚਾਹੇ ਜੋ ਮਰਜ਼ੀ ਕਰਨਾ ਪਵੇ, ਅੰਦਰ ਦਾ ਸਹਿਜ ਨਹੀਂ ਖਤਮ ਕਰਦਾ, ਬਾਹਰ ਕਾਰੋਬਾਰ ਹੀ ਜੋ ਮਰਜ਼ੀ ਕਰਦਾ ਰਹਿੰਦਾ।
ਹਾਂਜੀ ਆ ਗਿਆ ਮੈਂ ਭੁੱਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ,
ਕਹਿੰਦੇ ਜ਼ਿੰਦਗੀ ਵਿੱਚ ਸੋਗ ਹਰਖ ਕਿਤੇ ਖੁਸ਼ੀ ਗਮੀ ਨਹੀਂ ਆਉਂਦੀ, ਉਹਦੇ ਨਿਯਮਾਂ ਵਿੱਚ ਜੇ ਕਿਤੇ ਭੁੱਖ ਵੀ ਆ ਜਾਏ ਨਾ ਜ਼ਿੰਦਗੀ ਵਿੱਚ, ਹੁਣ ਨਿਯਮਾਂ ਮੁਤਾਬਕ ਕਈ ਵਾਰੀ ਸੋਕਾ ਵੀ ਲੱਗ ਜਾਂਦਾ, ਪਰਮਾਤਮਾ ਦੇ ਨਿਯਮਾਂ ਮੁਤਾਬਕ ਕਈ ਵਾਰੀ ਪਾਣੀ ਦੀ ਘਾਟ ਵੀ ਹੋ ਸਕਦੀ ਹੈ, ਫਸਲ ਮਰ ਵੀ ਸਕਦੀ ਹੈ, ਨਿਯਮ ਨੇ ਕਈ ਵਾਰੀ ਬਣੀ ਬਣਾਈ ਫਸਲ ਪਲੀ ਪਲਾਈ ਉੱਤੇ ਗੜੇ ਪੈ ਜਾਂਦੇ ਹੈ, ਖੇਤਾਂ ਦੇ ਖੇਤ ਖਤਮ ਹੋ ਜਾਂਦੇ ਹੈ, ਕਹਿੰਦੇ ਨਿਯਮ ਪਾਲਦਾ ਹੈ, ਆਗਿਆ ਦੇ ਵਿੱਚ ਭੁੱਖ ਵੀ ਜੇ ਕਿਤੇ ਪੈ ਜਾਏ ਨਾ, ਕਿਤੇ ਤਕਲੀਫ ਵੀ ਆ ਜਾਏ, ਉਹਨੂੰ ਵੀ ਸੁੱਖ ਕਰਕੇ ਹੀ ਮੰਨਦਾ, ਨਿਯਮਾਂ ਤੋਂ ਬਾਹਰ ਨਹੀਂ ਜਾਂਦਾ, ਉਹਦੇ ਉਲਟ ਨਹੀਂ ਚੱਲਦਾ, ਰੱਬ ਦੇ ਨਿਯਮਾਂ ਨੂੰ ਸਮਝਦਾ, ਉਹਨਾਂ ਨੂੰ ਪਾਲਦਾ।
ਹਾਂਜੀ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮੰਨਿਓ,
ਜੋ ਵੀ ਪਰਮਾਤਮਾ ਦਾ ਹੁਕਮ ਹੈ ਉਹਨੂੰ ਸਿਰ ਮੱਥੇ ਮੰਨਦਾ, ਕਹਿੰਦੇ ਪਰਮਾਤਮਾ ਦੇ ਨਿਯਮਾਂ ਨੂੰ ਸਿਰ ਮੱਥੇ ਮੰਨਦਾ। ਅਗਲੀ ਲਾਸਟ
भयो किरपाल ठाकुर सेवक को सबरे हालत पलाता तानो सेवको सफल हो आया जिन नानक खसम पछाता
वाह गुरु साहब कहिंदे धन है ओ सेवक हालत पलत सवार लिया जिन्हें परमात्मा नू पछाण लिया मतलब परमात्मा नाल सांझ बना ली पछाण दा मतलब है रब नाल सांझ बना लेनी दिलों परमात्मा दे सिस्टम नू नियमां नू प्यार करन लग जाना ये रब नाल सांझ है रब दे सिस्टम नू प्यार करना रब दे नियमां नू प्यार करना ये रब नाल सांझ बनाउणी हुंदा है सो एहो जे सेवक जेड़े है कहिंदे तोड़ नभा दिंदे है ਜਿਹੜੇ ਗੁਰੂ ਦੇ ਸੇਵਕ ਹੈ ਇਹ ਤੇ ਰੱਬ ਦੇ ਸੇਵਕਾਂ ਦੀ ਗੱਲ ਚੱਲਦੀ ਨਾ ਗੁਰੂ ਦੇ ਸੇਵਕ ਵੀ ਇਸੇ ਤਰ੍ਹਾਂ ਕਿਉਂਕਿ ਗੁਰੂ ਗੁਰ ਪਰਮੇਸ਼ਰ ਇੱਕੋ ਜਾਣ ਜਿਹੜੇ ਸਾਡੇ ਗੁਰੂ ਸਾਹਿਬ ਸਾਨੂੰ ਦੱਸਦੇ ਆ ਇਹ ਵੀ ਪਰਮੇਸ਼ਰ ਦਾ ਹੁਕਮ ਹੈ ਪਰਮਾਤਮਾ ਦੇ ਨਿਯਮਾਂ ਬਾਰੇ ਸਾਨੂੰ ਸਮਝਾਉਂਦੇ ਆ ਹੁਣ ਜਿਹੜੇ ਗੁਰੂ ਸਾਹਿਬ ਨਾਲ ਰਹਿਣ ਵਾਲੇ ਆ ਉਹ ਵੀ ਉਸੇ ਤਰ੍ਹਾਂ ਪਰਮਾਤਮਾ ਨੂੰ ਮੰਨਣ ਵਾਲੇ ਆ ਗੁਰਬਾਣੀ ਗਿਆਨ ਦੇ ਅਧੀਨ ਚੱਲਦੇ ਆ ਹੁਣ ਜਦੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦੱਸਿਆ ਹੋਇਆ ਸੀ ਵੀ ਤਾਰਿਆਂ ਦੀ ਸੇਧ ਸੇਧ ਐਂ ਆ ਜਿਓ ਇੰਦਰ ਨੂੰ ਉੱਥੇ ਪਹੁੰਚ ਗਏ ਜਦੋਂ ਮਾਛੀਵਾੜੇ ਦੇ ਜੰਗਲ ਵਿੱਚ ਆ ਕੇ ਵੇਖਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਵਿਛਾਈ ਟਿੰਡ ਦਾ ਸਰਾਣਾ ਲਾ ਕੇ ਪਏ ਹੈ ਹੁਣ 21 ਦਸੰਬਰ ਨੂੰ ਸਵੇਰ ਵੇਲੇ ਸੱਤ ਪੋਹ ਨੂੰ ਵਿਛੋੜਾ ਪਿਆ ਸੀ 21 ਦਸੰਬਰ 6 ਦੀ ਰਾਤ ਨੂੰ ਵੀ ਆਰਾਮ ਨਹੀਂ ਕੀਤਾ 20 ਦੀ ਰਾਤ 20 ਦਸੰਬਰ ਜਿਹੜਾ ਪਿੱਛੇ ਲੰਘਿਆ 20 ਵੀ ਆਰਾਮ ਨਹੀਂ ਕੀਤਾ 21 ਨੂੰ ਸਵੇਰ ਨੂੰ ਸਾਰੀ ਰਾਤ ਤੁਰਦੇ ਰਹੇ 21 ਨੂੰ ਵਿਛੋੜਾ ਪੈ ਗਿਆ 22 ਨੂੰ ਵੀ ਆਰਾਮ ਨਹੀਂ ਕੀਤਾ ਚਮਕੌਰ ਦੀ ਗੜੀ 'ਚ ਸਾਰੀ ਰਾਤ ਜਾਗਦਿਆਂ ਦੀ ਲੰਘੀ 23 ਨੂੰ ਚਮਕੌਰ ਦਾ ਜੰਗ ਹੋਇਆ 23 ਰਾਤ ਨੂੰ ਫਿਰ ਗੁਰੂ ਜੀ ਚਮਕੌਰ ਦੀ ਗੜੀ 'ਚੋਂ ਨਿਕਲੇ ਫਿਰ ਨਹੀਂ ਆਰਾਮ ਕੀਤਾ ਤੇ 24 ਦੀ ਸਵੇਰ ਹੈ ਦਸੰਬਰ ਦੀ 3 ਦਿਨ ਹੋ ਗਏ 3 ਦਿਨ 3 ਰਾਤਾਂ ਲੰਘ ਗਈਆਂ ਆਰਾਮ ਕੀਤਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਫਿਰ ਦਇਆ ਸਿੰਘ ਹੋਣੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਇਦਾਂ ਕੰਡਿਆਂ ਤੇ ਪਿਆਂ ਨੂੰ ਵੇਖ ਕੇ ਇਹ ਕਹਿੰਦੇ ਬੁਲਾਈਏ ਨਾ ਆਵਾਜ਼ ਨਾ ਦਈਏ ਆਵਾਜ਼ ਨਾ ਦਈਏ ਬੁਲਾਈਏ ਨਾ ਗੁਰੂ ਸਾਹਿਬ ਆਰਾਮ ਕਰਦੇ ਆ ਆਰਾਮ ਕਰਨ ਦਈਏ ਆਪਣੀ ਮੌਜ ਵਿੱਚ ਪਏ ਆ ਤੇ ਪਏ ਰਹਿਣਗੇ ਸਗੋਂ ਇਹ ਤੇ ਆਪਣੇ ਵੱਲੋਂ ਵੇਖਦੇ ਆ ਕਦੇ ਜੰਗਲਾਂ 'ਚ ਜਾਨਵਰ ਬੋਲਦੇ ਆ ਪੰਛੀ ਬੋਲਦੇ ਆ ਇਹਨਾਂ ਦਾ ਤੇ ਜੀ ਕਰਦਾ ਪੰਛੀ ਵੀ ਨਾ ਬੋਲਣ ਹੁਣ ਆਰਾਮ ਕਰਨ ਦਿਓ ਇੰਨੇ ਦਿਨ ਹੋ ਗਏ ਗੁਰੂ ਸਾਹਿਬ ਨੇ ਆਰਾਮ ਨਹੀਂ ਕੀਤਾ ਪਿਆਰ ਬਹੁਤ ਕਰਦੇ ਆ ਕਰਨ ਵੀ ਕਿਉਂ ਨਾ ਸਭ ਕੁਝ ਵਾਰਨ ਦੀ ਬਿਰਤੀ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਆਗੂ ਕਿੱਥੇ ਲੱਭ ਸਕਦਾ ਹੈ ਉਹਨਾਂ ਨੇ ਸਭ ਕੁਝ ਆਪਣਾ ਵਾਰ ਕੇ ਕੰਡਿਆਂ ਦੀ ਸੇਜ ਤੇ ਪਿਆਂ ਨੂੰ ਵੇਖ ਕੇ ਨਾ ਤੇ ਦਇਆ ਸਿੰਘ ਹੋਣੀ ਤੇ ਕਹਿੰਦੇ ਐ ਭੁੱਬਾਂ ਮਾਰਦੇ ਸੀ ਜੰਗਲ ਦੇ ਜਾਨਵਰੋ ਬੋਲੋ ਨਾ ਸੁੱਤਾ ਜਾਗ ਪਵੇ ਨਾ ਮਾਹੀ ਜੰਗਲ ਦੇ ਜਾਨਵਰੋ 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 ਸੁੱਤਾ ਜਾਗ ਪਵੇ ਨਾ ਮਾਹੀ ਵਿੱਚ ਵਿਛਾਈ ਪਏ ਗੁਰੂ ਸਾਹਿਬ। ਉੱਥੇ ਫਿਰ ਦਇਆ ਸਿੰਘ ਨੇ ਆਖਿਆ, ਜਿਵੇਂ ਕਲਗੀਆਂ ਵਾਲਿਆ ਚੰਨ ਮਾਈਆ, ਕੁਝ ਯਾਦ ਹੈ ਬੀਤੀ ਬਤਾਈ ਤੈਨੂੰ? ਹੀਰੇ ਜੜੇ ਰੰਗੀਲੇ ਭਗੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਤਾਈ ਤੈਨੂੰ। ਮਤਾਂ ਪਿੰਡੇ ਤੇ ਕੋਈ ਝਰੀਟ ਆ ਜਾਏ, ਖਰਵੀ ਉਂਗਲ ਨਾ ਕਿਸੇ ਸੁਹਾਈ ਤੈਨੂੰ। ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚੰਨ ਨਾ ਲਾਈ ਤੈਨੂੰ। ਰਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ, ਰਾਤੀ ਰੱਖਿਆ ਉਹਨੇ ਜਗਾਈ ਤੈਨੂੰ। ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾਂ, ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ, ਕੰਨਿਆਂ ਦੇ ਕਿਵੇਂ ਪੈ ਗਏ ਮਨ। ਮਰਦ ਦੀ ਅੱਖ ਖੁੱਲਦੀ ਹੈ, ਗੁਰੂ ਜੀ ਨੂੰ ਪੁੱਛਦੇ, ਮਰਦ ਕੰਨਿਆਂ ਦੀ ਸੇਜ ਤੇ ਇੱਥੇ ਕਿਵੇਂ ਨੀਂਦ ਆ ਗਈ? ਕਹਿੰਦੇ ਕਲਗੀਆਂ ਵਾਲੇ ਕਹਿੰਦੇ ਆ, ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚਭਾਈ ਮੈਨੂੰ। ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਏ, ਐਸੀ ਨੀਂਦ ਨਾ ਕਦੇ ਵੀ ਆਈ। ਗੁਰੂ ਜੀ ਕਹਿੰਦੇ ਇਹੋ ਜਿਹੀ ਨੀਂਦ ਨੀ ਕਦੀ ਆਈ। ਕਿਉਂ? ਕਿਉਂਕਿ ਜਿਹੜੇ ਕਰਜ਼ਾਈ ਦਾ ਕਹਿੰਦੇ ਕਰਜ਼ਾ ਲੈ ਜੇ ਬੰਦਾ ਸੌਖਾ ਹੋ ਕੇ ਸੌਂਦਾ ਹੈ। ਮੇਰੇ ਵੱਡੇ ਪੁੱਤ ਸ਼ਹੀਦ ਹੋ ਗਏ, ਮੇਰਾ ਕਰਜ਼ਾ ਲੈ ਗਿਆ, ਕਿਤੇ ਨਾ ਕਿਤੇ ਮਨ ਵਿੱਚ ਸੀ ਵੀ ਕੀ ਪਤਾ ਲੱਗਦਾ ਹੈ, ਐਡੇ ਐਡੇ ਕਰਨੇ ਪਰਚੇ ਪੈਣਗੇ, ਕਿਤੇ ਕੋਈ ਡੋਲ ਹੀ ਨਾ ਜਾਵੇ, ਕੀ ਪਤਾ ਲੱਗਦਾ ਕਿੰਨੇ ਕਦੋਂ ਡੋਲ ਜਾਣਾ। ਮੈਨੂੰ ਹਮੇਸ਼ਾ ਇਹ ਬਣਿਆ ਰਹਿੰਦਾ ਸੀ ਵੀ ਕਿਤੇ ਡੋਲ ਨਾ ਜਾਵੇ। ਕਹਿੰਦੇ ਅਜੀਤ ਸਿੰਘ ਵੀ ਪੂਰੇ ਨੰਬਰ ਲੈ ਕੇ ਪਾਸ ਹੋਇਆ, ਜੁਝਾਰ ਸਿੰਘ ਵੀ ਪੂਰੇ ਨੰਬਰ ਲੈ ਕੇ ਪਾਸ ਹੋਇਆ। ਕਹਿੰਦੇ ਦੋਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਕੋ ਕੋ ਕੇ ਸ਼ਹੀਦ ਹੋ ਗਏ, ਕੱਟੇ ਤੇ ਗਏ, ਟੁਕੜੇ ਟੁਕੜੇ ਤੇ ਹੋ ਗਏ, ਪਰ ਮਨ ਉਹਨਾਂ ਨੇ ਡੁਲਾਇਆ ਨਹੀਂ ਤੇ ਮੇਰੀ ਜਾਨ ਬਹੁਤ ਸੌਖੀ ਹੋਈ ਆ ਚੀਜ਼ ਵੇਖ ਕੇ ਵੀ ਇੰਨੇ ਕੈਮ ਮੇਰੇ ਪੁੱਤ। ਬਾਕੀ ਜਿੰਨੇ ਨਾਲ ਮੇਰੇ ਸਿੰਘ ਸੀ ਵੀ ਜਿਨ੍ਹਾਂ ਨੂੰ ਮੈਂ ਭਰੋਸਾ ਕਰਦਾ ਸੀ, ਜਿਨ੍ਹਾਂ ਤੇ ਮੈਂ ਵਿਸ਼ਵਾਸ ਕਰਦਾ ਸੀ, ਮੇਰਾ ਵਿਸ਼ਵਾਸ ਤੇ ਨਹੀਂ ਤੋੜਿਆ ਇਹਨਾਂ ਨੇ, ਮੇਰਾ ਭਰੋਸਾ ਤੇ ਨਹੀਂ ਤੋੜਿਆ। ਹੁਣ ਮੈਂ ਕਹਿੰਦਾ ਸੀ ਵੀ ਮੇਰਾ ਇੱਕ ਇੱਕ ਸਿੰਘ ਸਵਾ ਸਵਾ ਲੱਖ ਵਰਗਾ ਬਣ ਕੇ ਵਿਖਾਇਆ ਹੈ, ਮੇਰੇ ਪੁੱਤਾਂ ਨੇ ਵੀ ਪੂਰੀ ਕਸਰ ਨਹੀਂ ਛੱਡੀ ਕੋਈ। ਹੁਣ ਜੇ ਕਿਤੇ ਮਾੜਾ ਮੋਟਾ ਡੋਲ ਜਾਂਦੇ ਫੇਰ ਹੁਣ ਬਹੁਤ ਸੌਖਾ, ਹੁਣ ਸ਼ੱਕ ਨਹੀਂ ਰਿਹਾ ਕੋਈ ਵੀ ਜਿੱਦਾਂ ਦੇ ਰੋਲ ਮਾਡਲ ਮੈਂ ਬਣਾਉਣਾ ਚਾਹੁੰਦਾ ਸੀ ਉਦਾਂ ਦੇ ਬੰਦੇ ਬਣੇ। ਜਿਹੜੀ ਘਾੜਤ ਘੜਨੀ ਚਾਹੁੰਦਾ ਸੀ ਦਿਮਾਗ ਦੀ ਉਹ ਘੜੀ ਗਈ ਹੈ, ਜੋ ਮੈਂ ਚਾਹੁੰਦਾ ਸੀ ਉਵੇਂ ਹੋਇਆ। ਗੁਰੂ ਸਾਹਿਬ ਕਹਿੰਦੇ ਆ ਮੈਨੂੰ ਬੜੀ ਖੁਸ਼ੀ ਹੈ, ਤਾਂ ਕਰਕੇ ਦਇਆ ਸਿੰਘ ਮੈਂ ਕੰਡਿਆਂ ਤੇ ਪਿਆ ਵੀ ਬਹੁਤ ਆਨੰਦ ਚ ਪਿਆ ਸੀ ਵੀ ਜਿਹੜੀ ਜੋ ਮੇਰਾ ਮਿਸ਼ਨ ਹੈ ਨਾ, ਜੋ ਮੇਰਾ ਏਮ ਹੈ, ਮੈਂ ਆਪਣੇ ਏਮ ਵਿੱਚ ਕਾਮਯਾਬ ਹੋਇਆ, ਉੱਧਰ ਨੂੰ ਵਧਿਆ, ਮੇਰਾ ਟੀਚਾ ਜਿਹੜਾ ਹੈ ਨਾ ਉਹ ਸਫਲ ਹੋ ਰਿਹਾ, ਮੈਂ ਆਪਣੇ ਟੀਚੇ 'ਚ ਜਿਹੜਾ ਮੇਰਾ ਟੀਚਾ ਬਣਾਇਆ ਹੋਇਆ ਸੀ ਉਹਦੇ 'ਚ ਮੈਂ ਸਫਲ ਹੋ ਰਿਹਾ। ਤੇ ਜਦੋਂ ਬੰਦਾ ਉੱਧਰ ਨੂੰ ਸਫਲ ਹੁੰਦਾ ਹੈ ਉਹ ਕਿਤੇ ਨਾ ਕਿਤੇ ਖੁਸ਼ ਰਹਿੰਦਾ ਹੈ, ਉਹ ਫਿਰ ਰਸਤੇ ਦੇ ਵਿੱਚ ਆਉਣ ਵਾਲੀਆਂ ਦੁੱਖ ਤਕਲੀਫਾਂ ਨੂੰ ਨਹੀਂ ਵੇਖਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਕੰਡਿਆਂ ਤੇ ਪੈ ਕੇ ਵੀ ਖੁਸ਼ ਨੇ, ਕਹਿੰਦੇ ਬਹੁਤ ਖੁਸ਼ ਹਾਂ ਮੈਂ, ਮੇਰੀ ਰੀਝ ਪੂਰੀ ਕਰਤੀ, ਮੈਂ ਚਾਹੁੰਦਾ ਸੀ ਵੀ ਐਂ ਹੋਵੇ ਉਵੇਂ ਹੀ ਹੋਇਆ, ਜੋ ਮੈਂ ਚਾਹਿਆ ਉਦੋਂ ਵੱਧ ਕੇ ਬਣ ਕੇ ਵਿਖਾਇਆ, ਉਦੋਂ ਵੱਧ ਵੱਧ ਕੇ ਨਾ ਬਣ ਕੇ ਵਿਖਾਇਆ ਸਿੰਘਾਂ ਨੇ, ਥੱਲੇ ਨਹੀਂ ਰਿਹਾ ਕੋਈ ਨਹੀਂ ਡੋਲਿਆ, ਬੜੇ ਕਾਇਮ ਰਹੇ ਸਾਰੇ। ਇਹ ਗੱਲ ਹੈ ਖੁਸ਼ੀ ਵਾਲੀ, ਆਹ ਹੈ ਜਿਹੜੀ ਬੰਦੇ ਨੂੰ ਅੰਦਰੋਂ ਕਾਇਮ ਕਰ ਦਿੰਦੀ। ਲਓ ਪਿਆਰਿਓ ਹੁਣ ਸੁਣੋ ਧਿਆਨ ਨਾਲ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਦਇਆ ਸਿੰਘ ਹੋਣੀ ਕਹਿੰਦੇ ਮਹਾਰਾਜ ਹੁਣ ਫਿਰ ਮਾਛੀਵਾੜ ਦੇ ਜੰਗਲ ਚੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਹੁਣ ਇਸ਼ਨਾਨ ਕਰਨਾ ਹੈ, ਇਸ਼ਨਾਨ ਕਰੀਏ। ਫਿਰ ਕਹਿੰਦੇ ਉਹ ਖੂਹ ਹੈ ਜੀ ਨੇੜੇ, ਬਾਗ ਹੈ, ਬਾਗ ਦੇ ਵਿੱਚ ਖੂਹ ਹੈ, ਗੁਲਾਬੇ ਪੰਜਾਬੇ ਦਾ ਸੀ ਖੂਹ, ਬਾਗ ਵੀ ਲਾਇਆ ਹੋਇਆ ਸੀ। ਕਹਿੰਦੇ ਖੂਹ ਤੇ ਮਹਾਰਾਜ ਇਸ਼ਨਾਨ ਕਰ, ਕਹਿੰਦੇ ਚਲੋ ਭਾਈ। ਕਹਿੰਦੇ ਜਦੋਂ ਗੁਰੂ ਸਾਹਿਬ ਜੀ ਉੱਠ ਕੇ ਤੁਰਨ ਲੱਗੇ ਰਾਤ ਨੂੰ ਤੇ ਸੀ ਸਰੀਰ ਗਰਮ, ਕੰਡੇ ਵੀ ਵੱਜਦੇ ਰਹੇ, ਝਾੜੀਆਂ ਚ ਅੜਦਿਆਂ ਦਾ ਚੋਲਾ ਵੀ ਪਾਟ ਗਿਆ, ਪਜਾਮੀ ਕਈ ਥਾਂ ਤੋਂ ਪਾਟੀ ਪਈ ਹੈ, ਖੂਨ ਚੱਲਦਾ। ਰਾਤ ਤੇ ਸੀ ਗਰਮ ਤੁਰੇ ਆਏ, ਜਦੋਂ ਸਵੇਰੇ ਉੱਠ ਕੇ ਤੁਰਨ ਲੱਗੇ ਤੇ ਪਲਾਂਘ ਨਹੀਂ ਪੱਟੀ ਗਈ। ਕਹਿੰਦੇ ਜਦੋਂ ਪਲਾਂਘ ਨਾ ਪੱਟੀ ਗਈ, ਫਿਰ ਮਾਨ ਸਿੰਘ ਤਕੜਾ ਸੀ ਸਰੀਰ ਦਾ, ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ। ਮਾਨ ਸਿੰਘ ਕਹਿੰਦਾ ਜੀ ਮੈਨੂੰ ਤੁਸੀਂ ਹੁਕਮ ਕਰੋ ਮਹਾਰਾਜ, ਮੈਂ ਤੁਹਾਨੂੰ ਗੋਦੀ ਚੱਕ ਲਾਂ। ਗੁਰੂ ਗੋਬਿੰਦ ਸਿੰਘ ਕਹਿੰਦਾ ਮੈਂ ਤੁਹਾਨੂੰ ਕੰਧਾੜੇ ਚੱਕ ਲਾਂ। ਮਹਾਰਾਜ ਨੇ ਉਹਨੂੰ ਰੋਕਿਆ ਨਹੀਂ, ਉਹਨੇ ਫਿਰ ਬਸ ਇੰਨਾ ਵੇਖ ਲਿਆ ਨਾ ਮੈਨੂੰ ਚੁੱਪ ਕਰਕੇ ਗੁਰੂ ਜੀ, ਉਹਨੇ ਫਿਰ ਗੁਰੂ ਸਾਹਿਬ ਨੂੰ ਫਟਾਫਟ ਚੁੱਕ ਲਿਆ ਗੋਦੀ, ਚੁੱਕ ਤੁਰਿਆ ਨਹੀਂ ਸੀ ਜਾਂਦਾ, ਚੱਕ ਕੇ ਗੁਰੂ ਗੋਬਿੰਦ ਸਿੰਘ ਨੂੰ ਮਾਛੀਵਾੜ ਦੇ ਜੰਗਲ ਚੋਂ ਗੋਦ ਚ ਚੱਕ ਕੇ ਤੇ ਗੁਲਾਬੇ ਪੰਜਾਬੇ ਦੇ ਖੂਹ ਤੇ ਲੈ ਕੇ ਗਿਆ। ਹੁਣ ਜਦੋਂ ਉੱਥੇ ਖੂਹ ਤੇ ਪਹੁੰਚ ਗਏ ਤੇ ਉੱਥੇ ਫਿਰ ਗੁਰੂ ਸਾਹਿਬ ਕਹਿੰਦੇ ਆ, ਕਹਿੰਦੇ ਜਿਵੇਂ ਹੁਣ ਆਪਾਂ ਇਦਾਂ ਵੀ ਆ ਦੇਣਾ ਤੁਹਾਡਾ ਦਿੱਤਾ ਕਿਵੇਂ ਜਾਊਗਾ, ਆ ਤੁਹਾਡਾ ਦੇਣਾ ਦਿੱਤਾ ਕਿੱਥੇ ਜਾਊਗਾ, ਇੰਨੀ ਇੰਨੀ ਤੁਸੀਂ ਵੀ ਸਿਰ ਧੜਦੀ ਬਾਜੀ ਤੱਕ ਲਾ ਦਿੱਤੀ, ਪਹਿਲਾਂ ਤੇ ਲੜੇ ਹੋ, ਘਰ ਬਾਰ ਛੱਡ ਕੇ ਆਏ ਹੋ, ਫਿਰ ਤੁਸੀਂ ਅਨੰਦਪੁਰ ਸਾਹਿਬ ਮੇਰੇ ਨਾਲ ਹੀ ਸੀ, ਫਿਰ ਅੱਜ ਸਰਸਾ ਪਾਰ ਕੀਤਾ ਉੱਥੇ ਵੀ ਨਾਲ ਹੀ ਰਹੇ, ਫਿਰ ਚਮਕੌਰ ਦੀ ਗੜੀ ਚ ਲੜੇ ਵੀ ਹੋ, ਧੰਨ ਹੋ ਪਿਆਰੇ ਹੋ ਮਹਾਰਾਜ ਕਹਿੰਦੇ ਧੰਨ। ਉੱਥੇ ਫਿਰ ਮਾਨ ਸਿੰਘ ਨੇ ਕਿਹਾ ਦਇਆ ਸਿੰਘ ਹੋਣੀ ਧਰਮ ਸਿੰਘ ਹੋਣੀ ਕੋਲੀ ਖੜੇ ਹੈ, ਅੱਜ ਮਹਾਰਾਜ ਕਹਿੰਦੇ ਮੈਨੂੰ ਚੱਕ ਕੇ ਲਿਆਇਆ ਵੇਖ। ਕਹਿੰਦਾ ਮਹਾਰਾਜ ਤੁਹਾਨੂੰ ਚੱਕਣ ਦਾ ਕੋਈ ਮੈਨੂੰ ਭਾਰ ਲੱਗਣਾ, ਗੁਰੂ ਗੋਬਿੰਦ ਸਿੰਘ ਨੂੰ ਗੋਦੀ ਚੱਕਣ ਦੀ ਮੈਨੂੰ ਤਕਲੀਫ ਹੋਊ ਕਿਤੇ, ਤੁਸੀਂ ਪਤਾ ਨਹੀਂ ਕਿੰਨਿਆਂ ਕੁ ਦਾ ਭਾਰ ਚੱਕੀ ਫਿਰਦੇ ਹੋ, ਕਿੰਨਿਆਂ ਕੁ ਦੀਆਂ ਤਕਲੀਫਾਂ ਚੱਕੀ ਫਿਰਦੇ ਹੋ, ਕਿੰਨੇ ਲੋਕਾਂ ਨੂੰ ਹਸਾਉਣ ਵਾਸਤੇ ਤੁਸੀਂ ਆਪਣੇ ਸਾਰਾ ਕੁਝ ਹੀ ਲੁਟਾਤਾ, ਲੋਕਾਂ ਦੇ ਦਿਮਾਗ 'ਚ ਗੱਲ ਬਹਿ ਜੇ ਤੁਸੀਂ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੋ, ਤਾਂ ਮੈਨੂੰ ਇਹਨੇ ਨਾਲ ਕੀ ਹੋ ਚੱਲਿਆ, ਮੈਂ ਜੇ ਗੋਦੀ ਚੱਕ ਲਿਆ। ਬਾਕੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਆਪਣੇ ਆਪ ਨੂੰ ਬੈ ਕਰ ਚੁੱਕੇ ਹਾਂ, ਜਿੱਦੇ ਦੇ ਤੁਹਾਡੇ ਨਾਲ ਵਾਅਦਾ ਕੀਤਾ ਅੰਮ੍ਰਿਤ ਛਕਿਆ ਸਿੰਘ ਸਜੇ ਤੁਹਾਡੇ ਨਾਲ ਆਏ, ਉਦੇ ਦੇ ਅਸੀਂ ਆਪਣੇ ਆਪ ਨੂੰ ਬੈ ਕਰ ਚੁੱਕੇ ਹਾਂ, ਕਬਜ਼ਾ ਹੀ ਲੈਣਾ, ਜਿੱਦੇ ਕਹੋਗੇ ਉਦੇ ਹੀ ਲੈ ਲਿਓ, ਆਖੋ
ਸਤਨਾਮ,
ਹੁਣ ਤੇ ਤੁਸੀਂ ਕਬਜ਼ਾ ਲੈਣਾ। ਜੇ ਤੇ ਕਹਿ ਦਿੰਦੇ ਅਨੰਦਪੁਰ ਸਾਹਿਬ ਵੀ ਚਲੋ ਲੜੋ, ਉੱਥੇ ਮਰ ਜਾਂਦੇ, ਜੇ ਕਹਿ ਦਿੰਦੇ ਚਮਕੌਰ ਦੀ ਗੜੀ ਚ ਲੜ ਕੇ ਮਰੋ, ਅਸੀਂ ਉੱਥੇ ਮਰ ਜਾਂਦੇ। ਹੁਣ ਜਿੱਦੇ ਕਿਤੇ ਤੁਹਾਡਾ ਜੀ ਕੀਤਾ ਉਹਦੇ ਇਸ਼ਾਰਾ ਕਰਦੇ ਹੋ ਵੀ ਚਲੋ ਬਈ ਮਾਨ ਸਿੰਘਾ ਚੱਲ, ਟੁਕੜੇ ਟੁਕੜੇ ਹੋ ਕੇ ਆਪਾਂ ਕੁਰਬਾਨ ਕਰਾਂਗੇ, ਬੈ ਕਰੀ ਬੈਠੇ ਹਾਂ, ਬਸ ਕਬਜ਼ਾ ਲੈਣਾ, ਜਿੱਦੇ ਕਹੋਗੇ ਹਾਜ਼ਰ ਹੈ ਜਾ। ਇਦਾਂ ਦੇ ਸੀ, ਪਰ ਇਹ ਪਤਾ ਕਿਉਂ ਸੀ? ਕਿਉਂਕਿ ਗੁਰੂ ਗੋਬਿੰਦ ਸਿੰਘ ਖੁਦ ਜਾਨ ਵਾਰਨ ਵਾਲੇ ਸੀ, ਉਹਨਾਂ ਦੇ ਜਾਨ ਉਹਦੇ ਤੋਂ ਵਾਰਨ ਨੂੰ ਜੀ ਕਰਦਾ ਜਿਹੜਾ ਜਾਨ ਵਾਰਨ ਵਾਲਾ ਹੋਵੇ, ਕੁਰਬਾਨ ਹੋਣ ਨੂੰ ਉਹਦੇ ਤੋਂ ਜੀ ਕਰਦਾ ਜਿਹੜਾ ਕੁਰਬਾਨ ਖੁਦ ਹੋਣ ਵਾਲਾ ਹੋਵੇ। ਇਹ ਚੇਤਾ ਰੱਖਿਓ, ਅੱਜ ਦੇ ਜਿਹੜੇ ਸਾਡੇ ਆਗੂ ਨੇ ਸਾਨੂੰ ਪਤਾ ਹੀ ਹੈ ਵੀ ਯਾਰ ਆਪ ਦੀਆਂ ਜੇਬਾਂ ਜਿਹੀਆਂ ਭਰਦੇ ਆ, ਆਪ ਦਾ ਹੀ ਬਣਾਈ ਜਾਂਦੇ ਆ, ਫਿਰ ਜਿਹੜੇ ਜੇਬਾਂ ਭਰਨ ਵਾਲੇ ਆਗੂ ਹੋਣਗੇ ਫਿਰ ਉਹਨਾਂ ਦੇ ਮਗਰ ਲੱਗਣ ਵਾਲੇ ਵੀ ਜੇਬਾਂ ਭਰਨ ਵਾਲੇ ਹੀ ਹੋਣਗੇ, ਵੀ ਚੱਲ ਭੇਲੀ ਫੁੱਟੂ ਤੇ ਭੋਰਾ ਮਿਲੂ, ਇਹੀ ਹੁਣ ਹੋ ਜਾਂਦਾ ਨਾ ਫਿਰ, ਵੀ ਚੱਲ ਜੇ ਇਹ ਕੁਝ ਆਊ ਇਹਦੇ ਕੋਲੇ ਫਿਰ ਸਾਡੇ ਕੋਲੇ ਵੀ ਆਊ, ਐਂ ਸੋਚਦਾ। ਜਦੋਂ ਅੱਗੇ ਪਤਾ ਹੋਵੇ ਵੀ ਯਾਰ ਇਹ ਤੇ ਪਰਵਾਹ ਹੀ ਨਹੀਂ ਮੰਨਦਾ, ਅੱਗੇ ਲੱਗੇ ਆਗੂ ਤੇ ਬੱਚੇ ਵਾਰੀ ਜਾਂਦਾ ਆਪਣੇ, ਤੇ ਅਗਲਾ ਕਹਿੰਦਾ ਜੇ ਇਹ ਚਾਰ ਵਾਰ ਸਕਦਾ ਫਿਰ ਮੈਂ ਕਿਉਂ ਨਾ ਮਾਰਾਂ ਇੱਕ ਅੱਧਾ, ਮੈਂ ਕਿਉਂ ਨਾ ਇਹਦੇ ਮਗਰ ਤੁਰਾਂ। ਕੁਰਬਾਨ ਹੋਣ ਵਾਲਿਆਂ ਨੂੰ ਵੇਖ ਕੇ ਕੁਰਬਾਨੀ ਦਾ ਜਜ਼ਬਾ ਭਰਿਆ ਜਾਂਦਾ ਅੰਦਰ, ਤੇ ਲੁਟੇਰੇ ਜਿਹੜੇ ਹੁੰਦੇ ਆ ਆਗੂ ਜਦੋਂ ਲੁਟੇਰੇ ਹੋ ਜਾਂਦੇ ਆ ਫਿਰ ਸਾਰੀ ਲੁੱਟ, ਅਗਲਾ ਕਹਿੰਦਾ ਯਾਰ ਉਹ ਵੀ ਤੇ ਖਾਈ ਜਾਂਦੇ ਆਪਾਂ ਵੀ ਕਰ ਲਓ, ਯਾਰ ਉਹਨਾਂ ਦਾ ਕੀ ਵਿਗੜ ਗਿਆ, ਅਗਲਾ ਕਰੋੜਾਂ ਦਾ ਘਪਲਾ ਕਰ ਗਿਆ ਮੈਂ ਲੱਖਾਂ ਦਾ ਕਰ ਲੂੰ ਫਿਰ ਕੀ ਫਰਕ ਪੈ ਜੂ, ਬੇੜਾ ਸਾਡਾ ਹੁਣ ਐਂ ਗਰਕ ਹੋਇਆ। ਉਦੋਂ ਜਜ਼ਬਾ ਹੀ ਇੱਕੋ ਜਿਹੇ ਸੀ, ਗੁਰੂ ਵੀ ਉਹੋ ਜਿਹਾ, ਸਿੱਖ ਵੀ ਉਹੋ ਜਿਹੇ, ਦਾਦੇ ਵੀ ਉਹੋ ਜਿਹੇ, ਪੜਦਾਦੇ ਵੀ ਉਹੋ ਜਿਹੇ, ਸਾਰੇ ਇੱਕੋ ਜਿਹੇ ਸੀ। ਐਂ ਤੇ ਪਤਾ ਹੀ ਨਹੀਂ ਸੀ ਹੁੰਦਾ ਵੀ ਗੁਰੂ ਘਰੇ ਖਾਣ ਵੀ ਜਾਈਦਾ ਹੁੰਦਾ, ਐਂ ਤੇ ਹੈ ਹੀ ਨਹੀਂ ਸੀ ਕਿਸੇ ਦੇ ਮਨ 'ਚ ਵੀ ਕੁਛ ਲੈਣ ਜਾਈਦਾ। ਅਗਲਾ ਸਿਰ ਤੇ ਬੋਰੀਆਂ ਚੱਕ ਕੇ ਲੈ ਕੇ ਜਾਂਦਾ ਸੀ ਵੀ ਦੇ ਕੇ ਆਈਏ ਯਾਰ, ਉੱਥੇ ਐਂ ਨਹੀਂ ਸੀ। ਅਗਲਾ ਕਹਿੰਦਾ ਵੀ ਗੋਲਕ ਮੇਰੀ ਕਿਵੇਂ ਬਣੂ, आजकल ते या खुदाया हवश के बंदे वफा को बेच देते हैं, खुदा के घर की क्या बात है, वो तो खुदा को बेच देते हैं। इतने ते लोगी रब बेच देने जे रब मिल जे आज जमाना बदल गया। सो ओ ली एदां दी सी जी, ली एदां दी पाई सी गुरु साहब ने भी, मगर आई हो सकता सी जेड़ा कुर्बान कुर्बान होने वाला, ते जिन्ने स्वार्थी सी ओ नाल नहीं सी तुरे गुरु साहब दे, ओ ते पिछे ही रह गए सी, ओ ते फेल हुंदे गए सारे। ता करके जदों कुर्बान होने वाले आगू होणगे फिर कुर्बान होण नूं जी करेगा, अपना आप लटाउण नूं जी करेगा। ते धर्म दा अर्थ ही कुछ वारना हुंदा है, कुर्बान करना हुंदा है, इकट्ठा करन नूं धर्म नहीं कहिंदे, लटाउण नूं धर्म कहिंदे, अपनी अपनी सेवा देण नूं धर्म कहिंदे है। वेखो ना प्यारिओ, धर्म असल की है, सेवा करनी, सेवा करौणी, इह धर्म है। एक है सेवा करनी कुर्बान, अब मैं की कर सकता, एक ते है भी अगला मैं दवान च गया मेरे लिए दरी विछाओ, वेशगी हुण मैं पंगत विच बहना चाहुंदा इत्थे टाट विछाओ, कहिंदे जी विछ गया, हुण बाटी भी लियाओ कोई जना मेरे लिए, कोई बाटी ले आया, हुण मेरे लिए दाल लियाओ कोई दाल लेके आओ, हुण मैनू रोटी भी ते दिओ लिया के भाई, मैं कदे कदों दा बैठा, हुण अगले ने प्रसादा तेरे हाथ ते रखता, हुण मेरे भांडे भी चको कोई, हुण भांडे भी चक ले, हुण कोई ट्राली दसो किथे है, लेके भी जाओ घर दू, हुण छड के नहीं आना लेके आयो दुकाना ते, घर भी पहुंचाओ साडे, हुण घर भी पहुंचाता, हुण कल नू फिर लेके आयो साडे लई दरियां विछायो, साडे लई टाट विछायो, साडे लई बाटियां तैयार रखियो, सब्जी वधिया बनी होवे फिर रोटी पानी खवायो, फिर घरे छड के आयो। ए की है, ए धर्म है। पर धर्म पता किदां ऐदां है भी यार चल रहा सारा कुछ, मैं की करा, मैं योगदान पावां, फर्क है। कई बंदे इदां दे होणगे जिहड़े ऐ पुछण आए होणगे पिंड वालिआं नूं, दूजे पिंड चों किसे चों भी कोई सेवा होई भाई सानू दस्सिओ, जोड़े असीं सांभ लांगे, कुछ ने आके कहा होणा लंगर च असीं लग जांगे, कोई कहिंदा उह ट्रैफिक सानू संभाल दिओ जी असीं कर लांगे, कई कहिंदे होणगे भांडे मैनू बरतौण ते रखिओ, बस इह बिरदी वाले बंदे आ जाण ना किते, इह हुण किन्ने कु होणगे, हिसाब लाइओ भला, लीडरां दीआं गल्लां ना करो अपनी गल करो, ਇਹ ਕਿੰਨੇ ਹੋਣਗੇ ਭਲਾ, ਇਹ ਨੇ 2-3%, 97-98% ਬਾਟੀ ਲਿਆਓ ਤੇ 2% ਉਹ ਨੇ ਜਿਹੜਾ ਚੱਕ ਕੇ ਬਾਲਟੀ ਚੱਕ ਲੈਂਦਾ ਵੀ ਚੱਲੋ ਵਰਤਾ ਹੁਣ ਲੱਗ ਲੈ ਮੈਂ ਕਰਾਂ, ਵੀ ਮੈਂ ਕੀ ਕਰਨਾ ਇੱਥੇ, ਮੇਰਾ ਯੋਗਦਾਨ ਕੀ ਪਿਆ ਇੱਥੇ, ਸਾਡਾ ਹਿੱਸਾ ਅਸੀਂ ਕੀ ਹਿੱਸਾ ਪਾਈਏ, ਮੈਂ ਯੋਗਦਾਨ ਕੀ ਪਾਵਾਂ, ਬਸ ਆਹ ਫਰਕ ਹੈ। ਜਿਹੜੇ ਜਿਹੜੇ ਕੁਝ ਦੇ ਰਹੇ ਆ ਇੱਥੇ ਉਹ ਧਰਮੀ ਨੇ, ਤੇ ਜਿਹੜੇ ਲੈ ਰਹੇ ਆ ਸੇਵਾ ਉਹ ਨਹੀਂ ਧਰਮੀ ਬਣ ਸਕਦੇ। ਇਹੋ ਜਿਹੇ ਬੰਦੇ, ਇਹੋ ਜਿਹੇ ਬੰਦੇ ਭਾਵੇਂ ਜਿਹੜੇ ਮਰਜ਼ੀ ਫੀਲਡ ਵਿੱਚ ਚਲੇ ਜਾਣ ਨਿਕੰਮੇ ਰਹਿੰਦੇ। ਕਰਨ ਵਾਲਿਆਂ ਦੀ ਲੋੜ ਹੈ, ਕਰਾਉਣ ਵਾਲਿਆਂ ਦੀ। ਦੱਸੋ ਪਿਆਰਿਓ ਇੱਕ ਗੱਲ ਜਵਾਬ ਦਿਓ ਸਿੰਘੋ, ਘਰ ਵਿੱਚ ਕੰਮ ਸੇਵਾ ਕਰਨ ਵਾਲੇ ਮੰਜੀ ਤੇ ਬੈਠੇ ਪੁੱਤਾਂ ਦੀ ਲੋੜ ਹੈ ਕਿ ਭੱਜ ਭੱਜ ਕੇ ਕੰਮ ਤੁਹਾਡੀ ਸੇਵਾ ਕਰਨ ਦੀ ਲੋੜ? ਕਿਹਦੀ ਹੈ ਘਰ 'ਚ? ਕਰਨ ਵਾਲਿਆਂ ਦੀ। ਘਰ ਵਾਲੀ ਵੀ ਕਰੇ, ਮਾਂ ਵੀ ਆਪਣੀ ਡਿਊਟੀ ਕਰੇ, ਪੁੱਤ ਵੀ ਕਰੇ, ਪਿਓ ਵੀ ਕਰੇ, ਤਾਂ ਘਰ ਸੁਖੀ ਵੱਸਦਾ ਹੈ। ਤੇ ਜੇ ਸਾਰੇ ਹੀ ਮੰਜੇ ਤੇ ਬੈਠੇ ਹੁਣ ਆਲਸੀਆਂ ਦਾ ਟੱਬਰ ਹੋਵੇ, ਜਿਵੇਂ ਕਹਿੰਦੇ ਨੀ ਵੀ ਆਲਸੀ, ਅਸੀਂ ਤੇ ਸਾਰੇ ਆਲਸੀ ਏਦਾਂ ਦੇ, ਉਹ ਕਹਿੰਦੇ ਸਾਰੇ ਟੱਬਰ ਨੇ, ਕਹਿੰਦੇ ਉਹ ਕਹਿੰਦਾ ਅਖੇ ਇੰਨੇ ਆਲਸੀ ਸਾਰਾ ਟੱਬਰ ਵੀ ਉਹ ਫੂਕ ਮਾਰਨ ਨਾਲ ਉੱਠਿਆ ਕਰਦਾ ਦੀਵੇ ਨੂੰ। ਤੇ ਇੱਕ ਦਿਨ ਕਹਿੰਦੇ ਵਾਰੀ ਆ ਗਈ ਉਹ ਸਰ ਟੱਬਰ ਦੇ ਮੁਖੀ ਦੀ, ਉਹ ਕਰੇ ਵੀ ਹੁਣ ਬੁਝਾਈਏ ਕਿਵੇਂ, ਹਿੰਮਤ ਹੋਵੇ ਨਾ, ਅੱਜ ਤੇਰੀ ਵਾਰੀ ਦੀਵਾ ਤੈਂ ਬੁਝਾਉਣਾ, ਉਹ ਕਹਿੰਦਾ ਅੱਜ ਤੇਰੀ ਵਾਰੀ ਤੈਂ ਬੁਝਾਉਣਾ, ਅੱਜ ਤੇਰੀ ਵਾਰੀ, ਅੱਜ ਜਿਹਦੀ ਵਾਰੀ ਆਈ ਉਹ ਅਰਦਾਸਾਂ ਲੱਗ, ਹੇ ਨੈਣਾ ਦੇਵੀਏ ਤੇਰੇ ਮੈਂ ਛਤਰ ਚੜ੍ਹਾਉਣ ਆਊ, ਆ ਬੁਝ ਜੇ ਦੀਵਾ। ਹੁਣ ਹਿੰਮਤ ਹੈ ਨਾ, ਹੁਣ ਇਹ ਹੁੰਦਾ ਹੁੰਦਾ ਨੀ ਵੀ ਅਗਲਾ ਕਹੇ ਅਰਦਾਸ ਕਰੇ ਤੇ ਦੀਵਾ ਬੁਝ, ਉਹ ਕੁਦਰਤੀ ਹੀ ਬੁੱਲਾ ਆ ਗਿਆ, ਦੀਵਾ ਬੁਝ ਗਿਆ। ਉਹਦੇ ਨਾਲ ਵਾਲੀ ਘਰ ਵਾਲੀ ਕਹਿੰਦੀ ਸਾਰਾ ਟੱਬਰ ਕਹਿੰਦੇ ਲੈ ਹੁਣ ਤੈਨੂੰ ਵੇਖ ਲੈ ਕਿੰਨੀ ਚੜ੍ਹਾਈ ਚੜ੍ਹਨੀ ਪਊ ਵੀ ਦੀਵਾ ਤੇ ਬੁਝ ਗਿਆ, ਹੁਣ ਕਿੱਥੇ ਚੜ੍ਹਨਾ ਪਊ। ਕਹਿੰਦੇ ਲੈ ਦੇਵੀ ਨੂੰ ਪਤਾ ਹੀ ਹੈ ਵੀ ਜਿਹੜਾ ਫੂਕ ਨੀ ਮਾਰ ਸਕਿਆ ਮੇਰੇ ਕੋਲ ਕਿਹੜਾ ਹਜੂ, ਵੀ ਦੇਵੀ ਕਿਹੜਾ ਕਮਲੀ, ਦੇਵੀ ਨੂੰ ਨੀ ਪਤਾ ਵੀ ਫੂਕ ਮਾਰਨ ਦੀ ਇਹਦੇ ਚ ਹਿੰਮਤ ਨੀ, ਇੱਥੇ ਚੜ੍ਹਾਈ ਚੜ੍ਹ ਜੂ। ਸੱਚੀ ਅਸੀਂ ਤੇ ਇੱਦਾਂ ਦੇ ਹਾਂ, ਨਿਕੰਮੇ ਸਿਰੇ ਦੇ। ਦੱਸਿਓ ਭਾਈ ਕੋਈ ਸੇਵਾ ਇੱਦਾਂ ਦੇ। ਮੈਂ ਇੱਕ ਦਿਨ ਥੱਕਾ, ਮੈਂ ਸਫ਼ਰ ਜ਼ਿਆਦਾ ਕੀਤਾ, ਮੈਂ ਕਹਾਂ ਯਾਰ ਮੇਰੀਆਂ ਲੱਤਾਂ ਸੁੰਨ ਹੋਈਆਂ, ਜਿਵੇਂ ਸੌਂ ਨਹੀਂ ਜਾਂਦਾ ਬੰਦਾ ਵੀ 14 ਘੰਟੇ ਸਫ਼ਰ ਕੀਤਾ। ਤੇ ਸਾਡੇ ਇੱਕ ਬੰਦਾ ਮੈਨੂੰ ਕਹਿੰਦਾ ਉਰੇ ਲੱਤ ਲਿਆਓ, ਲੱਤ ਕੁੱਟੀ ਗਈ ਤੁਹਾਡੀ, ਉਰੇ ਆਓ ਕਹਿੰਦੇ ਲੱਤ ਕੁੱਟੀ ਗਈ। ਐਂ ਨਹੀਂ ਉਹਨੇ ਕਿਹਾ ਵੀ ਮੈਂ ਨੇੜੇ ਆ ਜਾ, ਕਹਿੰਦਾ ਉਰੇ ਲਿਆਓ ਮੇਰੇ ਤੱਕ, ਐਂ ਬੈਠਾ ਐਂ ਡੁੱਲ ਜਾ, ਲੱਤ ਪਹੁੰਚਾਓ ਮੇਰੇ ਕੋਲ, ਕਹਿੰਦਾ ਘੁੱਟ ਇੱਥੇ ਪਹੁੰਚਦੀ ਕਰੋ, ਨੇੜੇ ਆਓ ਕਹਿੰਦੇ। ਐ ਆ ਆ ਹਿਸਾਬ ਕਿਤਾਬ ਹੈ ਸਾਡਾ। ਸੋ ਇਸ ਕਰਕੇ ਪਿਆਰਿਓ, ਇਹ ਇਹ ਧਰਮ ਵਾਲਾ ਕੰਮ ਨਹੀਂ ਹੁੰਦਾ, ਇਹ ਹੁੰਦਾ ਇੱਕ ਹੁੰਦਾ ਸੇਵਾ ਕਰਾਉਣੀ, ਇੱਕ ਹੁੰਦਾ ਸੇਵਾ ਦੇਣੀ। ਸੇਵਾ ਦੇਣੀ ਸਰਵਿਸ ਕਰਨੀ, ਸੇਵਾ ਦੇਣੀ ਚਾਹੇ ਰਾਜਨੀਤੀ ਚ ਆ ਜਾਓ ਤਾਂ ਵੀ ਕੁਝ ਦੇਣ ਲਈ ਆਇਓ ਸੇਵਾ, ਤੇ ਧਰਮ ਵਾਲੇ ਪਾਸੇ ਆਓਗੇ ਤਾਂ ਵੀ ਐਂ ਕਰਿਓ ਕੁਛ ਦੇਣ। ਮੇਰੀ ਡਿਊਟੀ ਦੱਸੋ, ਹਾਲ ਅੱਜ ਸਾਡਾ ਇਹ ਵੀ ਅਸੀਂ ਲੈਣ ਆਏ ਹਾਂ, ਅਸੀਂ ਦੇਣ ਨਹੀਂ ਆਏ, ਬਹੁਤੀ ਗਿਣਤੀ ਸਾਡੀ ਇੱਦਾਂ। ਤੇ ਤਾਂ ਹੀ ਸਾਰਾ ਸਮਾਜ ਲੈਣ ਵਾਲਿਆਂ ਦਾ ਹੀ ਬਣਿਆ ਪਿਆ, ਕਰਨ ਵਾਲਾ ਕੋਈ ਵੀ ਨਹੀਂ ਇੱਥੇ, ਚਾਰੇ ਪਾਸੇ ਗੰਦ ਪਿਆ। ਵਿਦੇਸ਼ਾਂ ਵਿੱਚ ਬੱਚਾ ਬੱਚਾ ਕੰਮ ਕਰਦਾ, ਸਭ ਦਿੰਦੇ ਹੈ, ਆਪਣਾ ਹਿੱਸਾ ਪਾਉਂਦੇ ਆ ਸਮਾਜ ਵਿੱਚ, ਲੈਣ ਵਾਲੇ ਥੋੜ੍ਹਾ ਆ, ਹਿੱਸਾ ਪਾਉਂਦੇ ਆ। ਅਸੀਂ ਤੇ ਇੰਨੇ ਨਿਕੰਮੇ ਆ, ਆ ਤਖ਼ਤ ਕੋਚਾਂ ਤੇ ਸਾਰਾ ਦਿਨ ਬਹਿਣਗੇ ਨਾ ਕਈ, ਸਾਰਾ ਦਿਨ ਤਾਸ਼ ਖੇਡਣੀ ਨਾ ਕਈਆਂ ਨੇ, ਲੰਚ ਟਾਈਮ ਹੀ ਆਉਂਦੇ ਨੇ ਘੰਟਾ ਕੁ ਦੁਪਹਿਰੇ ਚ ਵੀ ਰੋਟੀ ਪਾਣੀ ਖਾਈਏ, ਚਾਹ ਤਿੰਨ ਵਾਲੀ ਪੀ ਕੇ ਬਸ ਫੇਰ ਉੱਠੀ। ਏਦਾਂ ਹੀ ਹੁੰਦਾ ਨਾ ਵੀ ਬੜਾ ਜਿਹਾ ਵੀ ਬੱਲੇ ਬੱਲੇ ਵੀ ਅੱਜ ਤੇ ਕੰਮ ਬਹੁਤ ਕਰਕੇ ਆਇਆ, ਏਦਾਂ ਹੀ ਲੱਗਦਾ ਵੀ ਐਂ ਆ ਰਿਹਾ ਦੁਪਹਿਰੇ ਲੰਚ ਟਾਈਮ ਹਨਾ। ਤੇ ਕਈ ਏਡੇ ਨਿਕੰਮੇ ਨੇ, 6-6 ਮਹੀਨੇ ਬਹਿਣਗੇ ਉਹਦੇ ਉੱਤੇ ਹੀ, ਇੰਨੇ ਨਿਕੰਮੇ ਹੁੰਦੇ ਨੇ ਵੀ 6-6 ਮਹੀਨੇ ਉਹਦੇ ਥੱਲੇ ਝਾੜੂ ਨਹੀਂ ਲਾਉਂਦੇ, ਅਸੀਂ ਉਹੀ ਬਹਿਣਾ ਹੈ, ਇੰਨੀ ਹਿੰਮਤ ਨਹੀਂ ਹੁੰਦੀ ਕਈਆਂ 'ਚ, ਇੰਨੇ ਨਿਕੰਮੇ ਹੁੰਦੇ ਨੇ। ਹਮੇਸ਼ਾ ਉਹ ਭਾਲਦੇ ਆ ਜਿਹੜਾ ਸੇਵਾ ਕਰਨ ਵਾਲਾ ਹੋਵੇ ਸਾਡੀ। ਤੇ ਕੀ ਸਮਝਦੇ ਹੋ ਵੀ ਸਾਡੇ ਘਰੇ ਜੰਮਿਆ ਬੱਚਾ MLA ਬਣੂ ਜਿੱਦੇ, ਉਹ ਸੇਵਾ ਕਰੂ ਲੋਕਾਂ ਦੀ? ਸਾਡੇ ਨਿਆਣੇ ਐਂ ਹੋਣਗੇ ਫਿਰ ਸਾਡੇ ਵਰਗੇ ਆਲਸੀ, ਜਦੋਂ ਅਸੀਂ ਨਹੀਂ ਸੇਵਾ ਕਰਦੇ ਤੇ ਬੱਚੇ ਤੁਹਾਡੇ ਲੀਡਰ ਇੱਦਾਂ ਦੇ ਬਣਨਗੇ, MLA ਇੱਦਾਂ ਦੇ ਬਣਾਓਗੇ? ਉਹ ਵੀ ਸਾਡੇ ਹੀ ਨੇ ਜਿਹੜੇ ਅੱਜ ਅਸੀਂ ਕਹਿੰਦੇ ਰਾਜਨੀਤਿਕ ਲੁੱਟ ਕੇ ਖਾ ਕੇ ਉਹ ਕਿਸੇ ਹੋਰ ਦੁਨੀਆਂ ਚ ਨਹੀਂ ਆਏ, ਉਹ ਸਾਡੇ ਹੀ ਬੱਚੇ ਨੇ, ਸਾਡਿਆਂ ਚੋਂ ਨਿਕਲੇ ਐ, ਆਪਾਂ ਜਿਹੇ ਜਿਹੇ ਆ ਉਹ ਜੀ ਉਹ ਨੇ, ਜਿੱਦਾਂ ਆਪਾਂ ਭਾਲਦੇ ਆ ਨਾ ਹੁਣ ਐਈ ਉਹ ਨੇ। ਤੁਹਾਡੇ ਚ ਕਈ ਬੰਦਿਆਂ ਨੇ ਜਾ ਕੇ ਧਰ ਅੱਗ ਬਾਲ ਲੈਣੀ, ਚਾਹ ਧਰ ਲੈਣੀ, ਪਤਾ ਵੀ ਘਰ ਵਾਲੀ ਉਹ ਲੱਗੀ ਪਈ ਹੈ, ਲੋ ਮੱਝਾਂ ਨੂੰ ਕੋ ਕੱਖ ਪਈ ਜਾਂਦੀ ਹੈ, ਉਹਨੇ ਚਾਹ ਕਰ ਲੈਣੀ ਆਪ, ਨਾਲੇ ਉਹਨੂੰ ਕੋ ਗਰਮਾ ਵਾਲੀ ਮੈਂ ਬਣਾ ਲਈ ਹੁਣ 2 ਕੱਪ, ਇੱਕ ਤੂੰ ਪੀ ਲੈ ਇੱਕ ਮੈਂ ਪੀ, ਐਂ ਹੋ। ਤੇ ਸਾਡੇ ਵਾਲਿਆਂ ਨੇ ਤੇ ਜਾ ਕੇ ਬਸ ਬਹਿ ਜਾਣਾ ਰਜਾਈ ਦੇ ਵਿੱਚ, ਲਿਆਓ ਚਾਹ, ਲਿਆਓ ਮੂੰਗਫਲੀ, ਲਿਆ ਸਬਜ਼ੀ, ਲਿਆ ਟੇਸਟ ਕਰਾ, ਉਹ ਕਹਿੰਦੀ ਦੁਰ ਫਿਟੇ ਮੂੰਹ ਤੇਰੇ, ਇਹੋ ਜਿਹਾ ਬੰਦਾ ਵੀ ਤੂੰ ਆਪ ਕਰ ਲੈ ਮਾੜਾ ਜਿਹਾ ਕੁਛ। ਤੇ ਫਿਰ ਸਾਡੇ ਵਾਲੇ ਕਹਿਣਗੇ ਲੈ ਥੱਲੇ ਲੱਗੇ ਹੋਏ ਅਸੀਂ ਜਨਾਨੀਆਂ ਦੇ, ਅਸੀਂ ਕਿਉਂ ਕਰੀਏ, ਸਾਡਾ ਕੰਮ ਕਾਹਦਾ, ਆਹ ਕਰਦੇ ਸਾਡੇ, ਅਸੀਂ ਕਰਾਉਣ ਵਾਲੇ ਵੀ ਪਹਿਲਾਂ ਸਾਡੀ ਮਾਂ ਸੇਵਾ ਕਰੇ, ਸਾਡੀ ਜਦੋਂ ਨਿੱਕੇ ਸੀ ਸਾਡੀ ਮਾਂ ਸੇਵਾ ਕਰੇ, ਹੁਣ ਅਸੀਂ ਜਵਾਨ ਹੋ ਗਏ ਸਾਡੀ ਘਰ ਵਾਲੀ ਕਰੇ, ਜਦੋਂ ਬੁੜੇ ਹੋ ਜਾਣਗੇ ਫਿਰ ਨੂੰਹਾਂ ਧੀਆਂ ਕਰਨ, ਹੁਣ ਅਸੀਂ ਕਰਾਂਗੇ ਕੰਮ, ਇਹ ਸਾਡੇ ਕਰਨ ਵਾਲੇ ਕੰਮ ਨੇ, ਆਹ ਹਾਲ ਹੈ ਸਾਡਾ। ਐ ਨਹੀਂ ਪਿਆਰੇ, ਜਿਹੜਾ ਬੰਦਾ ਕਰਨ ਵਾਲਾ ਹੈ ਨਾ ਉਹਨੇ ਤੇ ਪੁੱਛਣਾ ਹੀ ਨਹੀਂ, ਉਹਨੇ ਤੇ ਵੇਖਣਾ ਵੀ ਯਾਰ ਉਹ ਵੀ ਕੰਮ ਕਰਦੀ ਹੈ, ਉਹ ਵੀ ਸਵੇਰ ਦੀ ਲੱਗੀ, ਚੱਲ ਮੈਂ ਲੱਗ ਜਾਂਦਾ ਨਾਲ, ਕੀ ਫਰਕ ਪੈਂਦਾ ਜੇ ਉਹ ਸਬਜ਼ੀ ਉਹ ਧਰਦੀ, ਚਾਹ ਮੈਂ ਧਰ ਲੈਂਦਾ, ਫਿਰ ਫਰਕ ਕੀ ਪੈ ਜੂ ਇਹਦੇ ਨਾਲ? ਪਰ ਅਸੀਂ ਸਾਰੇ ਕਰਾਉਣ ਵਾਲੇ ਹਾਂ ਭਾਈ, ਨਵਾਬ ਬਣ ਕੇ ਬਹਿੰਦੇ ਹਾਂ ਹਰੇਕ ਜਗ੍ਹਾ, ਚਾਹੇ ਸਤਸੰਗ ਜੀ ਹੋਵੇ, ਇੱਥੇ ਆ ਕੇ ਲੱਗੇ ਨੇ ਲਿਆਓ ਬਾਟੀ, ਆਈ ਨਹੀਂ ਅਜੇ, ਆਈ ਨਹੀਂ ਰੋਟੀ ਅਜੇ, ਐਂ ਚੱਲੂ ਕੰਮ? ਸੱਚੀ ਗੱਲ ਆ ਪਿਆਰੇ, ਟਰਾਲੀ ਵਾਲਿਆਂ ਨੂੰ ਰੋਹ ਮਾਰਨਗੇ, ਪਰਾਲੀ ਦੇ ਧਰ ਲਿਆ ਕਰੋ ਵਿੱਚ, ਐਵੇਂ ਬਹਿਣਾ ਔਖਾ ਹੋ ਜਾਂਦਾ, ਇਹ ਪਰਾਲੀ ਪਰੂਲੀ ਹੋਵੇ ਵਿੱਚ, ਇਹਦੇ ਦੋ ਸਭ ਸਿੱਟੋ, ਇਹਦੇ ਕੁਝ ਲਿਆ ਕੇ ਦੋ ਪੰਡਾਂ ਪਰਾਲੀ ਦੀਆਂ, ਕੱਲ ਨੂੰ ਫੇਰ ਆਉਣਾ, ਬੁਝ ਕੇ ਮਾਰਦੇ ਲਈ ਉਹਨੂੰ, ਨਾਲੇ ਅਗਲਾ ਲੈਣ ਗਿਆ ਉੱਥੇ ਘਰ ਤੱਕ, ਟਰਾਲੀ ਗੇਟ ਅੱਗੇ ਖਿਲਾਰੀ ਜਾ ਕੇ ਹੁਝ ਕੇ ਮਾਰਦੇ ਲਈ ਉਹਨੂੰ, ਤੁਸੀਂ ਆਹ ਹਾਲ ਕਰ ਲਓ ਸੇਵਾ। ਆਓ ਪਿਆਰੇ, ਉਹ ਧਰਮੀ ਇੰਨਾ ਨਹੀਂ, ਧਰਮ ਦੀ ਡੈਫੀਨੇਸ਼ਨ ਹੋਰ ਹੈ, ਕੁਛ ਦੇਣ ਨੂੰ ਧਰਮ ਕਹਿੰਦੇ ਹੈ, ਲੈਣ ਨੂੰ ਧਰਮ ਕਹਿੰਦੇ। ਪਾਈ ਫਿਰ ਕਿਰਪਾਨਾਂ ਜਿੱਡੀਆਂ ਮਰਜ਼ੀ ਵਧਾਈ ਫਿਰ ਦਾੜੀਆਂ ਕਰੀ ਜਾ ਜੋ ਮਰਜ਼ੀ ਇਹਨੂੰ ਧਰਮ ਨਹੀਂ ਕਹਿੰਦੇ ਧਰਮ ਹੈ ਤੂੰ ਕੀਤਾ ਕੀ ਤੇਰੀ ਸੇਵਾ ਕੀ ਹੈ ਤੂੰ ਯੋਗਦਾਨ ਕੀ ਪਾਇਆ ਇਹਦੇ ਵਿੱਚ ਸਿੱਖੀ ਚ ਆ ਕੇ ਤੂੰ ਯੋਗਦਾਨ ਕੀ ਪਾਇਆ ਇਹ ਦੱਸ ਸਿੱਖੀ ਚ ਆ ਕੇ ਤੇਰਾ ਹਿੱਸਾ ਤੈਂ ਪਾਇਆ ਕੀ ਹੈ ਇਹਦੇ ਬਾਰੇ ਆਓ ਬਾਕੀ ਦੀਆਂ ਗੱਲਾਂ ਕੱਲ ਕਰਾਂਗੇ 4 ਵੱਜ ਗਏ ਸਮਾਂ ਕਾਫੀ ਹੋ ਗਿਆ ਬੇਨਤੀ ਸੁਣੋ ਵੀ ਇੱਕ ਤੇ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਦੂਜੀ ਬੇਨਤੀ ਇਹ ਹੈ ਵੀ ਆਪਾਂ ਵੇਲੇ ਨਾਲ ਆਉਣ ਦੀ ਖੇਚਲ ਕਰੀ ਅੱਜ ਸੰਗਤ ਲੇਟ ਆਈ ਸੀ ਕੱਲ ਆਪਾਂ 1:30 ਵਜੇ ਤੱਕ ਆਇਓ ਸਾਰੇ ਮੈਂ ਕੋਸ਼ਿਸ਼ ਤੇ ਕਰੂੰ ਵੀ 1:30 ਵਜੇ ਆ ਜਾ ਜੇ ਜ਼ਿਆਦਾ ਤੋਂ ਜ਼ਿਆਦਾ ਲੇਟ ਹੋਇਆ ਤੇ 1:45 ਤੱਕ ਤੇ ਆ ਹੀ ਜਾਵਾਂ ਇਦੋਂ ਲੇਟ ਨਹੀਂ ਕਰਦੇ ਜਥਾ 1 ਵਜੇ ਸ਼ੁਰੂ ਕਰ ਲੈਂਦਾ ਹੈ ਵੇਲੇ ਨਾਲ ਆਇਓ ਕੱਲ ਨੂੰ ਸਾਰੇ ਵੀਰਾਂ ਭਰਾਵਾਂ ਨੂੰ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਥੋੜਾ ਜਿਹਾ ਵੇਲੇ ਨਾਲ ਆਇਓ ਕੰਮ ਨਹੀਂ ਮੁੱਕਣੇ ਭਾਈ ਮੁਕਾਉਂਦੇ ਆਪਾਂ ਮੁੱਕ ਜਾਣਾ ਕੰਮ ਕਰ ਥੋੜਾ ਜਲਦੀ ਨਵੇੜ ਲਿਓ ਸਾਰਾ ਕੰਮ ਕਰਕੇ ਹੀ ਆਉਣਾ ਹੈ ਐਂ ਤਾਂ ਨਹੀਂ ਵੀ ਮੱਝਾਂ ਭੁੱਖੀ ਛੱਡ ਆਉਂਗੇ ਕਰਕੇ ਆਇਓ ਵੇਲੇ ਨਾਲ ਕਰ ਲਿਓ ਥੋੜਾ ਜਿਹਾ ਸਾਰਾ ਕੰਮ ਵੇਲੇ ਨਾਲ ਕਰ ਲਿਓ ਨਵੇੜ ਕੇ ਛੇਤੀ ਟਾਈਮ ਕੱਢ ਕੇ ਫਿਰ ਦੁਪਹਿਰ ਦੇ ਦੀਵਾਨ ਤੇ ਹਾਜ਼ਰੀ ਭਰਿਓ 1:45-1:30 ਵਜੇ ਕੋਸ਼ਿਸ਼ ਕਰਾਂਗੇ 1 ਵਜੇ ਦੀਵਾਨ ਜਥਾ ਆ ਜਾਂਦਾ 1 ਵਜੇ ਆ ਕੇ ਵੇਲੇ ਨਾਲ ਜਗ੍ਹਾ ਮੱਲ ਕੇ ਜਿੱਥੇ ਜਿੱਥੇ ਸਮਾਂ ਮਿਲੇ ਬੈਠੋ ਕੱਲ ਤੇ ਪਰਸੋਂ 2 ਦਿਨ ਹਾਜ਼ਰੀ ਭਰੀਏ ਬਾਕੀ ਜਿਹੜਾ ਹੈ ਅੰਮ੍ਰਿਤ ਛਕਣਾ ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਨੇ ਉਹ ਨਾਮ ਲਿਖਾਓ ਜੀ ਪ੍ਰਬੰਧਕਾਂ ਕੋਲ ਕੱਲ ਦਾ ਦਿਨ ਹੈ ਆਪਣੇ ਕੋਲ ਪਰਸੋਂ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਦਾਖਲੇ ਲਈਏ ਜੀ ਆਪਾਂ ਸਾਰੇ ਇਹ ਪੜ੍ਹਾਈ ਬੜੀ ਸੋਹਣੀ ਹੈ ਪੜ੍ਹੀਏ ਗੁਰਮਤ ਬਹੁਤ ਪਿਆਰੀ ਹੈ ਬੜੀ ਸੌਖੀ ਹੈ ਗੁਰਮਤ ਸਾਡੇ ਵਰਗਿਆਂ ਨੇ ਔਖੀ ਕਰਤੀ ਸੌਖੀ ਬਹੁਤ ਹੈ ਗੁਰੂ ਜੀ ਦਾ ਰਾਹ ਬਹੁਤ ਸੌਖਾ ਹੈ ਬੜਾ ਵਧੀਆ ਜ਼ਿੰਦਗੀ ਬੜੀ ਸੋਹਣੀ ਬਣ ਜਾਣੀ ਹੈ ਜ਼ਿੰਮੇਵਾਰੀਆਂ ਬਹੁਤ ਬਣ ਜਾਣ ਜ਼ਿੰਮੇਵਾਰ ਬਣਾਂਗੇ ਆਪਾਂ ਆਓ ਜਿਹੜੇ ਵੀਰ ਭਰਾ ਭੈਣਾਂ ਚਾਹੁੰਦੇ ਹੋ ਤੇ ਪਰਸੋਂ ਅੰਮ੍ਰਿਤ ਤਿਆਰ ਹੋਣਾ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਤੇ ਗੁਰੂ ਘਰ 'ਚ ਦਾਖਲਾ ਲੈ ਲਈਏ ਫਿਰ ਅੱਗੇ ਪੜ੍ਹਾਈ ਕਰੀਏ ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲਾਂਗੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਇਓ ਹੁਣ ਐ ਨਾ ਹੋਵੇ ਵੀ ਬੈਠੇ ਹੋਈ ਨਾ ਟਾਟ ਤੇ ਵੀ ਛੱਡ ਪਰੇ ਵੀ ਹਰੇਕ ਹੀ ਬਾਲਟੀ ਚੱਕ ਲੈ ਜਾ ਕੇ ਇਹ ਤੇ ਗੱਲ ਕਹਿਣ ਚ ਆਉਂਦੀ ਹੈ ਸਮਝਣ ਵਿੱਚ ਵੀ ਬਿਰਤੀ ਦਾ ਫਰਕ ਹੈ ਵੀ ਹੁਣ ਸਾਰਿਆਂ ਦੀ ਬਿਰਤੀ ਜਾਗ ਪਏ ਵੀ ਹੁਣ ਤੇ ਵੀ ਸਾਰੀ ਬਾਲਟੀਆਂ ਚੱਕਾਂਗੇ ਐ ਨਹੀਂ ਗੱਲ ਸਮਝਣ ਵਾਸਤੇ ਹੈ ਵੀ ਸਾਡਾ ਸੁਭਾਅ ਹੈ ਇੱਦਾਂ ਸਾਡੀ ਬਿਰਤੀ ਹੈ ਇੱਦਾਂ ਸਾਡੀ ਬਿਰਤੀ ਜੇ ਹੈ ਵੀ ਅਸੀਂ ਕਰਾਈਏ ਸਾਡਾ ਸੁਭਾਅ ਹੈ ਵੀ ਅਸੀਂ ਅਸੀਂ ਕਰਨ ਵਾਸਤੇ ਥੋੜਾ ਆ ਅਸੀਂ ਤੇ ਕਰਾਉਣ ਵਾਲੇ ਆ ਸਾਡੇ ਸੁਭਾਅ 'ਚ ਇਹ ਚੀਜ਼ ਇਹ ਸੁਭਾਅ ਚੇਂਜ ਕਰਨਾ ਚਾਹੀਦਾ ਸਾਨੂੰ ਇਹ ਸੁਭਾਅ ਬਦਲਣਾ ਚਾਹੀਦਾ ਸੋ ਗੁਰੂ ਜੀ ਜਾਣਗੇ ਫਿਰ ਚੱਲਦੇ ਆ ਕੱਲ ਫਿਰ ਵੇਲੇ ਨਾਲ ਆ ਕੇ ਦਰਸ਼ਨ ਦਿਓ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆਪਣੀ ਰੱਖ ਲਓ ਮੱਥਾ ਟੇਕ ਤੇ ਸੇਵਾ ਰਲ ਮਿਲ ਕੇ ਸਾਰੇ ਕਰੋ ਨਗਰ ਨਿਵਾਸੀ ਇੱਥੇ ਹੀ ਲੰਗਰ ਪਕਾਓ ਇੱਥੇ ਹੀ ਛਕੋ ਛਕਾਓ ਸਾਰੇ ਪਿੰਡ ਵਾਲਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਰਲ ਕੇ ਸਾਰੇ ਯੋਗਦਾਨ ਪਾਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਪਰਵਾਰ ਮਰੀਆਂ ਸ਼ਬਦ ਗਾਵਣਿਆਏ
ਸਭੋ ਤਾਂ ਲਵ ਹਰੀ ਤੇਰਾ ਮਨ ਜਿਨੀ ਵਰਸਾਇਆ
ਹੈ ਨਾਨਕ ਅਨੰਤ ਹੋਆ ਸਤਿਗੁਰੂ ਮੈਂ ਪਾਇਆ
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਮ
ਹਰ ਨਾਲ ਰਹੋ ਮਨ ਮੇਰੇ ਤੂੰ ਸਭ ਸਵਾਰਨਾ
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
ਲਗ ਲਗ ਸੁਖਰਤ ਸੁਆਮੀ ਸੋ ਕਿਉਂ ਮਨ ਹੋਵਾ ਤੇਰੀ ਨਾਮ ਮਨ ਸੁਹਾਵੇ
ਨਾਮ ਜਿਨ ਕੈ ਮਨੋ ਵਸਿਆ ਵਾਤੇ ਸ਼ਬਦ ਕਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸੱਚ ਸਭ ਪੁਜਾਈਆਂ
ਸਦਾ ਕੁਰਬਾਨ ਗੁਰ ਵਿਖਾ ਜਿਸ ਆਏ
ਬਣਿਆ ਸਭ ਤੋਂ ਸ਼ਬਦ ਕਰੋ ਪਿਆਰ ਸੱਚਾ
ਮੇਰਾ ਰਾਜਾ ਰੋਵਾ ਜੇ ਪੰਡ
ਸਭਾਗੈ ਸ਼ਬਦ ਵਾਜੇ ਗਨਾ ਨਿਤ ਤਨਕਾਰੀਆ
ਪੰਚ ਤੂੰ ਕੁਟਵਾਸ ਕੀਤੇ ਕਾਰ ਪੰਚ ਕੁਮਾਰਿਆ
ਕਰਮ ਪਾਇਆ ਬੁੱਧ ਜਿਨ ਕੋ ਸੇ ਨਾਮ ਹਰ ਕੈ ਲਾਗੈ
ਆਹੈ ਨਾਨਕ ਦਰਸ ਤੂੰ ਆਜਿਤ ਕਰਿਆ ਨਹਿ ਲਾਗੈ
ਅਨੰਤ ਸੁਮਤ ਭਾਗੀ ਹੋ ਸਭਨ ਮਨੋਰਥ ਪੂਰੇ
ਆਨੰਦ ਤਬ ਪਾਇਆ ਉਪਰੇ ਸਗਲ ਵੇ ਤੂਰੇ
ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸਤ ਸਤ ਭਏ ਸਰ ਸੇ ਪੂਰੇ ਗੁਰ ਤੇ ਜਾਨ
ਹੁਣ ਤੇ ਪੁਨੀਤ ਕਹਿੰਦੇ ਅਕਬਰ ਰਹੇ ਅਕਬਰ ਪੂਰੇ
ਤਿਨ ਵੰਦ ਨਾਥ ਗੁਰ ਚਰਨ ਲਾਗੇ ਵਾਜੇ ਅਲਹਦ ਪੂਰੇ
ਗੁਰੂ ਪਾਣੀ ਪਿਤਾ ਮਾਤਾ ਭਰਤ ਮਹੱਤ
ਦਿਵਸ ਰਾਤ ਦੇ ਦਾਈ ਦਾਇਆ ਦੇ ਲੈ ਸਗਲ ਜਗ ਤੇ
ਅਗਿਆਈਆਂ ਮੁਰਿਆਈਆਂ ਵਾਚੈ ਤਰ ਮਹਦੂ
ਕਰਦੀ ਆਪੋ ਆਪਣੀ ਕੇ ਨੇੜੇ ਕੇ ਦੂਰ
ਜਿਨੇ ਨਾਮ ਧਿਆਇਆ ਪ੍ਰੇਮ ਸਕਤ ਆ
ਰਾਸ਼ਟਰੀ ਮੁਕਤ ਦੇ ਕੇ ਕੀ ਛੁੱਟੀ ਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਠਾਕੁਰ ਤੁਮ ਕਹੇ ਅਰਦਾਸ ਜੀਓ ਪਿੰਡ ਸਭ
ਤੇਰੀ ਰਾਸ ਤੁਮ ਮਾਤ ਪਿਤਾ ਕੰਮ ਵਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਗੂ ਸਗਲ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਗੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਮਾਉਣੇ ਤੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਤੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਰ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧੰਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਗੁੜੱਦੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਗ ਸਾਹਿਬ ਜਥਿਆਂ ਨੇ ਹਰੀ ਜਸ ਕੀਰਤਨ ਕੀਤਾ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਕਿਰਪਾ ਕਰੋ ਦਰ ਪ੍ਰਵਾਨ ਕਰੋ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਦਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵਨ ਦੇ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹਿ ਹਰ ਸਿਮਰਨ ਪਿਆ ਤਹਿ ਉਪਾਦ ਗਤ ਕਿਨੀ ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦਿਨੀ ਜਪ ਹਰ ਭਵ ਜਲ ਤਰਨਾ ਜਹਿ ਹਰ ਸਿਮਰਨ ਪਿਆ ਤਹਿ ਉਪਾਦ ਗਤ ਕੀਨੀ
ਵੱਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ